ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਡੰਡੋਤ ਵੰਦਨ ਅਨਕਵਾਰ ਸਰਬ ਕਲਾ ਸਮਰਥ ਨੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਲਿਖੇ ਵਿੱਚ ਲਾਗੋ ਜੀ ਜਨਮ ਤੁਮਾਰੇ ਲਿਖੇ ਲਿਖੇ
ਜੀ
गज के बोलना सतनाम श्री राम। कारोबार संकोच के आप सारे गुरु दरबार विच पहुंचे हो, सत्संग करने वास्ते सारे कमां नूं पिट दे के इत्थे गुरु दे दर ते पहुंचे हो। बड़ा उद्यम करिया इस नगर ने, पिछले साल भी मेरे पास गए सी पर समा नहीं सी, इस साल भी समा नहीं है, पर फिर भी प्यार दे के संगतां दे मन विच उत्साह दे के आपां सारे रल मिल के बैठे हैं। थोड़ा जो समा आपां नूं मिलिया है वो सत्संग दा जतन करो। ਉਹਦਾ ਇਹ ਹੁੰਦਾ ਹੈ ਕਿ ਚਿੱਤ ਵਿਰਤੀਆਂ ਨੂੰ ਬਾਹਰ ਜਾਣ ਤੋਂ ਰੋਕੋ। ਜਿਸ ਥਾਂ ਦੇ ਉੱਤੇ ਸੰਗਤ ਨਹੀਂ ਹੋਈ ਹੁੰਦੀ ਪਤਾ ਨਹੀਂ ਲੱਗਦਾ। ਹਰ ਚੀਜ਼ ਜੋ ਦੁਨੀਆ ਦੀ ਹੈ ਉਹ ਕਿਸੇ ਨਾ ਕਿਸੇ ਮਰਿਆਦਾ ਦੇ ਵਿੱਚ ਜੇ ਕੀਤੀ ਜਾਵੇ ਤਾਂ ਫਲ ਦਿੰਦੀ ਹੈ। ਕਣਕ ਦੇ ਮੌਸਮ ਦੇ ਉੱਤੇ ਤੁਸੀਂ ਕਣਕ ਬੀਜਦੇ ਹੋ। ਪਹਿਲੇ ਜ਼ਮਾਨਿਆਂ ਜਦ ਕਣਕਾਂ ਬੀਜਦੇ ਸੀ ਤਾਂ ਚਾਰ ਉਂਗਲ ਡੂੰਘਾ ਬੀਜ ਪਾਇਆ ਜਾਂਦਾ ਸੀ, ਜੜ ਮਜ਼ਬੂਤ ਰੱਖੀ ਜਾਂਦੀ ਸੀ। ਲੇਕਿਨ ਜਦ ਤੋਂ ਇਹ ਹਾਈ ਵਰਾਇਟੀ ਦੀਆਂ ਕਣਕਾਂ ਛੋਟੇ ਕੱਦ ਦੀਆਂ ਆ ਗਈਆਂ, ਉਸ ਵੇਲੇ ਉਹ ਫਾਰਮੂਲੇ ਰੱਦ ਹੋ ਗਏ, ਉਹ ਪ੍ਰੈਕਟਿਸ ਰੱਦ ਹੋ ਗਈ ਅਤੇ ਉਸ ਵੇਲੇ ਅਸੀਂ 1 ਇੰਚ ਜਾਂ 1.25 ਇੰਚ ਗਹਿਰਾ ਬੀਜ ਪਾਉਣ ਲੱਗ ਗਏ। ਕਿਉਂਕਿ ਸਮੇਂ ਦੇ ਨਾਲ ਬਾਤ ਬਦਲਦੀ ਹੈ ਅਤੇ ਜੇ ਵਿਧੀ ਨਾਲ ਗੱਲ ਨਾ ਹੋਵੇ ਤਾਂ ਫਲ ਨਹੀਂ ਹੋਇਆ ਕਰਨਾ। ਭਾਵੇਂ ਕਿੰਨਾ ਹੀ ਵੱਡਾ ਫਲ ਕਿਉਂ ਨਾ ਹੋਵੇ ਨਹੀਂ ਨਿਕਲਦਾ। ਜੇ ਇੱਕ ਤਾਰ ਵੀ ਖਰਾਬ ਹੋ ਜਾਵੇ ਇੱਧਰਲੇ ਪਾਸੇ ਲਾਊਡ ਸਪੀਕਰਾਂ ਦੀ ਆਵਾਜ਼ ਨਹੀਂ ਆਏਗੀ। ਇਸ ਤਰ੍ਹਾਂ ਦੇ ਨਾਲ ਹਰ ਚੀਜ਼ ਦੀ ਵਿਧੀ ਹੋਇਆ ਕਰਦੀ ਹੈ। ਜਦ ਵਿਧੀ ਪੂਰਵਕ ਕੋਈ ਕੰਮ ਕਰੀਏ ਤਾਂ ਫਲ ਦਿੰਦਾ, ਜੇ ਵਿਧੀ ਤੋਂ ਬਗੈਰ ਕਰੀਏ ਭਾਵੇਂ ਖਰਚ ਓਨਾ ਹੀ ਕਰ ਲਓ, ਖੇਚਲ ਓਨੀ ਉਹ ਕਰ ਲਓ, ਪਰ ਫਲ ਨਹੀਂ ਮਿਲਿਆ ਕਰਨਾ। ਸੋ ਸਤਸੰਗ ਦੇ ਵਿੱਚ ਜਦ ਅਸੀਂ ਆਉਂਦੇ ਹਾਂ, ਘਰ ਤੋਂ ਚੱਲਦੇ ਹਾਂ, ਪਹਿਲਾਂ ਸਾਡੇ ਕੋਲ ਝੋਲੀ ਹੋਣੀ ਚਾਹੀਦੀ ਹੈ, ਬਈ ਗੁਰੂ ਮਹਾਰਾਜ ਦੇ ਦਰ ਤੋਂ ਸਾਨੂੰ ਦਾਤਾਂ ਮਿਲਣੀਆਂ ਨੇ। ਦਾਤ ਕਿਹੋ ਜਿਹੀ ਮਿਲਦੀ ਹੈ? ਜੋ ਮੰਗੇ ਮਿਲ ਜਾਂਦਾ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਸਤਸੰਗ ਦੇ ਵਿੱਚ ਵਾਹਿਗੁਰੂ ਜੀ ਦਾ ਆਪ ਵਾਸਾ ਹੋਇਆ ਕਰਦਾ। ਇੱਕ ਵਾਰੀ ਐਸਾ ਹੀ ਮੈਂ ਬਚਨ ਕਰ ਰਿਹਾ ਸੀ ਰਤਨਗੜ੍ਹ, ਆਹੀ ਵਚਨ ਚੱਲ ਪਿਆ ਕੁਦਰਤੀ, ਅਤੇ ਉੱਥੇ ਮੇਰੇ ਮੂੰਹ 'ਚੋਂ ਨਿਕਲ ਗਿਆ ਕਿ ਇੱਥੇ ਵਾਹਿਗੁਰੂ ਦਾ ਵਾਸ ਹੈ, ਮੰਗੋ ਕੀ ਮੰਗਦੇ ਹੋ। ਐਡੀ ਗੱਲ ਕਹਿਣੀ ਨਹੀਂ ਚਾਹੀਦੀ ਪਰ ਕਹਿ ਹੋ ਗਈ। ਸਾਰੀ ਸੰਗਤ ਹਜ਼ਾਰਾਂ ਦੀ ਤਾਦਾਦ 'ਚ ਬੈਠੇ ਸੀ, ਉਹ ਗੱਲ ਸੁਣੀ ਕਿਸੇ ਨੇ ਨਾ ਸੁਣੀ ਕਿਉਂਕਿ ਮਨ ਨਹੀਂ ਸੀ ਟਿਕਿਆ ਹੋਇਆ। ਇੱਕ ਕੋਈ ਬੀਬੀ ਬੈਠੀ ਸੀ ਅੱਧੀ ਉਮਰ ਦੀ, ਉਹ ਬੜੀ ਦੁਖੀ ਸੀ, ਬੜੀ ਦੇਰ ਤੋਂ ਬਿਮਾਰ ਸੀ, ਦਮੇ ਦੀ ਬਿਮਾਰੀ ਸੀ ਉਸਨੂੰ, ਕੋਈ ਇਲਾਜ ਨਹੀਂ ਸੀ ਹੋ ਰਿਹਾ ਤੇ ਉਹਦੇ ਕੰਨਾਂ 'ਚ ਆਵਾਜ਼ ਪੈ ਗਈ। ਅੰਦਰੇ ਅੰਦਰ ਉਸਨੇ ਗੁਰੂ ਸਾਹਿਬ ਨੂੰ ਕਹਿਤਾ ਕਿ ਮਹਾਰਾਜ ਮੈਂ ਕੀ ਮੰਗਣਾ, ਮੇਰਾ ਦਮਾ ਹਟ ਜਾਵੇ। 1-2 ਸੈਕਿੰਡ ਦਾ ਸਮਾਂ ਹੁੰਦਾ ਹੈ, ਉਸੇ ਵੇਲੇ ਸੰਭਾਲ ਲਿਆ ਉਸਨੇ। ਮਹੀਨੇ ਦੇ ਬਾਅਦ ਸਾਡੇ ਕੋਲ ਇੱਥੇ ਆਈ, ਇੱਕ ਰੁਮਾਲਾ ਲਿਆ ਹੋਇਆ ਅਤੇ 50 ਰੁਪਈਏ। ਕਹਿੰਦੇ ਜੀ ਮੈਂ ਅਰਦਾਸ ਕਰਾਉਣੀ ਹੈ। ਮੈਂ ਕਿਹਾ ਬੀਬੀ ਕਾਹਦੀ ਅਰਦਾਸ ਹੈ, ਸਿੰਘਾਂ ਨੂੰ ਲਿਖਾ ਦੇ ਅਰਦਾਸ ਕਾਹਦੀ ਹੈ। ਕਹਿੰਦੇ ਤੁਹਾਨੂੰ ਦੱਸਣੀ ਹੈ। ਮੈਂ ਕਿਹਾ ਚੱਲ ਮੈਨੂੰ ਦੱਸ ਲੈ ਕੀ ਗੱਲ ਹੈ। ਕਹਿੰਦੀ ਸਾਡੇ ਪਿੰਡ ਰਤਨਗੜ੍ਹ ਦੀਵਾਨ ਲੱਗੇ ਸੀ, ਤੁਸੀਂ ਇੱਕ ਗੱਲ ਕਹਿਤੀ ਕਿ ਸੰਗਤ ਦੇ ਅੰਦਰ ਆਪ ਗੁਰੂ ਸਾਹਿਬ ਹੁੰਦੇ ਨੇ, ਸਾਰੀਆਂ ਮੁਕਤ ਆਤਮਾ ਹੁੰਦੀਆਂ, ਸ਼ਹੀਦ ਸਿੰਘ ਆਏ ਹੁੰਦੇ ਨੇ ਅਤੇ ਵਾਹਿਗੁਰੂ ਜੀ ਆਪ ਇੱਥੇ ਰੂਪਮਾਨ ਹੋ ਕੇ ਇੱਥੇ ਸਾਰੀਆਂ ਸ਼ਕਤੀਆਂ ਦੇ ਨਾਲ ਸਾਰੇ ਦੇਵਤੇ ਬੈਠੇ ਹੁੰਦੇ ਨੇ, 68 ਤੀਰਥ ਬੈਠੇ ਹੁੰਦੇ ਨੇ। ਹਰ ਕੀ ਕਥਾ ਬਹੁਤ ਹੈ ਜਹਾਂ, ਗੰਗਾ ਵੀ ਚਲਾ ਦਿੱਤਾ। ਕਹਿੰਦੀ ਮੈਂ ਧਿਆਨ ਨਾਲ ਸੁਣਦੀ ਗਈ, ਜਦ ਤੁਸੀਂ ਕਿਹਾ ਮੰਗੋ ਕੀ ਮੰਗਦੇ ਹੋ, ਕਹਿੰਦੀ ਮੈਂ ਕਿਹਾ ਮੇਰਾ ਦਮਾ ਹਟ ਜਾਵੇ, ਕਹਿੰਦੀ ਉਦਣੇ ਹਟ ਗਏ। ਮੈਂ ਵੀ ਹੈਰਾਨ ਹੋ ਗਿਆ ਵੀ ਗੱਲ ਬਹੁਤ ਵੱਡੀ ਕਹਿਤੀ ਸੀ, ਚਲੋ ਇਹ ਕਮਾਈ ਨੇ ਸੰਭਾਲ ਲਈ, ਹੋਰ ਤਾਂ ਕਿਸੇ ਨੇ ਸੰਭਾਲੀ ਨਹੀਂ, ਇਹ ਸੰਗਤ ਐਂ ਨਹੀਂ ਹੁੰਦੀ। ਇੱਥੇ 68 ਤੀਰਥਾਂ ਦੇ ਦੇਵਤੇ ਆ ਕੇ ਬੈਠ ਜਾਂਦੇ। ਬੈਕੁੰਠ ਦਾ ਜੋ ਪਤੀ ਹੈ, ਜਿਸ ਨੂੰ ਵਿਸ਼ਨੂੰ ਮਹਾਰਾਜ ਕਹਿੰਦੇ ਨੇ, ਉਹ ਸਾਰੇ ਦੇਵਤਿਆਂ 33 ਕਰੋੜ ਦੇਵਤਿਆਂ ਤੋਂ ਮੁੱਖ ਦੇਵਤਾ, ਉਹ ਵੀ ਆ ਕੇ ਬੈਠ ਜਾਂਦਾ। ਜਿੱਥੇ ਸੰਗਤ ਹੁੰਦੀ ਹੋਵੇ, ਸੰਗਤ ਕਿਹਨੂੰ ਕਹਿੰਦੇ ਨੇ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਕੇਵਲ ਨਾਮ ਦੀ ਗੱਲ ਹੁੰਦੀ ਹੋਵੇ, ਨਾ ਕੋਈ ਪੋਲੀਟੀਕਲ ਗੱਲ ਹੋਵੇ, ਨਾ ਕੋਈ ਖਿਜਖਜਾਈ ਦੀ ਗੱਲ ਹੋਵੇ, ਨਾ ਕਿਸੇ ਨੂੰ ਮਾੜਾ ਕਹਿਣ ਦੀ ਗੱਲ ਹੋਵੇ, ਨਾ ਕਿਸੇ ਦੀ ਉਸਤਤ ਕਰਨ ਦੀ ਗੱਲ ਹੋਵੇ, ਜੇ ਵਚਨ ਹੋਵੇ ਤਾਂ ਕੇਵਲ ਨਾਮ ਦਾ ਵਚਨ ਹੋਵੇ, ਵਾਹਿਗੁਰੂ ਦੇ ਪਿਆਰ ਦਾ ਵਚਨ ਹੋਵੇ। ਉੱਥੇ ਇਹ ਸਾਰੇ ਦੇਵਤੇ ਇਸ ਕਰਕੇ ਆਉਂਦੇ ਨੇ ਕਿ ਸਵਰਗ ਲੋਕਾਂ ਦੇ ਅੰਦਰ ਸਤਸੰਗ ਨਹੀਂ ਮਿਲਿਆ ਕਰਦਾ। ਸੋ ਇਹਦਾ ਤਰੀਕਾ ਹੁੰਦਾ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਵਾਰੀ ਆਹੀ ਵਚਨ ਸੰਗਤ ਨੂੰ ਸੁਣਾ ਰਹੇ ਸੀ। ਸੰਗਤ ਨੇ ਸੁਣ ਕੇ, ਇੱਕ ਸਿੰਘ ਨੇ ਕਿਹਾ ਕਿ ਪਾਤਸ਼ਾਹ ਤੁਸੀਂ ਤਾਂ ਸਮਰੱਥ ਹੋ, ਕਿਰਪਾ ਕਰਕੇ ਸਾਨੂੰ ਵੀ ਕਦੇ ਦਰਸ਼ਨ ਕਰਾ ਦਿਓ, ਕਿਉਂਕਿ ਅਸੀਂ ਆਪਦੇ ਮੁਖਾਰਵਿੰਦ ਤੋਂ ਜੋ ਵਚਨ ਨਿਕਲਦੇ ਹਾਂ ਉਹਨੂੰ ਸੱਤ ਕਰਕੇ ਮੰਨਦੇ ਹਾਂ, ਲੇਕਿਨ ਕਈ ਵਾਰੀ ਇਹ ਜਿਹੜਾ ਮਨ ਹੈ ਬੜਾ ਫੁੱਟਰ ਹੈ, ਇਹਦੇ ਵਿੱਚ ਐਂ ਖਿਆਲ ਆ ਜਾਂਦਾ ਵੀ ਸ਼ਾਇਦ ਗੁਰੂ ਸਾਹਿਬ ਸਾਨੂੰ ਹੋਰ ਪਾਸਿਓਂ ਬਿਰਤੀਆਂ ਹਟਾਉਣ ਵਾਸਤੇ ਇਹ ਗੱਲ ਕਹਿੰਦੇ ਹੋਣ। ਸੱਚੇ ਪਾਤਸ਼ਾਹ ਜੇ ਇਹ ਗੱਲ ਸੱਚ ਹੈ ਸਾਨੂੰ ਦਰਸ਼ਨ ਕਰਾ ਦਿਓ। ਮਹਾਰਾਜ ਕਹਿੰਦੇ, ਕਿਉਂ ਗੁਪਤ ਦਾ ਭੇਤ ਖੋਲਦੇ ਹੋ ਪ੍ਰੇਮੀਓ, ਵਚਨ ਤੇ ਮੰਨੋ। ਕਹਿੰਦੇ, ਸੱਚੇ ਪਾਤਸ਼ਾਹ ਬਿਨਾਂ ਦੇਖੇ ਤੇ ਮਨ ਨਹੀਂ ਮੰਨਦਾ। ਮਹਾਰਾਜ ਕਹਿੰਦੇ, ਦੇਖ ਕੇ ਵੀ ਨਹੀਂ ਮੰਨਿਆ ਕਰਦਾ, ਮਨ ਦਾ ਸੁਭਾਅ ਐਸਾ ਸਭ ਕੁਝ ਦੇਖ ਕੇ ਫੇਰ ਮੁੱਕਰ ਜਾਂਦਾ। ਕਹਿੰਦੇ, ਚੰਗਾ। ਮਹਾਰਾਜ ਨੇ ਹੱਥ ਮਾਰਿਆ, ਆਪਣੇ ਮੁਖ ਚੋਂ ਫਰਮਾਨ ਕੀਤਾ ਕਿ ਸਰਵ ਭੂਤ ਆ ਵਰਤਾਰਾ, ਸਰਵ ਨੈਣ ਆ ਭੇਖਣ ਹਾਰ। ਇੰਨੀ ਗੱਲ ਕਹਿੰਦੇ ਹੀ ਸਾਰਿਆਂ ਦੇ ਨੇਤਰਾਂ ਦੇ ਅੰਦਰ ਸ਼ਕਤੀ ਦੇਤੀ ਵੀ ਗੁਪਤ ਨੂੰ ਦੇਖ ਸਕਣ। ਕੀ ਦੇਖਦੇ ਆ, ਸਾਰਾ ਦਮਾਨ ਜਿੰਨਾ ਵੀ ਹੈ ਜਗਮਗ ਜਗਮਗ ਹੋ ਰਹੀ ਹੈ, ਤੇ ਬੇਅੰਤ ਕਿਸਮ ਦੇ ਦੇਵਤੇ ਦੀਵਾਨ ਦੇ ਵਿੱਚ ਨਾ ਹੇਠਾਂ ਨਾ ਉੱਤੇ ਵਿਚਾਲੇ ਬੈਠੇ ਨੇ, ਕਿਉਂਕਿ ਉਹਨਾਂ ਨੂੰ ਕੋਈ ਸੌਣ ਦੀ ਤਾਂ ਲੋੜ ਨਹੀਂ ਹੈ। ਬੜੇ ਹੀ ਪ੍ਰਸੰਨ ਹੋਈ ਸੰਗਤ ਦੇਖ ਕੇ, ਮਨ ਚ ਆਵੇ ਵੀ ਦੇਖੋ ਕਿੱਡੀ ਬੜੀ ਸਾਨੂੰ ਸੰਗਤ ਪ੍ਰਾਪਤ ਹੋਈ ਹੈ, ਇੱਥੇ ਤਾਂ ਦੇਵਤੇ ਬੈਠੇ ਨੇ। ਉਸ ਵੇਲੇ ਇੱਕ ਰਾਜਾ ਆਪਣੇ ਵਜ਼ੀਰਾਂ ਦੇ ਸਮੇਤ ਮਹਾਰਾਜ ਕੋਲ ਨਮਸਕਾਰ ਕਰਨ ਵਾਸਤੇ ਆਇਆ, ਤਾਂ ਮਹਾਰਾਜ ਜੀ ਨੇ ਦੂਰੋਂ ਹੀ ਕਿਹਾ, ਕਹਿਣ ਲੱਗੇ, ਭਾਈ ਪ੍ਰੇਮੀਓ, ਜਾਓ ਜਾ ਕੇ ਕਿਉੜੇ ਦੀਆਂ ਬੋਤਲਾਂ ਲੈ ਕੇ ਆਓ, ਸੰਗਤ ਦੇ ਉੱਤੇ ਸਪਰੇਅ ਕਰ ਦਿਓ, ਜਲਦੀ ਕਰੋ। ਉਹ ਮੱਥਾ ਟੇਕ ਕੇ ਬੈਠ ਜਾਂਦੇ ਨੇ, ਤੇ ਇਧਰੋਂ ਹੁਕਮ ਦੀ ਤਾਮੀਰ ਹੋ ਗਈ। ਉਸ ਤੋਂ ਬਾਅਦ ਕੀ ਦੇਖਦੇ ਹਾਂ ਕਿ ਉਹ ਦੇਵਤੇ ਜਿਹੜੇ ਸੀ ਉਹਨਾਂ ਚ ਹਿਲਜੁਲ ਪੈ ਗਈ, ਤਾਂ ਦੇਖਦੇ ਦੇਖਦੇ ਸਾਰੇ ਦੇਵਤੇ ਚਲੇ ਗਏ। ਤਾਂ ਪੁੱਛਿਆ ਸਿੰਘਾਂ ਨੇ, ਕਹਿੰਦੇ, ਸੱਚੇ ਪਾਤਸ਼ਾਹ ਦੇਵਤੇ ਬੈਠੇ ਸੀ, ਫਿਰ ਸੰਗਤ ਛੱਡ ਕੇ ਕਿਉਂ ਚਲੇ ਗਏ? ਕਹਿਣ ਲੱਗੇ, ਪ੍ਰੇਮੀਓ, ਇੱਥੇ ਦਾ ਵਾਤਾਵਰਨ ਜਿਹੜਾ ਸੀ ਦੂਸ਼ਿਤ ਹੋ ਗਿਆ, ਮਾੜਾ ਹੋ ਗਿਆ। ਕਹਿੰਦੇ, ਪਾਤਸ਼ਾਹ, ਇੱਥੇ ਮਾੜਾ ਕਿਉਂ ਹੋ ਗਿਆ ਜਿੱਥੇ ਆਪ ਬੈਠੇ ਹੋ? ਕਹਿੰਦੇ, ਉਹ ਤਾਂ ਠੀਕ ਹੈ ਅਸੀਂ ਬੈਠੇ ਹਾਂ, ਪਰ ਆ ਜਿਹੜਾ ਰਾਜਾ ਆਇਆ ਇਹਨੇ 3 ਦਿਨ ਪਹਿਲਾਂ ਤੰਬਾਕੂ ਪੀਤਾ ਸੀ, ਉਹਦੀ ਦੁਰਗੰਧੀ ਇੰਨੀ ਫੈਲੀ ਹੋਈ ਹੈ ਕਿ ਉਹ ਦੇਵਤਾ ਸਹਿਣ ਨਹੀਂ ਕਰ ਸਕਦੇ, ਇਸ ਕਰਕੇ ਉਹ ਦੇਵਤੇ ਸਾਰੇ ਚਲੇ ਗਏ। ਕਿੱਡੀ ਬੜੀ ਮਾੜੀ ਚੀਜ਼ ਹੈ। ਰਹਿਤਨਾਮੇ ਚਾਹੁੰਦਾ ਕਿ ਤਨਕ ਤੰਬਾਕੂ ਸੇਵੀਏ, ਦੇਹ ਪਿੱਤਰ ਤਜ ਜਾਏ। ਭੋਰਾ ਕਿ ਜਿੰਨਾ ਜੇ ਤੰਬਾਕੂ ਜਰਦਾ ਜੁਰਦਾ ਇਹੋ ਜਿਹੀ ਕੋਈ ਨਸ਼ਾ ਸੇਵ ਲਓ, ਜਿਹੜੇ ਸਾਡੇ ਬਜ਼ੁਰਗ ਸਵਰਗਾਂ ਚ ਜਾ ਕੇ ਬੈਠੇ ਨੇ, ਕੋਈ ਗੰਧਰਵ ਲੋਕ ਚ ਬੈਠਾ ਹੈ, ਕੋਈ ਦੇਵ ਗੰਧਰਵ ਚ ਹੈ, ਕੋਈ ਪਿੱਤਰ ਲੋਕ ਚ ਹੈ, ਕੋਈ ਸਵਰਗ ਲੋਕ ਚ ਹੈ, ਕੋਈ ਇੰਦਰ ਲੋਕ ਚ ਹੈ, ਇੱਕ ਤੋਂ ਇੱਕ ਸਵਰਗ ਚੜਦੇ ਹੀ ਜਾਂਦੇ ਨੇ ਉੱਤੇ ਨੂੰ। ਜਿਹੜੇ ਉੱਥੇ ਬੈਠੇ ਨੇ ਉਹਨਾਂ ਚ ਸ਼ਕਤੀ ਹੁੰਦੀ ਹੈ ਕਿ ਆਪਣੇ ਪਿਛਲਿਆਂ ਨੂੰ ਜੇ ਨੇਕ ਹੋਣ ਤਾਂ ਉਹਨਾਂ ਦੀ ਮਦਦ ਕਰਦੇ ਨੇ, ਉਹਨਾਂ ਦੀ ਸੰਭਾਲ ਕਰਦੇ ਨੇ। ਜੇ ਉਹਨਾਂ ਦੇ ਵਾਰਸ ਗਲਤ ਹੋ ਜਾਣ, ਸ਼ਰਾਬਾਂ ਕਬਾਬਾਂ ਚ ਪੈ ਜਾਣ, ਤਾਂ ਉਹ ਦੇਵਤਾ ਛੱਡ ਜਾਂਦੇ ਨੇ। ਕਹਿੰਦੇ, ਤਨਕ ਤੰਬਾਕੂ ਸੇਵੀਏ, ਦੇਹ ਪਿੱਤਰ ਤਰ ਜਾਏ। ਕਹਿੰਦੇ, ਮਹਾਰਾਜ, ਉਹਦਾ ਪਾਪ ਕਿੰਨਾ ਹੁੰਦਾ? ਕਹਿੰਦੇ, ਪਾਣੀ ਤਾਂ ਕੇ ਹੱਥ ਕੋ ਮਦਰਾ ਸਮ ਅਗਦ ਆਏ, ਜਿੰਨਾ ਸ਼ਰਾਬ ਪੀਣ ਵਾਲੇ ਦੇ ਹੱਥ ਦਾ ਪਾਣੀ ਪੀ ਕੇ ਦੋਸ਼ ਲੱਗਦਾ ਹੈ, ਇੰਨਾ ਉਹਦਾ ਦੋਸ਼ ਲੱਗ ਜਾਂਦਾ ਕਿ ਉਹ ਸ਼ਰਾਬ ਪੀਣ ਦਾ ਦੋਸ਼ ਤੇ ਤੰਬਾਕੂ ਵਾਲੇ ਦੇ ਹੱਥ ਤੋਂ ਲੈ ਕੇ ਪੀਣ ਦਾ ਦੋਸ਼ ਦੋਏ ਬਰਾਬਰ ਹੁੰਦੇ। ਫੇਰ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ ਕਿੰਨਾ ਕੁ ਲੱਗ ਜਾਂਦਾ। ਮਹਾਰਾਜ ਕਹਿੰਦੇ ਮਦਰਾ ਦਹਿਤੀ ਸਬਤ ਕੁਲ, ਰਹਿਤਨਾਮੇ ਚ ਲਿਖਵਾਇਆ ਕਿ ਮਦਰਾ ਦਹਿਤੀ ਸਬਤ ਕੁਲ, ਸ਼ਰਾਬ ਜਿਹੜੀ ਹੈ ਇਹ ਸੱਤ ਕੁਲਾਂ ਦਾ ਨਾਸ਼ ਕਰ ਦਿੰਦੀ ਹੈ। ਤਿੰਨ ਜਿਹੜੇ ਬਜ਼ੁਰਗ ਨੇ, ਬਾਪੂ ਹੈ, ਬਾਬਾ ਹੈ ਤੇ ਪੜਦਾਦਾ, ਤਿੰਨ ਜਿਹੜੀਆਂ ਪੁਸ਼ਤਾਂ ਨੇ ਹੇਠ ਆਉਣਾ ਉਹਨਾਂ ਦਾ ਨਾਸ਼ ਕਰ ਦਿੰਦੀ ਹੈ। ਉਹਨਾਂ ਦੇ ਕਰਮ ਧਰਮ ਸਭ ਬਰਬਾਦ ਹੋ ਜਾਂਦੇ ਨੇ, ਆਪ ਤਾਂ ਜਾਂਦਾ ਹੀ ਹੈ। ਭਾਂਗ ਦੇ ਤਨ ਇੱਕ ਜਿਹੜਾ ਭੰਗ ਪੀਂਦਾ ਉਹ ਤਨ ਦਾ ਨਾਸ਼ ਕਰਦਾ ਆਪਣੇ ਦਾ। ਜਗਤ ਜੂਠ ਛੱਤ ਕੁਲ ਦੇ ਜਿਹੜਾ ਤੰਬਾਕੂ ਪੀਂਦਾ ਸੌ ਕੁਲ ਦਾ ਨਾਸ਼ ਕਰ ਦਿੰਦਾ। ਨਿੰਦਾ ਦੇ ਅਨੇਕ ਜਿਹੜਾ ਨਿੰਦਿਆ ਕਰਨ ਵਾਲੇ ਨੇ ਕਹਿੰਦੇ ਗਿਣਤੀ ਮਿਣਤੀ ਤੋਂ ਬਾਹਰ ਕੁਲਾਂ ਦਾ ਨਾਸ਼ ਕਰ ਦਿੰਦੇ ਨੇ। ਇਸ ਕਰਕੇ ਹੀ ਫਰਮਾਨ ਹੈ ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਜਿਹੜੀ ਕੁਲ ਦੇ ਅੰਦਰ ਕੋਈ ਬੰਦਗੀ ਕਰਨ ਵਾਲਾ ਪੈਦਾ ਨਹੀਂ ਹੁੰਦਾ ਤੇ ਉਹ ਮਾਂ ਨੂੰ ਚਾਹੀਦਾ ਕਿ ਵਿਧਵਾ ਹੀ ਹੋ ਜਾਂਦੀ ਤਾਂ ਚੰਗਾ ਹੁੰਦਾ, ਨਿੰਦਕ ਪੁਰਸ਼ ਦਾ ਨਾਂ ਪੈਦਾ ਹੁੰਦਾ, ਸ਼ਰਾਬੀ ਕਬਾਬੀ ਦਾ ਨਾਂ ਜਨਮ ਹੁੰਦਾ। ਸੋ ਉਹ ਸਤਸੰਗ ਕਰਨ ਵਾਸਤੇ ਤੁਸੀਂ ਸਮਾਂ ਕੱਢਿਆ, ਇਹਦੀ ਵਿਧੀ ਹੁੰਦੀ ਹੈ। ਵਿਧੀ ਦੇ ਨਾਲ ਜੇ ਅਸੀਂ ਕਰਾਂਗੇ ਤਾਂ ਫਲ ਮਿਲਦਾ। ਪਹਿਲਾਂ ਇਹ ਹੁੰਦਾ ਕਿ ਘਰ ਤੋਂ ਸ਼ਰਧਾ ਦੇ ਨਾਲ ਚੱਲੋ, ਇਹ ਕਹੋ ਕਿ ਹੇ ਗੁਰੂ ਨਾਨਕ ਪਾਤਸ਼ਾਹ ਤੇਰੇ ਦਰਸ਼ਨ ਕਰਨ ਵਾਸਤੇ ਅਸੀਂ ਸਤਸੰਗ ਚ ਆ ਰਹੇ ਹਾਂ, ਕਿਰਪਾ ਕਰ ਤੇਰੇ ਵਚਨਾਂ ਦੇ ਦਰਸ਼ਨ, ਤੇਰੇ ਦਰਸ਼ਨ ਹੋਣ। ਉਹ ਸ਼ਰਧਾ ਦੀ ਝੋਲੀ ਲਿਆ ਕੇ ਜਦੋਂ ਇੱਥੇ ਨਿਮਰਤਾ ਦੇ ਨਾਲ ਅਸੀਂ ਨਮਸਕਾਰ ਕਰਦੇ ਹਾਂ, ਉਹਦੇ ਨਾਲ ਜਿਹੜੀ ਕਿਸਮਤ ਸਾਡੀ ਮਾੜੀ ਲਿਖੀ ਹੁੰਦੀ ਹੈ, ਜੋਤਸ਼ੀ ਕਹਿੰਦਾ ਤੇਰੇ ਉੱਤੇ ਸਾੜ ਸਤੀ ਚੜੀ ਹੋਈ ਹੈ, ਤੇਰੇ ਉੱਥੇ ਸ਼ਨਿਚਰ ਦਾ ਵੱਲ ਪਿਆ ਹੋਇਆ, ਮੰਗਲ ਤੈਨੂੰ ਗਰਮੀ ਦੇ ਰਿਹਾ, ਉਹ ਸਾਰੇ ਮੱਧਮ ਪੈ ਜਾਂਦੇ ਨੇ, ਜ਼ੋਰ ਨਹੀਂ ਉਹਨਾਂ ਦਾ ਰਹਿੰਦਾ, ਮਿਟ ਜਾਂਦੇ ਨੇ। ਜਿਹੜੇ ਕਰਮ ਸਾਡੇ ਦਬੇ ਹੋਏ ਨੇ ਉਹ ਸਾਰੇ ਉੱਠ ਖੜਦੇ ਨੇ, ਚੰਗੇ ਕਰਮ, ਵਿਘਨਾਂ ਦਾ ਨਾਸ਼ ਹੋ ਜਾਂਦਾ ਉਸੇ ਵੇਲੇ ਜਿਸ ਵਕਤ ਆ ਕੇ ਮਸਤਕ ਨਵਾਉਂਦੇ ਹਾਂ ਸ਼ਰਧਾ ਦੇ ਨਾਲ। ਉਹਦੇ ਬਾਅਦ ਅਸੀਂ ਇਕਾਗਰ ਹੋ ਕੇ ਜਦੋਂ ਸੁਣਦੇ ਹਾਂ, ਇਕਾਗਰ ਚਿੱਤ ਹੋ ਕੇ, ਉਹਦਾ ਫਲ ਫੇਰ ਮਿਲਣਾ ਸ਼ੁਰੂ ਹੋ ਜਾਂਦਾ। ਪਹਿਲਾਂ ਅਸੀਂ ਸੁਣਦੇ ਹਾਂ, ਫੇਰ ਮੰਨਦੇ ਹਾਂ, ਮੰਨ ਕੇ ਫਿਰ ਅਸੀਂ ਹਿਰਦੇ ਚ ਧਾਰਨ ਕਰਦੇ ਹਾਂ, ਫੇਰ ਅਸੀਂ ਕਮਾਉਂਦੇ ਹਾਂ। ਜਦ ਚਾਰ ਗੱਲਾਂ ਕਰਦੇ ਹਾਂ ਫਲ ਕਿੰਨਾ ਹੁੰਦਾ, ਕਹਿੰਦੇ ਕਈ ਕੋਟ ਕੇ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਜਿਹੜੇ ਸੁਣਦੇ ਨੇ ਤੇ ਗਾਉਂਦੇ ਨੇ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਹਰ ਤਿੰਨ ਕਾ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਦੀ। ਜਿਹੜਾ ਸਤ ਕਰਕੇ ਮੰਨਦਾ ਉਹਦੇ ਵਿਘਨਾਂ ਦਾ ਨਾਸ਼ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਜਦ ਅਸੀਂ ਸਤਸੰਗ ਕਰਦੇ ਹਾਂ ਉਸ ਵੇਲੇ ਸਾਨੂੰ ਫਲ ਮਿਲਦਾ। ਦੂਸਰਾ ਇਹ ਹੁੰਦਾ ਕਿ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ। ਸਾਰਿਆਂ ਨੂੰ ਅੱਖਾਂ ਮੀਚਣ ਦਾ ਸਵਾਦ ਨਹੀਂ ਹੁੰਦਾ, ਅੱਖਾਂ ਮੀਚਦੀ ਸਾਰ ਸਾਨੂੰ ਨੀਂਦ ਆ ਜਾਂਦੀ ਹੈ, ਧੁੰਦਰਾ ਨੀਂਦ ਪੈ ਜਾਂਦੀ ਹੈ। ਉਸੇ ਵੇਲੇ ਬੰਦਾ ਸੌਂ ਜਾਂਦਾ ਹੈ, ਆ ਤਾਂ ਗਿਆ ਸਤਸੰਗ ਚ ਪਰ ਫਿਰ ਫਲ ਨਾ ਮਿਲਿਆ, ਖਾਲੀ ਰਹਿ ਗਿਆ, ਵਚਨ ਕੋਈ ਕੰਨ ਚ ਨਾ ਪਿਆ, ਹਿਰਦੇ ਚ ਧਾਰਨ ਨਾ ਕਰਿਆ। ਇਸ ਕਰਕੇ ਨੇਤਰ ਖੋਲ ਕੇ ਗੁਰੂ ਸਰੂਪ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕਰੋ, ਰਸਨਾ ਦੇ ਨਾਲ ਜਦੋਂ ਵਾਰੀ ਆਉਂਦੀ ਹੈ ਗੱਜ ਵੱਜ ਕੇ ਬੋਲੋ। ਕੋਈ ਰਸਨਾ ਐਸੀ ਨਾ ਰਹੇ ਜਿਹੜੀ ਸ਼ਬਦ ਨਹੀਂ ਦੇ ਵਿੱਚ ਬੋਲਦੀ ਨਹੀਂ, ਫੇਰ ਇਹ ਫਲ ਪ੍ਰਾਪਤ ਹੋਣਾ ਕੋਈ ਸ਼ੱਕ ਨਹੀਂ ਰਿਹਾ ਕਰਦਾ ਸਤਸੰਗ ਜੀ। ਉਹ ਸਤਸੰਗ ਦੇ ਵਿੱਚ ਆਪ ਸਾਰੇ ਆਇਓ, ਚਿੱਤ ਬਿਰਤੀਆਂ ਇਕਾਗਰ ਕੋ, ਜੋ ਵੀ ਕਾਰੋਬਾਰ ਹੋਰ ਬਾਹਰ ਹੋ ਰਹੇ ਨੇ ਉਹ ਚੁੱਪ ਕਰਕੇ ਬੰਦ ਕਰਕੇ ਬੋਲੋ ਨਾ, ਚੱਲੋ ਨਾ, ਤੇ ਹਰੀ ਦਾ ਜਸ ਕਰੋ ਜਿਸ ਦਾ ਸਵਾਗ ਸਾਨੂੰ ਪ੍ਰਾਪਤ ਹੋਇਆ।
ਕੰਨੀ ਸੁਣੀਏ ਗੁਰਾਂ ਦੀ ਗਈ ਬਾਣੀ, ਕਿਰਪਾ ਨਾਲ ਨਾਮ ਜਪੀਏ, ਸੁਣੀਏ ਗੁਰਾਂ ਦੀ ਕਿਰਪਾ ਨਾਲ ਨਾਮ
ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਤ ਪਨੀਤ। ਕਹਿੰਦੇ ਜਲਦੀ ਤੇ ਜਲਦੀ ਤੂੰ ਆਪਣਾ ਕੰਮ ਜੋ ਕਰਨ ਵਾਸਤੇ ਆਇਆ ਉਹ ਕਰ ਲੈ, ਕਿਉਂਕਿ ਦੂਜੇ ਪਾਸੇ ਪਤਾ ਨਹੀਂ ਕਾਲ ਵਿਆਲ ਜਿਉਂ ਪਰਿਉ ਡੋਲਾ ਮੁੱਖ ਵਸਾਰੇ ਮੀਤ। ਅੱਜ ਕੱਲ੍ਹ ਫੁਨ ਤੋਹੇ ਗ੍ਰਸ ਹੈ ਸਮਝ ਰੱਖੋ ਜੀ, ਕੋਈ ਪਤਾ ਨਹੀਂ ਕਿਹੜੇ ਵੇਲੇ ਕਾਲ ਦਾ ਗਲੇਲਾ ਕਿਸ ਦੇ ਵੱਜ ਜਾਵੇ। ਉਹ ਤੋਂ ਪਹਿਲਾਂ ਪਹਿਲਾਂ ਆਪਣਾ ਸਮਾਂ ਸਫਲ ਕਰ ਲਓ, ਜਿਸ ਕੰਮ ਨੂੰ ਕਰਨ ਵਾਸਤੇ ਆਇਆ ਹਾਂ ਮਹਾਰਾਜ ਕਹਿੰਦੇ ਉਹ ਕਰ ਲਓ। ਸੋ ਆਪਾਂ ਬੇਨਤੀ ਕੀਤੀ ਸੀ ਕਿ ਹੇ ਪ੍ਰਭੂ ਮੇਰਾ ਜਿਹੜਾ ਜਨਮ ਹੈ ਇਹਨੂੰ ਲੇਖੇ ਚ ਲਾ ਲੈ। ਕਈ ਪ੍ਰੇਮੀਆਂ ਦੇ ਮਨਾਂ ਚ ਖਿਆਲ ਆਉਂਦਾ ਵੀ ਸਾਡਾ ਜਨਮ ਲੇਖੇ ਚ ਨਹੀਂ ਲੱਗ ਰਿਹਾ। ਲੇਖੇ ਚ ਕਿਵੇਂ ਲੱਗਦਾ? ਗੁਰੂ ਨਾਨਕ ਪਾਤਸ਼ਾਹ ਅੱਜ ਸੰਸਾਰ ਦਾ ਉਧਾਰ ਕਰਦੇ ਕਰਦੇ ਇੱਕ ਬਾਹਰ ਕਬਰਸਤਾਨ ਹੈ ਉਹਦੇ ਨੇੜੇ ਬੈਠੇ ਨੇ। ਭਾਈ ਮਰਦਾਨਾ ਕੀਰਤਨ ਕਰਕੇ ਥੋੜਾ ਸਾਹਿਬ ਘੁੰਮਣ ਫਿਰਨ ਚਲਿਆ ਗਿਆ ਤੇ ਭਾਈ ਬਾਲਾ ਜੀ ਮਹਾਰਾਜ ਦੇ ਕੋਲ ਬੈਠੇ ਨੇ ਤੇ ਇੱਕ ਕਬਰਸਤਾਨ ਦੇ ਵਿੱਚ ਜਾ ਵੜਦਾ। ਉੱਥੇ ਉਮਰਾਂ ਪੜ੍ਹਨ ਲੱਗ ਗਿਆ। ਹਰੇਕ ਕਬਰ ਦੇ ਸਿਰਾਣੇ ਉਹਦੀ ਉਮਰ ਲਿਖੀ ਹੋਈ ਸੀ। ਕਬਰ ਪੂਰੇ ਆਦਮੀ ਦੀ ਹੈ, 6 ਫੁੱਟ ਲੰਮੀ ਹੈ, 6.5 ਫੁੱਟ, 4 4.5 ਫੁੱਟ ਚੌੜੀ ਹੈ। ਲੇਕਿਨ ਉਮਰ ਪੜ੍ਹ ਕੇ ਹੈਰਾਨ ਹੋ ਗਿਆ, ਕਿਸੇ ਦੀ ਉਮਰ 5 ਸਾਲ, ਕਿਸੇ ਦੀ 4 ਸਾਲ, ਕਿਸੇ ਦੀ 3 ਸਾਲ, ਕਿਸੇ ਦੀ 10 ਸਾਲ। ਮਨ 'ਚ ਸ਼ੰਕਾ ਪੈਦਾ ਹੋ ਗਿਆ ਕਿ ਸ਼ਹਿਰ ਦਾ ਕਿਸ ਤਰ੍ਹਾਂ ਵਾਧਾ ਹੁੰਦਾ ਹੋਣਾ। ਇਹ ਤਾਂ ਸਾਰੀਆਂ ਕਬਰਾਂ ਦੇ ਉੱਤੇ 10 ਸਾਲ ਤੋਂ ਵੱਧ ਕਿਸੇ ਦੀ ਉਮਰ ਨਹੀਂ ਹੈ, 1-2 ਕਬਰਾਂ ਤੇ 10 ਸਾਲ ਹੈ। ਹੈਰਾਨੀ ਆ ਗਈ ਮਨ ਦੇ ਅੰਦਰ, ਸ਼ੰਕਾ ਲੈ ਕੇ ਗੁਰੂ ਮਹਾਰਾਜ ਦੇ ਪਾਸ ਆ ਜਾਂਦਾ। ਗੁਰੂ ਨਾਨਕ ਪਾਤਸ਼ਾਹ ਨੇ ਜਦ ਚਿਹਰਾ ਦੇਖਿਆ ਕਹਿੰਦੇ ਮਰਦਾਨਿਆ ਕੀ ਗਿਣਤੀ ਕਰਨੀ ਗਿਣ ਰਿਹਾ ਪਿਆਰਿਆ ਮਨ ਦੇ ਅੰਦਰ? ਕਹਿੰਦਾ ਪਾਤਸ਼ਾਹ ਮੈਂ ਤਾਂ ਇੱਕ ਗੱਲ ਤੋਂ ਬੜਾ ਹੈਰਾਨ ਹੋ ਗਿਆ। ਕਹਿੰਦੇ ਕਾਹਦੀ? ਕਹਿੰਦਾ ਮਹਾਰਾਜ ਆਪਣੇ ਪਿਛਲੇ ਪਾਸੇ ਕਬਰਸਤਾਨ ਹੈ, ਇਹ ਮੈਂ ਘੁੰਮਦਾ ਘੁੰਮਦਾ ਇੱਥੇ ਚਲੇ ਗਿਆ, ਇੱਥੇ ਉਮਰਾਂ ਲਿਖੀਆਂ ਹੋਈਆਂ ਜਿਹੜੇ ਚੜ੍ਹਾਈ ਕਰ ਗਏ। ਮਹਾਰਾਜ 2 ਸਾਲ ਤੋਂ ਲੈ ਕੇ 10 ਸਾਲ ਤੱਕ ਉਮਰ ਹੈ, ਕਿਸੇ ਦੀ ਹੈ 10 ਸਾਲ ਦੀ 9 ਸਾਲ ਦੀ, ਬਾਕੀ ਤਾਂ 5-6 ਤੇ ਹੀ ਸਭ ਖਤਮ ਹੋ ਗਏ। ਪਾਤਸ਼ਾਹ ਇੱਥੇ ਬੱਚੇ ਹੀ ਮਰ ਜਾਂਦੇ ਨੇ, ਫਿਰ ਕਬਰਾਂ ਐਡੀਆਂ ਐਡੀਆਂ ਕਿਉਂ ਬਣਾਈਆਂ ਪੂਰੇ ਬੰਦਿਆਂ ਦੀ? ਮਹਾਰਾਜ ਕਹਿੰਦੇ ਮਦਾਨਿਆ, ਇਹਦੇ ਚ ਕਾਹਦੀ ਹੈਰਾਨੀ ਦੀ ਲੋੜ ਹੈ, ਤੂੰ ਐਂ ਕਰ, ਆਹ ਨਗਰ ਹੈਗਾ, ਨਾਲੇ ਤਾਂ ਪ੍ਰਸ਼ਾਦ ਪਾਣੀ ਛਕਿਆ ਤੇ ਨਾਲੇ ਆਪਣਾ ਸੰਸਾਰ ਨਿਵਿਤ ਕਰਿਆ, ਹੁਕਮ ਪਾ ਕੇ ਮਰਦਾਨਾ ਸ਼ਹਿਰ ਵੱਲ ਨੂੰ ਜਾਂਦਾ ਤੇ ਅੱਗੇ ਦਰਵਾਜ਼ਾ ਆ ਗਿਆ। ਦਰਵਾਜ਼ੇ ਦੇ ਵਿੱਚ ਕੀ ਦੇਖਦਾ? ਦੋਹੀਂ ਪਾਸੇ ਬੈਠਣ ਵਾਸਤੇ ਥਾਂ ਬਣਾਏ ਹੋਏ ਨੇ, ਸਫਾਂ ਵਿਛੀਆਂ ਹੋਈਆਂ ਨੇ ਤੇ ਆਪਣੇ ਆਪਣੇ ਥਾਂ ਦੇ ਉੱਤੇ ਕੁਛ ਪ੍ਰੇਮੀ ਬੈਠੇ ਨੇ, ਕੁਛ ਇੱਧਰਲੇ ਪਾਸੇ, ਕੁਛ ਇੱਧਰਲੇ ਪਾਸੇ, ਕੋਈ ਵਚਨ ਕਰ ਰਿਹਾ, ਕੋਈ ਬਜ਼ੁਰਗ ਬੰਦਾ ਉਹਨੂੰ ਧਿਆਨ ਦੇ ਨਾਲ ਸਾਰੇ ਸੁਣ ਰਹੇ। ਮਰਦਾਨਾ ਹੈਰਾਨ ਹੋ ਗਿਆ ਕਿ ਮੈਂ ਤਾਂ ਇਹ ਸਮਝਦਾ ਸੀ ਕਿ ਬੱਚਿਆਂ ਦਾ ਸ਼ਹਿਰ ਹੈ, ਪਰ ਇਹ ਤਾਂ 100-100 ਸਾਲ ਤੋਂ ਵੀ ਉੱਤੇ ਇਹਦੇ ਬਜ਼ੁਰਗ ਬੈਠੇ ਨੇ। ਉਸ ਵੇਲੇ ਜਾ ਕੇ ਸਤਿਕਰਤਾਰ ਦੀ ਆਵਾਜ਼ ਦਿੱਤੀ, ਪੁੱਛਣ ਤੇ ਆਪਣਾ ਪਰਿਚਾ ਦਿੱਤਾ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦਾ ਢਾਡੀ ਹਾਂ ਤੇ ਮੈਂ ਆਪਦੇ ਨਗਰ ਵਿੱਚ ਆਇਆ, ਕੁਛ ਸ਼ੰਕੇ ਨੇ ਮੇਰੇ ਮਨ ਵਿੱਚ ਜਿਹੜੇ ਮੈਂ ਨਿਵਿਰਤ ਕਰਨੇ ਹੈ। ਕਹਿਣ ਲੱਗੇ ਭਾਈ ਮਰਦਾਨਾ, ਦੱਸੋ ਕੀ ਸ਼ੰਕਾ? ਕਹਿਣ ਲੱਗਿਆ ਬਜ਼ੁਰਗੋ, ਇਹ ਕਬਰਸਤਾਨ ਜਿਹੜਾ ਇਹ ਬੱਚਿਆਂ ਦਾ ਹੈ ਕਿ ਸਾਰਿਆਂ ਦਾ ਹੀ ਹੈ? ਕਹਿੰਦੇ ਨਾ ਭਾਈ ਮਰਦਾਨਾ, ਇਹ ਸਾਰਿਆਂ ਦਾ ਹੀ। ਕਹਿੰਦੇ ਤੁਸੀਂ ਤਾਂ 100-100 ਸਾਲ ਦੇ ਬੈਠੇ ਹੋ ਤੇ ਉੱਥੇ ਉਮਰਾਂ ਤਾਂ 2 ਸਾਲ, 4 ਸਾਲ, 5 ਸਾਲ, 7 ਸਾਲ, ਇਦੋਂ ਗਾਹ ਉਮਰੇ ਨਹੀਂ ਲਿਖੀ ਹੋਈ, ਆਪ ਕਿਰਪਾ ਕਰਕੇ ਮੇਰਾ ਸੰਸਾ ਨਿਵਿਰਤ ਕਰੋ। ਕਹਿਣ ਲੱਗੇ ਭਾਈ ਮਰਦਾਨਾ, ਇਹ ਸੰਸਾ ਹੋ ਜਾਣਾ ਕੁਦਰਤੀ ਗੱਲ ਹੈ ਆਮ ਆਦਮੀ, ਪਰ ਤੂੰ ਤਾਂ ਸਮਰੱਥ ਗੁਰੂ ਦੇ ਨਾਲ ਰਹਿਣਾ, ਪੂਰੇ ਮੁਰਸ਼ਦ ਤੇ ਪੀਰ ਦੇ ਨਾਲ ਰਹਿਣਾ, ਤੈਨੂੰ ਤਾਂ ਇਹ ਸੰਸਾ ਨਹੀਂ ਸੀ ਵਿਆਪਣਾ ਚਾਹੀਦਾ। ਕਹਿਣ ਲੱਗਿਆ ਮੇਰੀ ਸਮਝ ਚ ਨਹੀਂ ਆ ਰਹੀ ਗੱਲ। ਕਹਿੰਦੇ ਦੇਖ ਭਾਈ ਮਰਦਾਨਾ, ਸਾਡਾ ਜਿਹੜਾ ਨਗਰ ਹੈ ਇਹ ਸਾਰੇ ਨਗਰ ਦੇ ਅੰਦਰ ਕੋਈ ਵੀ ਨਗੋਰਾ ਪੁਰਸ਼ ਨਹੀਂ ਹੈ ਇੱਕ ਵੀ, ਸਾਰੇ ਪੀਰ ਪ੍ਰਸਤ ਨੇ, ਗੁਰੂ ਨੂੰ ਮੰਨਣ ਵਾਲੇ ਨੇ, ਤੇ ਇੱਥੇ ਨਗੋਰਾ ਨਹੀਂ ਸਾਡੇ ਪਿੰਡ ਦੇ ਅੰਦਰ ਕੋਈ ਵੀ। ਤੇ ਅਸੀਂ ਇਹ ਕਰਦੇ ਹਾਂ, ਜਦ 5 ਸਾਲ ਦਾ ਬੱਚਾ ਹੋ ਜਾਂਦਾ ਹੈ ਉਸ ਵੇਲੇ ਸਾਡੇ ਪੰਚਾਇਤ ਬਜ਼ੁਰਗਾਂ ਦੀ ਇੱਕ ਡਾਇਰੀ ਤੇ ਇੱਕ ਬਹੀ ਉਸ ਬੱਚੇ ਦੇ ਮਾਂ ਬਾਪ ਨੂੰ ਦੇਂਦੀ ਹੈ ਤੇ ਨਾਲ ਬੇਨਤੀ ਕਰਦੀ ਹੈ ਕਿ ਦੇਖੋ ਭਾਈ, ਮਾਨਸ ਜਨਮ ਬੜੀ ਮੁਸ਼ਕਲ ਨਾਲ ਮਿਲਿਆ ਤੇ ਤੁਸੀਂ ਇਸ ਬੱਚੇ ਨੂੰ ਹੁਣ ਤੋਂ ਹੀ ਪਰਮੇਸ਼ਰ ਦੀ ਭਗਤੀ ਕਰਾਇਓ, ਕਿਉਂਕਿ ਜੇ ਆਦਮੀ ਬਾਅਦ ਵਿੱਚ ਲੱਗੇ ਤਾਂ ਸੰਸਕਾਰ ਇੰਨੇ ਗਲਤ ਹੋ ਜਾਂਦੇ ਆ, ਚਿੱਤ ਨਹੀਂ ਲੱਗਿਆ ਕਰਦਾ, ਬਚਪਨ ਦਾ ਕੀਤਾ ਹੋਇਆ ਕੰਮ ਸਾਰੀ ਜ਼ਿੰਦਗੀ 'ਚ ਅਸਰ ਪਾਉਂਦਾ ਆਦਮੀ 'ਤੇ, ਜਿਹਾ ਜਿਹਾ ਬਣਾ ਦਿਓ ਬੱਚੇ ਨੂੰ ਉਹ ਜਿਹਾ ਹੀ ਬਣ ਜਾਂਦਾ। ਸੋ ਭਾਈ ਮਰਦਾਨਾ ਉਹ ਪਰਮੇਸ਼ੁਰ ਦਾ ਭਜਨ ਕਰਾਉਂਦੇ ਨੇ, ਪਾਠ ਕਰਾਉਂਦੇ ਨੇ, ਜੋ ਸਾਡੀ ਬਾਣੀ ਹੈ ਸਾਡੀ ਬੋਲੀ 'ਚ ਉਹਦਾ ਇਹ ਪਾਠ ਕਰਦਾ, ਨਮਾਜ਼ਾਂ ਪੜ੍ਹਦਾ। ਜਦ 18 ਸਾਲ ਦਾ ਹੁੰਦਾ ਅਸੀਂ ਵਹੀ ਉਸ ਨੂੰ ਇਕੱਠੇ ਹੋ ਕੇ ਫੜਾ ਦਿੰਦੇ ਹਾਂ ਵੀ ਲੈ ਭਾਈ ਹੁਣ ਤੂੰ ਆਪਣੀ ਡਾਇਰੀ ਆਪ ਲੈ। ਇਸੇ ਤਰ੍ਹਾਂ ਜਦ ਚੜ੍ਹਾਈ ਕਰ ਜਾਂਦਾ ਫਿਰ ਸਾਡੀ ਪੰਚਾਇਤ ਬੈਠ ਕੇ ਉਹ ਟਾਈਮ ਗਿਣਦੀ ਹੈ ਜਿਹੜਾ ਪਰਮੇਸ਼ੁਰ ਦੇ ਨਿਮਿੱਤ ਲੱਗਿਆ, ਉਹ ਅਸੀਂ ਗਿਣ ਕੇ ਉਹਦੀ ਉਮਰ ਗਿਣਦੇ ਹਾਂ, ਬਾਕੀ ਉਮਰ ਨੂੰ ਅਸੀਂ ਲੇਖੇ 'ਚ ਨਹੀਂ ਗਿਣਦੇ, ਕਿਉਂਕਿ ਬਾਕੀ ਜਿਹੜੀ ਉਮਰ ਹੈ ਉਹ ਪਰਮੇਸ਼ੁਰ ਦੇ ਲੇਖੇ 'ਚ ਨਹੀਂ ਲੱਗੀ, ਕਿਸੇ ਦੀ ਬਾਲ ਬੱਚੇ ਪਾਲਣ ਦੇ ਲੇਖੇ 'ਚ ਲੱਗੀ ਹੈ, ਕਿਸੇ ਦੀ ਪੜ੍ਹਨ ਦੇ ਲੇਖੇ 'ਚ ਲੱਗੀ ਹੈ, ਕਿਸੇ ਦੇ ਜ਼ਮੀਨਾਂ ਜਾਇਦਾਦਾਂ ਬਣਾਉਣ ਦੇ ਲੇਖੇ 'ਚ ਲੱਗੀ ਹੈ, ਕਿਸੇ ਦੇ ਮੁਕੱਦਮਿਆਂ ਚਲਾਉਣ ਦੇ ਝਗੜੇ ਝਾਟੇ ਕਰਦਿਆਂ ਲੇਖੇ 'ਚ ਲੱਗੀ ਹੈ, ਕੋਈ ਪਰੇਸ਼ਾਨੀਆਂ ਦੇ ਲੇਖੇ 'ਚ ਜ਼ਿੰਦਗੀ ਲਾਉਂਦਾ, ਕੋਈ ਘਾਟਿਆਂ 'ਚ ਲਾਉਂਦਾ, ਕੋਈ ਮਸਤੀਆਂ 'ਚ ਲਾਉਂਦਾ, ਕੋਈ ਨਸ਼ੇ ਪੀਣ ਦੇ ਲੇਖਿਆਂ 'ਚ ਲਾਉਂਦਾ ਹੈ, ਉਹ ਉਮਰ ਨੂੰ ਅਸੀਂ ਗਿਣਦੇ ਨਹੀਂ। ਉਮਰ ਹਵਾ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜ਼ਰੇ ਪੈਂਦੀ ਗੁਜ਼ਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜ਼ਰੇ ਸੰਝ ਤੇ ਫਜ਼ਰੇ। ਕਹਿਣ ਲੱਗੇ ਭਾਈ ਮਰਦਾਨਾ, ਲੇਖੇ 'ਚ ਤਾਂ ਉਹੀ ਉਮਰ ਲੱਗਦੀ ਹੈ ਜਿਹੜੀ ਵਾਹਿਗੁਰੂ ਦੇ ਯਾਦ ਵਿੱਚ ਲੰਘਦੀ, ਬਾਕੀ ਸਮਾਂ ਤਾਂ ਲੇਖੇ 'ਚ ਨਹੀਂ ਲੱਗਿਆ, ਉਹ ਤਾਂ ਘਾਟੇ ਦਾ ਗਿਆ। ਸੋ ਇਸ ਲੇਖੇ 'ਚ ਜਿਹੜਾ ਸਾਡਾ ਸਮਾਂ ਲੱਗ ਜਾਵੇ, ਹੁਣ ਤੁਸੀਂ ਸੰਗਤ 'ਚ ਆਏ ਹੋ, ਚਿਤ ਬੇਤੀਆਂ ਇਕਾਗਰ ਕਰਕੇ ਜਦ ਸੁਣਦੇ ਹੋ ਤਾਂ ਇਹ ਲੇਖੇ ਵਿੱਚ ਲੱਗ ਰਹੀ ਹੈ। ਇਹ ਥੋੜ੍ਹੀ ਤੇ ਥੋੜ੍ਹੀ ਸੰਗਤ ਕੀਤੀ ਹੋਈ ਦਾ ਵੀ ਬਹੁਤ ਬੜਾ ਫਲ ਪ੍ਰਾਪਤ ਹੋਇਆ ਕਰਦਾ। ਇੱਕ ਵਾਰੀ 2 ਵੱਡੇ ਰਿਸ਼ੀ ਭਾਰਤ ਵਰਸ਼ ਦੇ ਜੋ ਮਸ਼ਹੂਰ ਰਿਸ਼ੀ ਨੇ, ਇੱਕ ਦਾ ਨਾਮ ਵਿਸ਼ਿਸ਼ਟ ਜੀ ਹੈ ਜਿਹੜੇ ਸ਼੍ਰੀ ਰਾਮ ਚੰਦਰ ਜੀ ਦੇ ਅਧਿਆਤਮਕ ਗੁਰੂ ਸੀਗੇ, ਦੂਸਰੇ ਰਿਸ਼ੀ ਦਾ ਨਾਮ ਵਿਸ਼ਵਾਮਿੱਤਰ ਹੈ, ਜਿਹੜੇ ਉਹਨਾਂ ਦੇ ਸ਼ਸਤਰ ਗੁਰੂ ਸੀ, ਸ਼ਸਤਰ ਸਿਖਾਉਣ ਵਾਲੇ। ਇਹਨਾਂ ਦੋਹਾਂ ਦਾ ਸੰਵਾਦ ਹੋ ਗਿਆ। ਇੱਕ ਵਿਵਾਦ ਹੁੰਦਾ, ਇੱਕ ਸੰਵਾਦ ਹੁੰਦਾ। ਵਿਵਾਦ ਹੁੰਦਾ ਝਗੜਾ ਹੋਣਾ ਤੇ ਮੰਨਣੀ ਕੋਈ ਗੱਲ। ਸੰਵਾਦ ਹੁੰਦੀ ਹੈ ਵਿਚਾਰ, ਵਿਚਾਰ ਹੋ ਗਈ ਤਾਂ ਉੱਥੇ ਵਿਚਾਰ ਸਤਸੰਗ ਦਾ ਮਹਾਤਮ ਚੱਲ ਰਿਹਾ ਸੀ ਵੀ ਸਤਸੰਗ ਦਾ ਕੀ ਮਹਾਤਮ ਹੁੰਦਾ। ਤਾਂ ਵਿਸ਼ਵਾਮਿੱਤਰ ਨੇ ਕਿਹਾ ਕਿ ਵਿਸ਼ਿਸ਼ਟ ਜੀ, ਮੈਂ ਨਹੀਂ ਇਸ ਗੱਲ ਨੂੰ ਮੰਨਦਾ, ਮੈਨੂੰ ਤਾਂ ਯਕੀਨ ਨਹੀਂ ਆਉਂਦਾ ਇਸ ਗੱਲ ਦੇ ਉੱਤੇ ਕਿ ਇੰਨਾ ਮਹਾਤਮ ਵੀ ਹੁੰਦਾ ਸਤਸੰਗ ਦਾ। ਕੀ ਕਹਿੰਦੇ ਸੀ? ਕਹਿੰਦੇ ਵੀ ਵਿਸ਼ਵਾਮਿੱਤਰ ਕਹਿੰਦਾ ਤਪ ਦਾ ਮਹਾਤਮ ਜ਼ਿਆਦੇ ਹੈ, ਉਹ ਕਹਿੰਦੇ ਸਤਸੰਗ ਦਾ ਜ਼ਿਆਦੇ ਹੈ। ਕਹਿੰਦੇ ਸਤਸੰਗ ਦਾ ਕਾਹਦਾ ਮਹਾਤਮ ਹੈ? ਦੇਖੋ ਆਪਾਂ ਹੁਣ ਬੈਠੇ ਹਾਂ, ਉੱਪਰ ਸ਼ਾਮਿਆਨਾ ਲੱਗਿਆ ਹੋਇਆ, ਪਿਆਸ ਲੱਗੇ ਪਾਣੀ ਪੀ ਸਕਦਾ, ਆਰਾਮ ਨਾਲ ਬੈਠੇ ਹਾਂ, ਕੋਈ ਤਕਲੀਫ ਨਹੀਂ ਹੈ। ਸਰਦੀਆਂ ਹੋਣ ਤਾਂ ਸ਼ਾਮਿਆਨੇ ਲੱਗ ਜਾਂਦੇ ਨੇ, ਠੰਡੀ ਹਵਾ ਨਹੀਂ ਆਉਣ ਦਿੰਦੇ, ਗਰਮੀਆਂ ਹੋਣ ਪੱਖੇ ਚੱਲਦੇ ਨੇ, ਬਈ ਇੰਨੇ ਆਰਾਮ ਦੇ ਨਾਲ ਜਿਹੜਾ ਕਰਿਆ ਜਾਂਦਾ ਕੰਮ, ਉਹਦਾ ਕਾਹਦਾ ਫਲ ਹੈ? ਦੇਖੋ ਤਪੱਸਿਆ, ਉੱਪਰੋਂ ਤਾਂ ਸੇਕ ਪੈ ਰਿਹਾ ਜੇਠ ਦੇ ਮਹੀਨੇ ਸੂਰਜ ਦਾ, ਤੇ ਆਲੇ ਦੁਆਲੇ ਚਾਰ ਧੂਣੀਆਂ ਲਾਈਆਂ ਹੋਈਆਂ। ਸਰਦੀਆਂ ਦੇ ਅੰਦਰ ਜਦੋਂ ਆਦਮੀ ਰਜਾਈ ਚੋਂ ਨਹੀਂ ਨਿਕਲਦਾ, ਉਸ ਵੇਲੇ ਉਹ ਠੰਡੇ ਪਾਣੀ 'ਚ ਖੜਾ, ਨਹਿਰ ਦੇ ਵਿੱਚ, ਟੋਭੇ ਦੇ ਵਿੱਚ, ਗਲ ਗਲ ਪਾਣੀ ਤੱਕ ਪੁੱਠਾ ਲੜਕ ਕੇ ਤਪੱਸਿਆ ਕਰ ਰਿਹਾ, ਭੁੱਖਾ ਰਹਿ ਕੇ ਕਰ ਰਿਹਾ, ਸੂਲਾਂ 'ਤੇ ਪੈ ਕੇ ਕਰ ਰਿਹਾ, ਰੋੜਾਂ 'ਤੇ ਪੈ ਕੇ ਕਰ ਰਿਹਾ। ਕਹਿੰਦੇ ਉਹਦਾ ਫਿਰ ਤਪੱਸਿਆ ਦਾ ਫਲ ਕਿਵੇਂ ਸਤਸੰਗ ਦੇ ਬਰਾਬਰ ਹੋ ਜਾਏਗਾ? ਉਹਦਾ ਤਾਂ ਫਲ ਹਜ਼ਾਰਾਂ ਗੁਣਾ ਵੱਧ ਚਾਹੀਦਾ। ਜਦ ਫੈਸਲਾ ਨਾ ਹੋਇਆ, ਦੋਵੇਂ ਜਣੇ ਬਰਮਾ ਦੇਵਤਾ ਦੇ ਪਾਸ ਚਲੇ ਗਏ। ਬਰਮਾ ਜੀ ਕਹਿਣ ਲੱਗੇ ਵੀ ਤੁਸੀਂ ਸ਼ਿਵਜੀ 'ਤੇ ਫੈਸਲਾ ਕਰਾਓ। ਸ਼ਿਵਜੀ ਮਹਾਰਾਜ ਕੋਲ ਗਏ, ਕਹਿੰਦੇ ਤੁਸੀਂ ਵਿਸ਼ਨੂੰ ਮਹਾਰਾਜ 'ਤੇ ਕਰਾਓ। ਵਿਸ਼ਨੂੰ ਜੀ ਕੋਲ ਗਏ, ਉਹਨਾਂ ਨੇ ਕਿਹਾ ਇਹਨਾਂ ਨੇ ਪ੍ਰਤੱਖ ਦੇਖੇ ਬਿਨਾਂ ਗੱਲ ਨਹੀਂ ਮੰਨਣੀ, ਤਾਂ ਚਲੋ ਇਹਨਾਂ ਨੂੰ ਪ੍ਰਤੱਖ ਦੀ ਗੱਲ ਸਮਝਾਈਏ। ਉਸ ਵੇਲੇ ਕਹਿਣ ਲੱਗੇ ਤੁਸੀਂ ਸ਼ੇਸ਼ਨਾਗ ਦੇ ਕੋਲ ਜਾਓ। ਸ਼ੇਸ਼ਨਾਗ ਦੇ ਕੋਲ ਗਏ, ਉਹ ਕਹਿਣ ਲੱਗੇ ਦੇਖੋ ਪ੍ਰੇਮੀਓ, ਮੇਰੀ ਡਿਊਟੀ ਲੱਗੀ ਹੈ ਕਿ ਆਹ ਜਿਹੜਾ ਸੰਸਾਰ ਹੈ ਇਹਦਾ ਸੰਤੁਲਨ ਨਾ ਵਿਗੜੇ, ਇਹਦੀ ਗੁਰੂਤਵ ਕਾਇਮ ਰਹੇ, ਗ੍ਰੈਵਿਟੀ। ਜੇ ਗ੍ਰੈਵਿਟੀ 'ਚ ਫਰਕ ਪੈ ਜਾਵੇ ਤਾਂ ਇਹ ਧਰਤੀਆਂ ਡੋਲਣ ਲੱਗ ਜਾਣਗੀਆਂ, ਔਰ ਬਹੁਤ ਵੱਡਾ ਐਕਸੀਡੈਂਟ ਹੋ ਜਾਏਗਾ। ਸੂਰਜ ਦੇ ਵਿੱਚ ਜਾ ਕੇ ਲੱਗੂ, ਕੋਈ ਕਿਸੇ ਤਾਰੇ 'ਚ ਜਾ ਕੇ ਲੱਗੂ, ਅਤੇ ਮੈਂ ਪਰਮੇਸ਼ੁਰ ਦਾ ਨਵਾਂ ਨਾਮ ਉਚਾਰਨ ਕਰਦਾ। ਗੁਰੂ ਦਸਵੇਂ ਪਾਤਸ਼ਾਹ ਲਿਖਦੇ ਨੇ ਕਿ ਦੋ ਜੀਵਾਂ ਨੇ ਅਤੇ 2000 ਨਾਮ ਨਵੇਂ ਰੋਜ਼ ਪਰਮੇਸ਼ੁਰ ਦੇ ਉਚਾਰਨ ਕਰਦਾ, ਵੀ ਉਹ ਨਾਮ ਦੇ ਕਰਕੇ ਧਰਤੀਆਂ ਦਾ ਸੰਤੁਲਨ ਕਾਇਮ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਪਹਿਲਾਂ ਤੁਸੀਂ ਤਪੱਸਿਆ ਦਾ ਫਲ ਦੇਵੋ ਜਿਹਦੇ ਨਾਲ ਇਹ ਧਰਤੀਆਂ ਟਿਕ ਜਾਣ। ਵਿਸ਼ਵਾਮਿੱਤਰ ਕਹਿੰਦਾ 10,000 ਸਾਲ ਦੀ ਤਪੱਸਿਆ ਦਾ ਮੈਂ ਫਲ ਦਿੰਦਾ। ਧਰਤੀਆਂ ਡੋਲਦੀਆਂ ਨੇ, 20,000 ਸਾਲ ਦੀ ਤਪੱਸਿਆ, 58,000 ਸਾਲ ਦੀ ਕਰਿਆ ਸੀ, ਕਹਿੰਦਾ ਮੈਂ 58,000 ਸਾਲ ਦੀ ਤਪੱਸਿਆ ਦਾ ਫਲ ਦਿੰਦਾ। ਧਰਤੀਆਂ ਡੋਲਣ 'ਤੇ ਰਾਜੀ। ਕਹਿੰਦੇ ਹੋਰ? ਕਹਿੰਦਾ ਹੋਰ ਤਾਂ ਮੈਂ ਕਰੀ ਨਹੀਂ। ਕਹਿੰਦੇ ਤੁਸੀਂ ਦੋ ਵਿਸ਼ਿਸ਼ਟ ਜੀ, ਹੁਣ ਸਤਸੰਗ ਦਾ ਫਲ। ਵਿਸ਼ਿਸ਼ਟ ਜੀ ਨੇ ਉਸ ਵੇਲੇ ਕਿਹਾ ਮੈਂ ਜ਼ਿਆਦੇ ਨਹੀਂ, ਸਿਰਫ 4 ਘੜੀ ਸਤਸੰਗ ਕੀਤੀ ਹੋਈ ਦਾ ਫਲ ਦਿੰਦਾ, 100 ਮਿੰਟ ਸਤਸੰਗ ਦਾ ਫਲ ਦਿੰਦਾ। ਉਸੇ ਵੇਲੇ ਸਾਰੀਆਂ ਧਰਤੀਆਂ ਡੋਲਣ 'ਤੇ ਹਟ ਗਈਆਂ। ਵਿਸ਼ੇਸ਼ਨਾ ਕਹਿਣ ਲੱਗਿਆ ਹੁਣ ਮੈਂ ਤੁਹਾਨੂੰ ਕੀ ਦੱਸਾਂ, ਤੁਸੀਂ ਆਪ ਇਹ ਦੇਖ ਲਿਆ, 100 ਮਿੰਟ ਦੀ ਸਤਸੰਗ, 58,000 ਸਾਲ ਦੀ ਤਪੱਸਿਆ, ਉਹ ਬਰਾਬਰ ਨਹੀਂ ਇਹਦੇ ਪਹੁੰਚੀ। ਸੋ ਉਹ ਸਤਸੰਗ ਦੇ ਵਿੱਚ ਸਤਸੰਗ ਜੀ ਆਪਾਂ ਬੈਠੇ ਹਾਂ, ਅਤੇ ਸਾਨੂੰ ਗੁਰੂ ਮਹਾਰਾਜ ਇਸ ਤਰ੍ਹਾਂ ਨਾਲ ਪਿਆਰ ਨਾਲ ਸਮਝਾਉਂਦੇ ਨੇ। ਪੜ੍ਹੋ ਪਿਆਰ ਨਾਲ।
ਸਤਸੰਗਤ ਮਿਲਾ ਦੂ ਕੜੀਆਂ, ਸਤਸੰਗਤ ਮਿਲਾ ਦੂ ਕੜੀਆਂ, ਸਤਸੰਗਤ ਮਿਲਾ ਦੂ ਕੜੀਆਂ, ਸਤਸੰਗਤ ਮਿਲਾ ਦੂ ਕੜੀਆਂ, ਸਤਸੰਗਤ ਮਿਲਾ ਦੋ ਘੜੀਆਂ।
ਆਦੀ ਹੂੰ ਫੋਨਾਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋਲਾ। ਇੱਕ ਘੜੀ ਸਾਬੇ ਸਾਢੇ ਚੌਵੀ ਮਿੰਟ ਦੀ ਹੁੰਦੀ ਹੈ, ਅੱਧੀ ਸਵਾ ਬਾਰਾਂ ਦੀ ਤੇ ਉਸ ਤੋਂ ਅੱਧੀ ਛੇ ਮਿੰਟ ਤੋਂ ਕੁਛ ਥੋੜੇ ਜਿਹੇ ਸਕਿੰਟ, ਬਾਰਾਂ ਸਕਿੰਟ ਉੱਪਰ, ਪੰਦਰਾਂ ਸਕਿੰਟ ਉੱਪਰ। ਕਹਿੰਦੇ ਇੰਨੀ ਸੰਗਤ ਦਾ ਵੀ ਫਲ ਹੋ ਜਾਇਆ ਕਰਦਾ, ਛੇ ਕੁ ਮਿੰਟ ਸੰਗਤ ਕਰੀ ਦਾ ਵੀ ਫਲ ਹੋ ਜਾਂਦਾ। ਮਹਾਰਾਜ ਕਹਿੰਦੇ ਇਹ ਤਾਂ ਬਹੁਤ ਹੈ, ਇਦੋਂ ਵੀ ਘੱਟ ਜੇ ਕਰ ਲਵੇ ਉਹਦਾ ਵੀ ਫਲ ਹੈ, ਇਹ ਬਹੁਤ ਵੱਡਾ ਫਲ ਹੈ, ਥੋੜਾ ਫਲ ਨਹੀਂ ਹੈ। ਇੱਕ ਵਾਰੀ ਐਸੀ ਮਹਾਂਪੁਰਸ਼ ਦੱਸਿਆ ਕਰਦੇ ਨੇ ਕਿ ਕੋਈ ਨਗਰ ਸੀ, ਉਹਦੇ ਅੰਦਰ ਇੱਕ ਪਰਿਵਾਰ ਰਹਿੰਦਾ ਸੀ। ਉਹ ਪਰਿਵਾਰ ਚੋਰੀ ਕਰਿਆ ਕਰਦਾ ਸੀ, ਚੋਰੀ ਕਰਕੇ ਗੁਜ਼ਾਰਾ ਕਰਨਾ ਉਸਨੂੰ। ਉਹ ਜਿਸ ਵਕਤ ਉਹਨਾਂ ਦਾ ਮਰਨ ਲੱਗਿਆ, ਸੀਨੀਅਰ ਮੈਂਬਰ ਤੇ ਬੱਚਾ ਛੋਟਾ ਸੀ ਉਸ ਵੇਲੇ, ਗੋਦੀ ਸੀ, ਉਹ ਕਹਿਣ ਲੱਗਿਆ ਹੁਣ ਮੈਂ ਬਚਣਾ ਨਹੀਂ ਹੈ। ਘਰ ਵਾਲੀ ਨੂੰ ਕਹਿਣ ਲੱਗਿਆ ਮੇਰੀ ਗੱਲ ਸੁਣ ਲੈ, ਗੱਲ ਇਹ ਹੈ ਕਿ ਆਪਾਂ ਨੂੰ ਕੰਮ ਕੋਈ ਨਹੀਂ ਆਉਂਦਾ, ਮੁੱਢ ਤੋਂ ਮੇਰਾ ਪਿਓ ਵੀ ਚੋਰੀ ਕਰਦਾ ਸੀ, ਮੇਰਾ ਦਾਦਾ ਵੀ ਚੋਰੀ ਕਰਦਾ ਸੀ, ਮੇਰਾ ਪੜਦਾਦਾ ਵੀ ਚੋਰੀ ਕਰਦਾ ਸੀ, ਅਸੀਂ ਚੋਰੀ ਉਹ ਕਰਨ ਜਾਣਦੇ ਹਾਂ, ਇਹ ਸਾਡੇ ਖੂਨ ਦੇ ਵਿੱਚ ਰਚ ਗਈ ਹੈ ਚੀਜ਼, ਤੇ ਬੱਚੇ ਨੂੰ ਤੋਂ ਬੜੇ ਹੋਏ ਨੂੰ ਚੋਰੀ ਕਰਨ ਲਈ, ਤੇ ਤਿੰਨ ਚਾਰ ਗੱਲਾਂ ਇਹਨੂੰ ਕਹਿ ਦੇਣੀਆਂ। ਇੱਕ ਤਾਂ ਇਹ ਕਹਿਣੀ ਹੈ ਵੀ ਚੋਰੀ ਕਰਕੇ ਮੰਨਣਾ ਨਹੀਂ, ਚਾਹੇ ਟੁਕੜਾ ਟੁਕੜੇ ਕਰ ਦੇਣ ਘੱਟ ਘੱਟ। ਕਹਿੰਦੀ ਠੀਕ ਹੈ, ਜਾਂ ਜਵਾਨ ਹੋ ਮੈਂ ਇਹ ਗੱਲ ਕਹਿ। ਦੂਸਰੀ ਗੱਲ ਇਹਨੂੰ ਇਹ ਕਹਿਣੀ ਹੈ ਵੀ ਭੁੱਲ ਕੇ ਵੀ ਕਦੇ ਸਤਸੰਗ ਚ ਨਾ ਜਾਵੇ, ਕਿਸੇ ਤਰੀਕੇ ਨਾਲ ਵੀ ਇਹ ਸਤਸੰਗ ਨਾ ਜਾਵੇ। ਆਹ ਗੱਲ ਸਾਡੇ ਖਿਲਾਫ ਹੈ, ਉਹ ਸਤਸੰਗ ਵਾਲੇ ਸਾਡੇ ਕਿੱਤੇ ਨੂੰ ਮਾੜਾ ਕਹਿੰਦੇ ਨੇ, ਦੁਸ਼ਮਣ ਨੇ ਉਹ ਸਾਡੇ, ਸਾਡਾ ਦਿਲ ਤੋੜਦੇ ਨੇ, ਸੋ ਇਸ ਕਰਕੇ ਇਹਨੂੰ ਸਤਸੰਗ ਚ ਨਾ ਜਾਣਦੇ। ਤੀਸਰਾ ਇਹ ਹੈ ਕਿ ਕਦੇ ਵੀ ਭੇਤ ਨਹੀਂ ਦੇਣਾ, ਗੱਲ ਨਹੀਂ ਕੱਢਣੀ ਹੈ, ਕਿਸੇ ਨੂੰ ਆਪਣਾ ਪੇਸ਼ਾ ਨਹੀਂ ਦੱਸਣਾ। ਬਾਹਰਲੇ ਪਾਸੇ ਮਾੜਾ ਮੋਟਾ ਕੰਮ ਕਰਨਾ, ਚਾਹੇ ਘਾਟਾ ਪਵੇ ਚਾਹੇ ਵਾਧਾ ਪਵੇ, ਅਸਲੀ ਕੰਮ ਆਪਣਾ ਇਹ ਹੋਣਾ। ਬੱਚਾ ਜਦ 12 ਸਾਲ ਦਾ ਹੋ ਗਿਆ, ਕਹਿਣ ਲੱਗਿਆ ਮਾਂ ਜੀ ਦੇਖੋ ਵਿਹਲੇ ਬੈਠੇ ਖਾਂਦੇ ਹਾਂ, ਮੈਂ ਹੁਣ 12 ਸਾਲ ਦਾ ਹੋ ਗਿਆ, ਕਿਸੇ ਦੇ ਡੰਗਰ ਚਾਰ ਦੂੰਗਾ, ਕਿਸੇ ਦੀ ਗੁਡਾਈ ਕਰ ਦੂੰਗਾ, ਕਿਸੇ ਦੇ ਖੇਤ ਦੀ ਰਾਖੀ ਕਰ ਦੂੰਗਾ, ਕਿਸੇ ਹੋਰ ਮੈਂ ਨੌਕਰੀ ਚੌਕਰੀ ਦੇ ਵਿੱਚ ਕੰਮ ਕਰ ਲੂੰਗਾ, ਤੇ ਮੇਰਾ ਵੀ ਕੁਛ 2-4-10 ਰੁਪਈਏ ਆਉਣਗੇ, ਗੁਜ਼ਾਰਾ ਚੱਲੇਗਾ। ਕਹਿਣ ਲੱਗੀ ਨਾ ਪੁੱਤ, ਅਜੇ ਤੂੰ ਛੋਟਾ, ਅਜੇ ਨਹੀਂ, ਤੈਨੂੰ ਮੈਂ ਦੱਸੂ ਜਦ ਕੰਮ ਕਰਨਾ। ਕਹਿੰਦੀ ਅਜੇ ਤਕੜਾ ਹੋ ਜਾ, ਬਹੁਤ ਪਾਲਿਆ, ਜਵਾਨ ਕਰਿਆ, ਵਰਜਿਸ਼ਾਂ ਕਰਾ ਕਰਾ ਕੇ, ਜਾਂ 18 ਸਾਲ ਦਾ ਹੋਇਆ। ਕਹਿੰਦੀ ਦੇਖ ਪੁੱਤ, ਅੱਜ ਬਹਿ ਜਾ, ਅੱਜ ਮੈਂ ਤੈਨੂੰ ਗੱਲ ਦੱਸਣ ਲੱਗੀ ਹਾਂ। ਇਹ ਗੱਲ ਕਿਸੇ ਕੋਲ ਭੇਤ ਨਹੀਂ ਕੱਢਣਾ, ਉਹ ਇਹ ਹੈ ਕਿ ਆਪਣਾ ਖਾਨਦਾਨ ਚੋਰਾਂ ਦਾ ਖਾਨਦਾਨ ਹੈ, ਆਪਾਂ ਚੋਰੀ ਕਰਕੇ ਗੁਜ਼ਾਰਾ ਕਰਦੇ ਹਾਂ। 6-7 ਪੁਸ਼ਤਾਂ ਤੱਕ ਤਾਂ ਤੇਰੇ ਪਿਓ ਨੂੰ ਪਤਾ ਸੀ, ਤੇ ਇੱਕ ਪੁਸ਼ਤ ਹੁਣ ਤੇਰੀ ਆ ਗਈ, ਚੋਰੀ ਕਰਨੀ ਹੈ, ਦੂਆ ਕੰਮ ਨਹੀਂ ਕੋਈ ਵੀ ਕਰਨਾ। ਪਰ 2-3 ਵਚਨ ਨੇ, ਇੱਕ ਵਚਨ ਤਾਂ ਇਹ ਹੈ ਕਿ ਕਦੇ ਵੀ ਆਪਣੇ ਪੇਸ਼ੇ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ, ਦੂਸਰਾ ਇਹ ਹੈ ਕਿ ਚੋਰੀ ਕਰਕੇ ਫਿਰ ਮੰਨਣਾ ਨਹੀਂ, ਚਾਹੇ ਮਾੜਾ ਮਾੜਾ ਕੱਟ ਕੱਟ ਕੇ ਛੱਡ ਦੇਣ, ਤਾਂ ਵੀ ਨਹੀਂ ਮੰਨਣਾ। ਤੀਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈ ਕਿ ਸਤਸੰਗ ਦੇ ਵਿੱਚ ਭੁੱਲ ਕੇ ਵੀ ਨਹੀਂ ਕਦੇ ਜਾਣਾ। ਸੋ 3 ਗੱਲਾਂ ਤੂੰ ਯਾਦ ਰੱਖੀ, ਚੋਰੀ ਕਰਨ ਲਾਤਾ ਬੱਚਾ, ਚੋਰੀ ਕਰਦਾ ਲੈ ਆਉਂਦਾ ਹਨੇਰੇ ਵਿੱਚ, ਫਿਰ ਚੋਰੀਆਂ ਕਰਦਾ, ਐਕਸਪਰਟ ਹੋ ਗਿਆ ਚੋਰੀਆਂ ਕਰਨ 'ਚ। ਇੱਕ ਵਾਰੀ ਉਹਦੇ ਮਨ 'ਚ ਆਇਆ ਕਿ ਵੱਡੀ ਚੋਰੀ ਕਰੀ ਜਾਵੇ, ਉਸ ਵੇਲੇ ਰਾਜੇ ਦੀ ਚੋਰੀ ਕਰ ਲਈ, ਰਾਜੇ ਨੇ ਸਾਰੇ ਨਾਕੇ ਬੰਦ ਕਰਾਤੇ ਵੀ ਚੋਰ ਨਿਕਲ ਨਾ ਜਾਵੇ। ਉਸ ਵੇਲੇ ਰਸਤੇ ਛੱਡ ਕੇ ਜਿੱਧਰ ਸਤਸੰਗ ਹੋ ਰਿਹਾ ਸੀ ਉਹ ਰਸਤਾ ਖੁੱਲ੍ਹਾ ਸੀ, ਵਿੱਚੇ ਵਿੱਚ ਜਾਂਦਾ ਸੀ ਗਲੀਆਂ 'ਚ, ਉਹਨੇ ਕਿਹਾ ਵੀ ਇੱਧਰ ਦੀ ਹੋ ਲਈਏ, ਅਤੇ ਅੱਗੇ ਹੋ ਰਹੇ ਸੀ ਸਤਸੰਗ, ਅਤੇ ਉਹਨੇ ਕਿਹਾ ਇੱਧਰ ਤਾਂ ਸਤਸੰਗ ਹੋ ਰਿਹਾ, ਅਤੇ ਮੇਰੀ ਤਾਂ ਮਾਂ ਨੇ ਬਚਨ ਲਿਆ ਹੋਇਆ ਵੀ ਸਤਸੰਗ ਦੇ ਵਿੱਚ ਨਹੀਂ ਜਾਣਾ, ਅਤੇ ਉਹਨੇ ਦੀ ਗੱਲ ਨਹੀਂ ਪੈਣ ਦੇਣੀ ਕੰਨ 'ਚ, ਦੋਵੇਂ ਕੰਨਾਂ 'ਚ ਉਂਗਲੀਆਂ ਦੇ ਕੇ ਨੰਗ ਚੱਲਿਆ। ਜਦ ਕੋਲ ਦੀ ਲੰਘਣ ਲੱਗਿਆ, ਕੰਡਾ ਲੱਗਿਆ ਉਹਦੇ, ਕੰਡਾ ਲੱਗਦੀ ਸਾਰ ਕੰਨ ਦੇ ਵਿੱਚ ਉਂਗਲੀਆਂ ਨਿਕਲ ਗਈਆਂ ਤੇ ਗੋਡੇ ਤੇ ਪੈਰ ਰੱਖ ਕੇ ਕੰਡਾ ਕੱਢਣ ਲੱਗ ਗਿਆ ਤੇ ਇੰਨੇ ਚ ਇੱਕ ਗੱਲ ਉਹਦੇ ਕੰਨ ਚ ਪੈ ਗਈ ਵੀ ਜਿਹੜੇ ਦੇਵਤੇ ਹੁੰਦੇ ਨੇ ਉਹਨਾਂ ਦੀ ਛਾਂ ਨਹੀਂ ਹੁੰਦੀ। ਬੰਦ ਕਰ ਲਿਆ, ਕਹਿਣ ਲੱਗਿਆ ਲਾਇਆ ਕੋਈ ਗੱਲ ਹੈ ਵੀ ਛਾਂ ਨਹੀਂ ਹੁੰਦੀ, ਮੇਰੇ ਨਾਲ ਕੀ ਸੰਬੰਧ ਇਹਦਾ। ਹੁੰਦੇ ਹੁੰਦੇ ਚਲਿਆ ਗਿਆ ਤੇ ਚੋਰੀ, ਰਾਜੇ ਨੇ ਕਿਹਾ ਵੀ ਚੋਰ ਕੱਢੋ। ਬਹੁਤ ਮਾਰ ਕਟਾਈ ਹੋਣ ਲੱਗ ਗਈ, ਕੋਈ ਨਾ ਚੋਰੀ ਦਾ ਪਤਾ ਲੱਗੇ। ਅਖੀਰ ਇੱਕ ਫਫਾ ਕੁੱਟਣੀ CID ਦੀ ਔਰਤ ਕਹਿਣ ਲੱਗੀ ਮੈਂ ਕੱਟਦੀ। ਉਹ ਕੱਲੇ ਕੱਲੇ ਘਰ ਚ ਫਿਰਦੀ ਉਹਨੇ ਦੇਖ ਲਿਆ ਵੀ ਇਹ ਘਰ ਵਾਲੇ ਕੰਮ ਕੋਈ ਨੀ ਕਰਦੇ, ਖਾਂਦੇ ਆ, ਪੀਂਦੇ ਆ, ਪਹਿਨਦੇ ਆ, ਵਧੀਆ ਵੀ ਹੋਵੇ ਨਾ ਤਾਂ ਚੋਰੀ ਇੱਥੇ। ਰਾਜੇ ਨੂੰ ਕਹਿਤਾ ਤੇ ਉਹ ਬੱਚੇ ਨੂੰ ਫੜ ਲਿਆ। ਮਾਰ ਕੁਟਾਈ ਹੋਣੀ ਸ਼ੁਰੂ ਹੋ ਗਈ, 15 ਦਿਨ ਕੁਟਾਈ ਹੁੰਦੀ ਰਹੀ। ਉਹ ਟਸ ਤੋਂ ਮਸ ਨਾ ਹੋਇਆ, ਕਹਿੰਦਾ ਮੈਂ ਤਾਂ ਕਰੀਓ ਨੀ ਚੋਰੀ। ਉਹਦੇ ਬਾਅਦ ਉਹ ਫਫਾ ਕੁੱਟਣੀ ਕਹਿਣ ਲੱਗੀ ਵੀ ਐਂ ਕਰੋ, ਮੈਂ ਮਨਾਉਣੀ ਆ, ਮੈਨੂੰ 2 ਬਾਹਾਂ ਲਾ ਦਿਓ ਮੇਰੇ ਹੋਰ। ਇੱਕ ਬਾਂਹ ਚ ਮਸਾਲ ਫੜ ਲਈ, ਇੱਕ ਚ ਸੰਖ ਫੜ ਲਿਆ, ਦੇਵੀ ਦਾ ਰੂਪ ਧਾਰ ਲਿਆ, ਕਾਠ ਦਾ ਸ਼ੇਰ ਬਣਾ ਲਿਆ। ਉਹਦੇ ਉੱਤੇ ਬੈਠ ਕੇ ਹੌਲੀ 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 ਗਾਹਾਂ ਜਾ ਕੇ ਉਹਦੇ ਦਰਵਾਜ਼ੇ ਕੋਲ ਗਈ। ਤਾਲਾ ਕਹਿਤਾ ਵੀ ਅੱਜ ਐਵੇਂ ਫਸਾਇਓ, ਲਾਇਓ ਨਾ। ਉਸ ਵੇਲੇ ਜਾ ਕੇ ਉਸਨੇ ਦੇਖਿਆ ਵੀ ਦੇਵੀ ਮਾਤ ਆ ਗਈ। ਉਸ ਵੇਲੇ ਉਹਨੇ ਕਿਹਾ ਬੇਟਾ ਤੈਨੂੰ ਬਹੁਤ ਇਸ ਰਾਜੇ ਨੇ ਮਾਰਿਆ ਤੇ ਮੈਂ ਤੈਨੂੰ ਆਜ਼ਾਦ ਕਰਾਉਣ ਵਾਸਤੇ ਆਈ ਹਾਂ। ਹੱਥ ਮਾਰਿਆ ਤਾਲੇ ਦੇ ਵਿੱਚ, ਤਾਲਾ ਉਹ ਗਿਆ, ਦਰਵਾਜ਼ਾ ਖੁੱਲ ਗਿਆ। ਕਹਿੰਦੀ ਗੱਲ ਸੁਣ, ਨਮਸਕਾਰ ਕਰੀ ਉਸਨੇ, ਕਹਿੰਦੀ ਗੱਲ ਸੁਣ, ਮੈਨੂੰ ਐਂ ਦੱਸ ਦੇ ਵੀ ਤੈਂ ਚੋਰੀ ਕਰੀ ਹੈ ਕਿ ਨਹੀਂ। ਜਦ ਦੱਸਣ ਲੱਗਿਆ ਨਿਗਾਹ ਪੈ ਗਈ ਉਹਦਾ ਲਾਈਟ ਦੇ ਵਿੱਚ, ਪਰਛਾਵਾਂ ਪਿੱਛੇ ਨੂੰ ਜਾਵੇ। ਦੱਸਦਾ ਦੱਸਦਾ ਹਟ ਗਿਆ, ਕਹਿੰਦਾ ਮਾਤਾ ਤੂੰ ਤਾਂ ਸਭ ਦੇ ਗੱਲਾਂ ਜਾਣਦੀਆਂ ਦਿਲ ਦੀਆਂ, ਜੇ ਮੈਂ ਚੋਰੀ ਕਰੀ ਹੁੰਦੀ ਤੈਨੂੰ ਵੀ ਤਾਂ ਪਤਾ ਹੁੰਦਾ, ਮੈਂ ਕਰੀਓ ਨੀ। ਉਸ ਵੇਲੇ ਉਹਨੂੰ ਬਹੁਤ ਦਹਿਲ ਪਿਆ ਵੀ ਰਾਜਾ ਮੈਨੂੰ ਸਜ਼ਾ ਦਿਉ। ਤੇ ਬਾਂਹ ਦੇ ਵਿੱਚੋਂ ਮਸਾਲ ਥੱਲੇ ਗਿਰ ਗਈ ਤੇ 2 ਬਣੋਟੀ ਬਾਂਹ ਟੁੱਟ ਕੇ ਥੱਲੇ ਗਿਰ ਗਈ। ਉਹ ਬੱਚੇ ਨੂੰ ਛੱਡ ਦਿੱਤਾ, ਉਹ ਬੱਚਾ ਸਿੱਧਾ ਹੀ ਸਤਸੰਗ ਚ ਆਇਆ, ਨਮਸਕਾਰ ਕਰੀ। ਉਸ ਵੇਲੇ ਮਹਾਂਪੁਰਸ਼ਾਂ ਨੂੰ ਕਿਹਾ ਕਿ ਮਹਾਂਪੁਰਸ਼ੋ, ਤੁਹਾਡੇ ਇੱਕ ਵਚਨ ਨੇ ਮੇਰੀ ਜਾਨ ਬਚਾ ਦੀ। ਮਾਂ ਕੋਲ ਆ ਗਿਆ, ਕਹਿੰਦਾ ਮਾਂ ਤੇਰੇ ਵਚਨ ਮੈਂ ਸਭ ਛੱਡੇ, ਅੱਜ ਤੋਂ ਚੋਰੀ ਛੱਡੀ, ਅੱਜ ਤੋਂ ਮੈਂ ਸਤਸੰਗ ਕਰੂੰ। ਮਹਾਰਾਜ ਕਹਿੰਦੇ ਵੀ ਦੇਖੋ ਕਿੰਨੀ ਕਰੀ, ਇੱਕ ਵਚਨ ਸੁਣਿਆ, ਇੱਕ ਵਚਨ ਸੁਣਨ ਦੇ ਨਾਲ ਕਿੰਨਾ ਉਧਾਰ ਹੋ ਗਿਆ। ਸੋ ਇਸ ਕਰਕੇ ਕਬੀਰ ਏ ਘੜੀ ਆਧੀ ਘੜੀ ਆਧੀ ਹੂੰਫੁਨਾਦ ਭਗਤਨ ਸੇਤੀ ਗੋਸ਼ਟੇ ਜੋ ਕੀ ਨੌਸਲ। ਸੋ ਆਪਾਂ ਵਿਚਾਰ ਕਰਦੇ ਹਾਂ ਕਿ ਮਹਾਰਾਜ ਜੀ ਨੇ ਜਿੰਨੇ ਵੀ ਆਪਾਂ ਸੰਸਾਰ ਚ ਆਏ ਹਾਂ, ਆਪਣਾ ਸਫ਼ਰ ਬਹੁਤ ਲੰਮਾ ਹੈ। ਮਹਾਰਾਜ ਕਹਿੰਦੇ ਪਤਾ ਹੈ ਤੁਹਾਨੂੰ, ਤੁਸੀਂ ਕਦੇ ਤੁਰੇ ਹੋਏ, ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਤੁਰਿਆ ਨੂੰ? ਕੋਈ ਬੰਦਾ ਦੱਸ ਸਕਦਾ ਵੀ ਮੈਨੂੰ ਇੰਨਾ ਚਿਰ ਹੋ ਗਿਆ? ਸਾਨੂੰ ਤਾਂ ਇੰਨਾ ਹੀ ਪਤਾ ਹੈ। ਜੇ ਪੁੱਛੋ ਤੇਰੀ ਉਮਰ ਕਿੰਨੀ ਹੈ, ਅਸੀਂ ਕਹਿੰਦੇ ਹਾਂ ਜੀ ਮੇਰੀ ਉਮਰ ਜੀ 50 ਸਾਲ ਦੀ ਹੋ ਗਈ, 40 ਸਾਲ ਦੀ ਹੋ ਗਈ, 60 ਸਾਲ ਦੀ ਹੋ ਗਈ, 20 ਸਾਲ ਹੈ, 24 ਸਾਲ ਹੈ। ਕਹਿੰਦੇ ਉਹ ਤੋਂ ਪਹਿਲਾਂ ਵੀ ਸੀਗਾ ਤੂੰ? ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ ਮੈਂ ਪਹਿਲਾਂ ਸੀਗਾ ਜਾਂ ਨਹੀਂ। ਆਦਮੀ ਸੋਚਣ ਤੇ ਮਜਬੂਰ ਹੋ ਜਾਂਦਾ ਵੀ ਹੈ ਮੈਂ ਪਹਿਲਾਂ ਵੀ ਸੀਗਾ, ਪਰ ਮੈਨੂੰ ਤਾਂ ਪਤਾ ਨਹੀਂ ਵੀ ਮੈਂ ਪਹਿਲਾਂ ਕੀ ਸੀਗਾ, ਮਰਨ ਤੋਂ ਬਾਅਦ ਵੀ ਮੈਂ ਹੋਵਾਂਗਾ। ਉਹਦਾ ਸਾਨੂੰ ਥੋੜ੍ਹਾ ਥੋੜ੍ਹਾ ਖਿਆਲ ਪੈਂਦਾ, ਜਦ ਸਾਡਾ ਭੂਤਾਂ ਪ੍ਰੇਤਾਂ ਨਾਲ ਵਾਹ ਪੈਂਦਾ ਹੈ ਉਸ ਵੇਲੇ ਪਤਾ ਲੱਗਦਾ ਵੀ ਫਲਾਣਾ ਮਰਿਆ ਨਹੀਂ, ਉਹ ਤਾਂ ਭੂਤ ਬਣ ਗਿਆ। ਕਿਉਂਕਿ ਇੰਨਾ ਕਿ ਸਾਨੂੰ ਪਤਾ ਇਦੋਂ ਗਾਹਾਂ ਸਾਡੀ ਨਿਗਾਹ ਨਹੀਂ ਹੈ, ਇਦੋਂ ਗਾਹਾਂ ਨਿਗਾਹ ਮਹਾਂਪੁਰਸ਼ਾਂ ਦੀ ਹੋਇਆ ਕਰਦੀ ਹੈ ਵੀ ਜਿਹੜਾ ਜੀ ਵਿਛੜਿਆ ਉਹ ਚਲਿਆ ਕਿੱਥੇ ਗਿਆ। ਉਹ ਮਹਾਰਾਜ ਕਹਿੰਦੇ ਨਹੀਂ ਪਿਆਰਿਆ, ਤੇਰੀ ਉਮਰ ਤਾਂ ਕੋਈ ਦੱਸ ਨਹੀਂ ਸਕਦਾ ਸੰਸਾਰ, ਤੈਨੂੰ ਤਾਂ ਤੁਰਦੇ ਨੂੰ ਬੇਅੰਤ ਯੁੱਗ ਬੀਤ ਗਏ, ਕੋਈ ਤੈਨੂੰ ਪਤਾ ਨਹੀਂ ਲੱਗਿਆ। ਇਸ ਤਰ੍ਹਾਂ ਨਾਲ ਪੜ ਲਓ ਸਾਰੇ।
ਤੈਨੂੰ ਚੱਲਦੇ ਨੂੰ ਸੋਝੀ ਨਾ ਰਹੀ ਆਈ, ਚੱਲਦੇ ਨੂੰ ਯੁੱਗ ਬੀਤ ਗਏ, ਸੋਝੀ ਨਾ ਆਈ, ਚੱਲਦੇ ਨੂੰ ਯੁੱਗ ਬੀਤ ਗਏ। Thank you.
ਸਾਨੂੰ ਨਹੀਂ ਪਤਾ ਲੱਗਦਾ ਸਾਡਾ ਸਫ਼ਰ ਕਦ ਸ਼ੁਰੂ ਹੋਇਆ ਤੇ ਕਦ ਕਰਦਾ ਚੱਲਿਆ, ਕਿੱਥੇ ਕਿੱਥੇ ਅਸੀਂ ਹੋ ਕੇ ਆਇਆ। ਮਹਾਰਾਜ ਕਹਿੰਦੇ, ਸੁਣ ਰਹੇ ਤੂੰ ਕੌਣ, ਕਾਂ ਤੇ ਆਇਆ, ਤੂੰ ਦੱਸ ਸਕਦਾ ਤੂੰ ਕੌਣ ਹੈ ਤੇ ਕਿੱਥੋਂ ਆਇਆ। ਏਤੀ ਨਾ ਜਾਣੇ ਕੇਤੀ ਕੁ ਮੁੱਦਤ, ਚਲਤੇ ਖ਼ਬਰ ਨਾ ਪਾਈ। ਤੂੰ ਕਹਿੰਦਾ ਮੈਂ ਪੜ੍ਹਿਆ ਲਿਖਿਆ ਬੰਦਾ, ਮੈਂ PhD ਹਾਂ, ਮੈਂ ਵੱਡਾ ਡਾਕਟਰ ਹਾਂ, ਵੱਡਾ ਸਾਇੰਟਿਸਟ ਹਾਂ, ਮੇਰੇ ਕੋਲ ਬੜਾ ਪੈਸਾ, ਤੈਨੂੰ ਐਂ ਪਤਾ ਤੂੰ ਕੱਦਾਂ ਚੱਲਿਆ ਹੋਇਆ, ਕਿੰਨਾ ਕੁ ਸਮਾਂ ਹੋ ਗਿਆ ਤੈਨੂੰ ਤੁਰਦੇ ਤੁਰਦੇ ਨੂੰ। ਨਾ, ਇਹਦਾ ਕੋਈ ਪਤਾ ਨਹੀਂ ਨੇਰਾ ਸਾਡੇ ਮੂਹਰੇ। ਜਦ ਅਸੀਂ ਗੁਰੂ ਮਹਾਰਾਜ ਨੂੰ ਪੁੱਛਦੇ ਹਾਂ ਕਿ ਸੱਚੇ ਪਾਤਸ਼ਾਹ ਤੁਸੀਂ ਤਾਂ ਸਭ ਕੁਛ ਜਾਣਦੇ ਹੋ, ਭੂਤ ਭਵਿੱਖ ਵਰਤਮਾਨ, ਜਿਹੜਾ ਸਮਾਂ ਲੰਘ ਗਿਆ ਉਹਨੂੰ ਵੀ ਜਾਣਦੇ ਹੋ, ਜਿਹੜਾ ਆਉਣਾ ਉਹਨੂੰ ਵੀ ਜਾਣਦੇ ਹੋ, ਜਿਹੜਾ ਹੁਣ ਲੰਘਦਾ ਉਹਨੂੰ ਵੀ ਜਾਣਦੇ ਹੋ, ਆਪ ਦੱਸ ਦਿਓ ਕਿਰਪਾ ਕਰਕੇ। ਉਸ ਵੇਲੇ ਮਹਾਂਪੁਰਸ਼ ਜਿੰਨੇ ਵੀ ਅਨੁਭਵੀ ਮਹਾਂਪੁਰਸ਼ ਸੰਸਾਰ ਤੇ ਹੋਏ ਨੇ, ਉਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਗਿਣਤੀ ਵੀ ਕਰੀ ਹੈ ਵੀ ਕਿੰਨਾ ਚਿਰ ਹੋ ਗਿਆ ਜੀਵ ਨੂੰ ਚੱਲਦੇ। ਮਹਾਰਾਜ ਕਹਿੰਦੇ ਤੂੰ ਇੱਥੇ ਹੀ ਨਹੀਂ ਪਹਿਲਾਂ ਤੋਂ, ਤੇਰੇ ਬੜੇ ਰੂਪ ਬਦਲੇ ਨੇ, ਕਈ ਜਨਮ ਸਾਖ ਕਰ ਪਾਇਆ, ਕਿੰਨੇ ਜਨਮ ਤੂੰ ਬੂਟੇ ਬਣਦਾ ਰਿਹਾ, ਦਰਖਤ ਬਣਦਾ ਰਿਹਾ, ਕਿੰਨੇ ਜਨਮ ਤੂੰ ਪੱਥਰ ਸੈਲ ਗਿਰ ਕਰਿਆ, ਤੂੰ ਕਿੰਨੀ ਜਨਮ ਤਾਂ ਸੈਲ ਬਣਦਾ ਰਿਹਾ, ਪੱਥਰ ਬਣਦਾ ਰਿਹਾ, ਪਹਾੜ ਬਣਦਾ ਰਿਹਾ, ਕਈ ਜਨਮ ਗਰਭ ਹਿਰ ਕਰਿਆ, ਕਈ ਵਾਰੀ ਗਰਭ ਚ ਆਉਣਾ ਮਾਂ ਦੇ ਪੇਟ ਚ ਜਨਮ ਲੈਣ ਤੋਂ ਪਹਿਲਾਂ ਹੀ ਮਰ ਜਾਂਦਾ ਰਿਹਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕੀੜੇ ਪਤੰਗੇ, ਹਾਥੀ, ਹਰਨ, ਬਲਦ, ਇਹੋ ਜਿਹੇ ਜਨਮਾਂ ਚ ਆਇਆ, ਕਿਤੇ ਰੁੱਖ ਬਿਰਖਾਂ ਮਚੀਨੇ, ਕਿਤੇ ਪਸ਼ੂ ਪਾਏ, ਕਿਤੇ ਨਾਗਕੁਲੀ ਮੇ ਆਏ, ਕਿਤੇ ਪੰਖ ਉਡਾਏ। ਗਿਣਤੀ ਸਿਆਣਿਆਂ ਨੇ ਕੀਤੀ ਹੈ, ਮਹਾਰਾਜ ਨੇ ਤਾਂ ਕਿਹਾ ਵੀ ਇਹ 84 ਲੱਖ ਜੂਨਾਂ ਦੇ ਵਿੱਚ ਹੀ ਤੂੰ ਲੰਘ ਕੇ ਆਏ, ਸਾਨੂੰ ਤਾਂ ਨਹੀਂ ਪਤਾ ਵੀ 84 ਲੱਖ ਕਿਹੜੀਆਂ। ਉਸ ਵੇਲੇ ਮਹਾਂਪੁਰਸ਼ ਦੱਸਦੇ ਨੇ ਕਿ 4 ਲੱਖ ਕਿਸਮ ਦੇ ਪੱਥਰਾਂ ਚ ਜਾਨ ਹੈ ਜਿਨ੍ਹਾਂ ਚੋਂ ਤੇਰੀ ਜਾਨ ਨੇ ਸ਼ੁਰੂ ਹੋਇਆ, 24 ਲੱਖ ਕਿਸਮ ਦੀਆਂ ਜੜੀਆਂ ਬੂਟੀਆਂ ਦਰਖਤ ਨੇ ਜਿਨ੍ਹਾਂ ਦੇ ਵਿੱਚੋਂ ਜੀਵਨ ਹੌਲੀ ਹੌਲੀ ਚੱਲਦਾ ਉੱਪਰ ਨੂੰ ਵਧਿਆ, 7.5 ਲੱਖ ਕਿਸਮ ਦੇ ਉਹ ਜੀਵ ਜੰਤੂ ਨੇ ਜਿਹੜੇ ਪੇਟ ਭਾਰ ਸੱਪਾਂ ਮੰਗਣ, ਗੰਡ ਗੰਡੋਲਿਆਂ ਮੰਗਣ ਤੁਰਦੇ ਨੇ, 7.5 ਲੱਖ ਕਿਸਮ ਦੇ ਉਹ ਨੇ ਜਿਹੜੇ ਫੰਗ ਲਾ ਕੇ ਸਮਾਨਾ ਝੁੜਦੇ ਨੇ, 4 ਲੱਖ ਕਿਸਮ ਦੇ ਉਹ ਨੇ ਜਿਹਨਾਂ ਜਿਹੜੇ ਪੈਰਾਂ ਦੇ ਭਾਰ ਫਿਰਦੇ ਆ ਜਿਵੇਂ ਖੰਜ ਖੰਜੂਰ ਹੈ, ਸੈਂਕੜੇ ਪੈਰ ਨੇ, ਲੱਤਾਂ ਨੇ ਇਹਦੀਆਂ, ਮਰਦ ਦੀਆਂ 4 ਨੇ, ਕਿਸੇ ਦੀਆਂ 2 ਹੁੰਦੀਆਂ, ਮਨੁੱਖ ਦੀਆਂ ਵੀ 2 ਨੇ, ਕਈਆਂ ਦੇ 1 ਲੱਤ ਹੁੰਦੀ ਹੈ, ਕਹਿੰਦੇ ਇਸ ਤਰ੍ਹਾਂ ਦੇ 4.5 ਲੱਖ ਕਿਸਮ ਦੀਆਂ ਜੂਨਾਂ ਚੁੱਕੀਆਂ। ਅਭਿਆਕਤ ਜੂਨਾਂ ਇੱਥੇ 2 ਲੱਖ ਨੇ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਭੂਤਾਂ ਪ੍ਰੇਤਾਂ ਦੀਆਂ, ਦੇਵਤਿਆਂ ਦੀਆਂ ਜੂਨਾਂ ਨੇ, ਤੇ ਬਾਕੀ ਰਹਿੰਦਾ ਜਿਹੜਾ ਉਹ ਕਹਿੰਦੇ ਪਾਣੀ ਵਿੱਚ ਹੈਗਾ, ਪਾਣੀ 'ਚ ਜੋ ਮੱਛੀਆਂ ਕੱਛੀਆਂ ਇਹ ਅੱਧ ਦੇ ਕਰੀਬ ਇਹ ਆ ਜਾਂਦੀਆਂ। ਸੋ ਇਸ ਤਰ੍ਹਾਂ ਦੇ ਨਾਲ ਤੂੰ ਬੜਾ ਲੰਮਾ ਸਫ਼ਰ ਕਰਿਆ, ਜੇ ਮੋਟਾ ਜਿਹਾ ਕਰੀਏ ਨਾ ਵੀ ਇੱਕ ਚੱਕਰ ਲੱਗਿਆ ਤਾਂ ਸਾਨੂੰ ਜਿਹੜਾ ਮਨੁੱਖ ਜਨਮ ਮਿਲਿਆ ਇਹ 60 ਕਰੋੜ ਸਾਲ ਤੋਂ ਬਾਅਦ ਮਿਲਿਆ, ਇਹਨੂੰ ਅਸੀਂ ਕਿਵੇਂ ਵਿਰਸਾ ਗਵਾ ਦਿੰਦੇ ਹਾਂ? ਕਿਉਂ ਗਵਾ ਦਿੰਦੇ ਹਾਂ? ਕਿਉਂਕਿ ਸਾਨੂੰ ਸੋਝੀ ਨਹੀਂ, ਪਤਾ ਨਹੀਂ ਹੈ, ਨਾ ਪਤਾ ਹੋਣ ਕਰਕੇ ਹੱਦ ਤੋਂ ਜ਼ਿਆਦਾ ਕੀਮਤੀ ਜਿਹੜੀ ਇਹ ਦੇਹ ਸਾਨੂੰ ਮਨੁੱਖ ਦੀ ਪ੍ਰਾਪਤ ਹੋਈ ਹੈ, ਜਿਹਨੂੰ ਦੇਵਤੇ ਵੀ ਸਵਰਗ ਲੋਕਾਂ 'ਚ ਬੈਠੇ ਵਾਸ਼ਨਾ ਕਰਦੇ ਨੇ ਕਿ ਕਦ ਸਾਨੂੰ ਮਨੁੱਖਾਂ ਦੇ ਮਿਲੇ, ਕਦ ਅਸੀਂ ਭਜਨ ਕਰੀਏ, ਉਹ ਸਾਨੂੰ ਪ੍ਰਾਪਤ ਹੋਈ ਹੋਈ ਹੈ ਇਸ ਵੇਲੇ। ਮਹਾਰਾਜ ਕਹਿੰਦੇ ਤੈਨੂੰ ਮਿਲ ਗਈ ਮਨੁੱਖ ਦੀ ਦੇ, ਤੇ ਹੁਣ ਤੂੰ ਕੰਮ ਕਰ ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਾਰੀ। ਤੂੰ ਘਾਟੇ ਪਾਉਣ ਵਾਸਤੇ ਨਹੀਂ ਆਇਆ, ਵਾਧਿਆਂ ਦੇ ਕੰਮ ਕਰਨ ਵਾਸਤੇ ਆਇਆ। ਇਸ ਤਰ੍ਹਾਂ ਫਰਮਾਨ ਕਰ
ਆਇਓ ਲਾ ਨੈਣ ਪੁਰਾਨੀ, ਆਇਓ ਲਾ ਨੈਣ, ਆਇਓ ਲਾ ਨੈਣ ਪੁਰਾਨੀ, ਆਇਓ ਲਾ ਨੈਣ, ਆਇਓ ਲਾ ਨੈਣ ਪੁਰਾਨੀ, ਆਇਓ ਲਾ ਨੈਣ, ਆਇਓ ਲਾ ਨੈਣ ਪੁਰਾਨੀ, ਆਇਓ ਲਾ
ਕੋ ਫੱਕੜੇ ਸਭ ਮੁਕਦੀ ਚੱਲੀ ਰਹਿ। ਕਹਿੰਦੇ ਤੇਰੀ ਤਾਂ ਉਮਰ ਮੁੱਕਣ ਵਾਲੀ ਹੋ ਗਈ ਤੇ ਕਿਹੜੇ ਕੰਮਾਂ ਚ ਪੈ ਗਿਆ, ਲਾਹੇ ਵਾਲੀ ਤਾਂ ਤੈਂ ਗੱਲ ਹੀ ਨਹੀਂ ਕਰੀ। ਲਾਹੇ ਕਿਉਂ ਤੂੰ ਢੀਲਾ ਢੀਲਾ, ਤੋਟੇ ਵੇਗ ਉੱਠਤਾ ਆ। ਲਾਹੇ ਦੀ ਗੱਲ ਜਦ ਸੀ ਅੰਮ੍ਰਿਤ ਵੇਲੇ ਜਾਗਣਾ, ਆਸ਼ਾ ਦੀ ਵਾਰ ਅੱਜ ਲੱਗੀ। ਕਿੰਨੇ ਕੁ ਪ੍ਰੇਮੀ ਭਾਗਾਂ ਵਾਲੇ ਨੇ ਜਿਹੜਿਆਂ ਨੇ ਆ ਕੇ ਆਸ਼ਾ ਜੀ ਦੀ ਵਾਰ ਦਾ ਕੀਰਤਨ ਸੁਣਿਆ। ਪਰ ਤੋਟੇ ਵਾਸਤੇ ਜੇ ਕੋਈ ਮੁਜਰਾ ਹੋਵੇ, ਕਿਤੇ ਨਾਚ ਗਾਉਣਾ ਹੋਵੇ, ਕੋਈ ਹੋਰ ਗੱਲਾਂ ਹੋਣੀਆਂ ਹੋਣ ਤਾਂ ਰਾਤ ਸਾਰੀ ਲਾ ਦਿੰਦਾ ਉੱਥੇ, ਕਿਉਂਕਿ ਤੋਟੇ ਨੂੰ ਬਹੁਤ ਹਿੰਮਤ ਹੈ ਇਹਦੇ 'ਚ। ਚੰਗਿਆਈ ਆਲ ਕਰੇ ਬੁਰਿਆਈ ਹੋਏ ਸ਼ੇਰ, ਨਾਨਕ ਅੱਜ ਕੱਲ੍ਹ ਆਲਸੀ ਗਾਫਲ ਫਾਈ ਫੇ। ਚੰਗੇ ਕੰਮਾਂ ਨੂੰ ਆਲਸ਼ ਕਰਦਾ, ਮਾੜਿਆਂ ਵਾਸਤੇ ਵੱਡੀ ਭਾਰੀ ਹਿੰਮਤ ਇਹਦੇ 'ਚ ਆ ਜਾਂਦੀ ਹੈ।
ਮੰਦੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ। ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ।
ਗੱਲ ਕਰੇ ਬੁਰੇ ਆਈ ਹੋਏ ਛੇ। ਸੋ ਕਿੰਨਾ ਹੀ ਸਮਝਾਈ ਜਾਓ ਬੰਦਾ ਜਿੱਧਰਲੇ ਪਾਸੇ ਇਹਦੀ ਰੁਚੀ ਹੋ ਜਾਂਦੀ ਹੈ ਉਹਦੇ ਚੋਂ ਨਿਕਲਣ ਦਾ ਨਾਮ ਹੀ ਨਹੀਂ ਲੈਂਦਾ ਕਿਉਂਕਿ ਭੁੱਲ ਪੈ ਗਈ ਇਹਦੇ ਉੱਤੇ। ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ। ਮਹਾਰਾਜ ਕਹਿੰਦੇ ਪ੍ਰਾਣੀ ਤੋਂ ਆਇਓ ਲਾਹਾ ਲੈਣ ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਤੇਰੀ ਤਾਂ ਉਮਰ ਮੁਕਦੀ ਜਾ ਰਹੀ ਹੈ। ਜਾਣਦਾ ਹੈ ਮੁੜ ਕੇ ਤੈਨੂੰ ਜਨਮ ਪ੍ਰਾਪਤ ਨਹੀਂ ਹੋਣਾ ਜਦ ਤੂੰ ਮਾਤਾ ਦੇ ਪੇਟ ਵਿੱਚ ਸੀ। ਐਸਾ ਮਹਾਰਾਜ ਫਰਮਾਨ ਕਰਦੇ। ਉਸ ਵੇਲੇ ਜਿਹੜੀ ਸਾਡੀ ਸੁਰਤੀ ਹੁੰਦੀ ਹੈ ਨਾ, ਧਿਆਨ ਨਾਲ ਗੱਲ ਸਮਝਿਓ, ਉਹ ਹੁੰਦੀ ਹੈ ਸੁਖਮਨਾ ਨਾੜੀ ਚ। ਸੁਖਮਨਾ ਨਾੜੀ ਰੀੜ੍ਹ ਦੀ ਹੱਡੀ ਦੀ ਵਿਚਾਲਲੀ ਨਾੜੀ ਹੈ। ਇਹਦੇ ਇੱਕ ਪਾਸੇ ਇੜਾ ਹੈ, ਇੱਕ ਪਾਸੇ ਪਿੰਗਲਾ ਹੈ ਤੇ ਵਿਚਾਲਲੀ ਸੁਖਮਨ ਹੈ। ਇਹਦੇ ਵਿੱਚ ਜੇ ਆਪਣੇ ਹੁਣ ਵੀ ਸਵਾਸ ਚਲੇ ਜਾਣ ਨਾ ਢੰਗ ਹੁੰਦਾ ਹੈ। ਗੁਰੂ ਮਹਾਰਾਜ ਨੇ ਤਾਂ ਨਹੀਂ ਇਹਨੂੰ ਸਾਨੂੰ ਦੱਸਿਆ ਵੀ ਉਸ ਢੰਗ ਨਾਲ ਤੁਸੀਂ ਸਵਾਸ ਲੈ ਕੇ, ਸਾਨੂੰ ਦੱਸਿਆ ਵੀ ਸੁਰਤ ਲਿਜਾ ਸਕਦੀ ਹੈ ਇਹਦੇ ਵਿੱਚ। ਜੇ ਸੁਰਤ ਚਲੀ ਜਾਵੇ ਇਸ ਨਾੜੀ ਦੇ ਵਿੱਚ ਸਾਧਨਾ ਕਰਕੇ ਤਾਂ ਤਿੰਨ ਜਨਮਾਂ ਦਾ ਪਤਾ ਲੱਗ ਜਾਂਦਾ, ਤਿੰਨ ਦਾ ਨਹੀਂ ਸੌ ਜਨਮ ਦਾ ਲੱਗ ਜਾਂਦਾ ਪਤਾ। ਉਸ ਵੇਲੇ ਜੀਵ ਜਿਹੜਾ ਹੁੰਦਾ ਹੈ, ਕਿਉਂਕਿ ਇਹ ਹੋਰ ਤਾਂ ਸਰੀਰ ਬਣਿਆ ਨਹੀਂ ਹੁੰਦਾ, ਰੀੜ੍ਹ ਦੀ ਹੱਡੀ ਬਣੀ ਹੁੰਦੀ ਹੈ ਛੋਟੀ ਜੀ, ਬਹੁਤ ਦੂਰ ਖੁਰਦਬੀਨ ਨਾਲ ਦਿਸਦੀ ਹੈ। ਇਹਦੇ 'ਚ ਜਦ ਆ ਕੇ ਜੋਤ ਦਾ ਪ੍ਰਕਾਸ਼ ਪੈਂਦਾ, ਇੱਕ ਤਾਂ ਲਾਈਫ ਹੁੰਦੀ ਹੈ ਇਹਦੇ ਵਿੱਚ ਕੈਮੀਕਲ ਜਿਹੜੀ ਆਪਾਂ ਨੂੰ ਖਾਣ ਪੀਣ ਨਾਲ ਆਉਂਦੀ ਹੈ। ਇੱਕ ਜ਼ਿੰਦਗੀ ਉਹ ਹੈ ਜਿਹਨੂੰ ਅਸੀਂ ਜੀਵਨ ਕਹਿੰਦੇ ਹਾਂ। ਇਹ ਜੀਵ ਆਤਮਾ ਇੱਕ ਆ ਕੇ ਇਹਦੇ 'ਚ ਪ੍ਰਵੇਸ਼ ਕਰ ਜਾਂਦਾ ਤਿੰਨ ਮਹੀਨਿਆਂ ਬਾਅਦ। ਉਸ ਵੇਲੇ ਇਹਨੂੰ ਉਸ ਨਾੜੀ 'ਚ ਹੋਣ ਕਰਕੇ ਸੌ ਜਨਮ ਦੀ ਪਿਛਲੇ ਦੀ ਸੁਰਤ ਹੁੰਦੀ ਹੈ। ਉਸ ਵੇਲੇ ਪਛਤਾਉਂਦਾ ਵੀ ਮੈਂ ਆਹ ਗਲਤੀ ਕਰੀ, ਮੈਂ ਮਨੁੱਖ ਬਣਿਆ ਜਦ ਨਾ ਨਿਕਲ ਸਕਿਆ, ਫਿਰ ਮੈਂ ਕੁੱਤੇ ਬਿੱਲੇ ਬਣਦਾ ਗਿਆ, ਫਿਰ ਮਨੁੱਖ ਬਣਿਆ ਫਿਰ ਨਾ ਨਿਕਲਦਾ ਗਿਆ। ਇੱਕ ਐਸਾ ਮਹਾਂਪੁਰਸ਼ ਹੋਇਆ ਜੋ ਬੜਾ ਹੀ ਮਸ਼ਹੂਰ ਹੈ ਮਹਾਂਪੁਰਸ਼, ਉਹਦਾ ਨਾਮ ਸੁਖਦੇਵ ਮੁਨੀ ਹੈ। ਇਹ ਦੁਆਪਰ ਜਦੋਂ ਖਤਮ ਹੋਇਆ, ਕਲਯੁਗ ਜਦ ਸ਼ੁਰੂ ਹੋਇਆ, ਉਸ ਵੇਲੇ ਇਹਦਾ ਜਨਮ ਹੋਇਆ ਸੀ ਸੁਖਦੇਵ ਦਾ। ਬੜੀ ਭਾਰੀ ਇਹਨੇ ਤਪੱਸਿਆ ਕਰੀ ਸੀ, ਰਾਜੇ ਜਨਕ ਤੋਂ ਜਾ ਕੇ ਇਹਨੇ ਨਾਮ ਲਿਆ ਸੀ। ਇਹ ਜਿਸ ਵਕਤ ਇਹਦੀ ਪੈਦਾਇਸ਼ ਦਾ ਹੁਕਮ ਹੋਇਆ, ਕੋਈ ਐਸੀ ਸੋਝੀ ਆ ਗਈ ਇਸ ਨੂੰ ਕਿ ਜਨਮ ਨਾ ਲਵੇ। ਮਾਂ ਨੇ ਫਰਿਆਦ ਕਰੀ ਕਿ ਹੇ ਪ੍ਰਭੂ ਮੇਰੇ ਤੇ ਕਿਰਪਾ ਕਰ, ਪਤਾ ਨਹੀਂ ਕੀ ਦੋਸ਼ ਹੈ, ਮੇਰਾ ਬੱਚਾ ਜਨਮ ਨਹੀਂ ਲੈ ਰਿਹਾ। ਉਸ ਵੇਲੇ ਪ੍ਰਭੂ ਦਾ ਹੁਕਮ ਆਇਆ ਵੀ ਤੂੰ ਜਨਮ ਲੈ। ਕਹਿੰਦਾ ਹੇ ਪ੍ਰਭੂ ਮੈਂ ਜਨਮ ਤਾਂ ਲੈਂਦਾ, ਪਰ ਤੂੰ ਮੇਰੇ ਜਨਮ ਸਮੇਂ ਮਾਇਆ ਨਾ ਚਲਾਈ, ਮਾਇਆ ਦਾ ਅਸਰ ਰੋਕ ਨਹੀਂ, ਮਾਇਆ ਨਾ ਪਵੇ। ਇਸੇ ਤਰ੍ਹਾਂ ਦੱਸਦੇ ਨੇ ਸਾਰੇ ਇਤਿਹਾਸ ਕਰਕੇ, ਉਹ ਬੱਚੇ ਜਿੰਨੇ ਉਸ ਘੜੀ 'ਚ ਜੰਮੇ ਸਾਰੇ ਸਾਧੂ ਜੰਮੇ, ਸਾਰਿਆਂ ਨੂੰ ਸੋਝੀ ਰਹੀ ਪਿਛਲੇ ਜਨਮ ਦੀ। ਸੋ ਉਸ ਵੇਲੇ ਜਿਹੜਾ ਬੱਚਾ ਹੈ ਪੁੱਠਾ ਲੜਕਦਾ, ਇਹਨੂੰ ਨਾਮ ਧੁਨ ਸੁਣਦੀ ਹੁੰਦੀ ਹੈ, ਨਾਮ ਦੀ ਧੁਨ, ਉਹ ਧੁਨ ਜਿਹੜੀ ਵਾਹਿਗੁਰੂ ਨੇ ਪਹਿਲੇ ਦਿਨ ਸ੍ਰਿਸ਼ਟੀ ਰਚਣ ਵਾਸਤੇ ਵਿਚਾਰੀ। ਭਾਈ ਗੁਰਦਾਸ ਜੀ ਦੱਸਦੇ ਹੈ ਕਿ ਜੋ ਵਾਹਿਗੁਰੂ ਨਿਰੰਕਾਰ ਆਕਾਰ ਕਰ, ਜਦੋਂ ਨਿਰੰਕਾਰ ਨੇ ਆਪਣਾ ਆਕਾਰ ਬਣਾਇਆ ਤਾਂ ਉਹਦਾ ਨਾਂ ਪਿਆ ਏਕੰਕਾਰ ਉਪਾਰਸਦਾਇਆ। ਏਕੰਕਾਰ ਦਾ ਰੂਪ ਹੋਇਆ ਏਕੰਕਾਰ, ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਏਕਾ ਲਿਖਿਆ ਏਕੰਕਾਰ। ਏਕੰਕਾਰੋਂ ਫਿਰ ਸ਼ਬਦ ਧੁਨ ਹੋਈ, ਏਕੰਕਾਰੋਂ ਸ਼ਬਦ ਧੁਨ, ਉਹ ਜਿਹੜੀ ਸ਼ਬਦ ਦੀ ਧੁਨੀ ਹੋਈ ਉਹਦਾ ਨਾਂ ਓਂਕਾਰ ਹੋਇਆ। ਓਂਕਾਰ ਆਕਾਰ ਪਾਇਆ, ਉਹ ਸ਼ਬਦ ਦੀ ਧੁਨੀ ਦੇ ਨਾਲ ਅਖੰਡ ਬ੍ਰਹਮੰਡ ਬਣੇ ਜਿੰਨੇ ਵੀ ਨੇ। ਓਂਕਾਰ ਬਰਮਾ ਉਤਪਤ, ਓਂਕਾਰ ਕੀਆ ਜਿਨ ਚਿੱਤ, ਓਂਕਾਰ ਵੇਦ ਨਿਰਮੇ, ਓਂਕਾਰ ਸੈਲ ਯੁਗ ਪਏ। ਸਾਰਾ ਸੰਸਾਰ ਇੱਕ ਸ਼ਬਦ ਤੋਂ ਹੋਇਆ, ਸ਼ਬਦ ਵਿੱਚ ਸਮਾ ਜਾਏਗਾ, ਉਹ ਸ਼ਬਦ ਸਾਰਿਆਂ ਦੇ ਅੰਦਰ ਗੂੰਜਦਾ। ਪ੍ਰਥਮ ਓਂਕਾਰ ਤਿਨਕਾ, ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਸੋ ਧੁਨ ਪੂਰ ਜਗਤ ਮੋਲਾ, ਉਹ ਇੰਨੀ ਸੁੰਦਰ ਧੁਨੀ ਹੈ, ਇੰਨੀ ਵਿਚਿੱਤਰ ਹੈ, ਉਹਦੇ ਆਸਰੇ ਤੇ ਬੱਚਾ ਨੌ ਮਹੀਨੇ ਪੁੱਠਾ ਲੜਕਦਾ ਰਿਹਾ ਤੇ ਇਹਨੂੰ ਅੱਗ ਦੇ ਵਿੱਚ ਕੋਈ ਸੇਕ ਨਾ ਲੱਗਿਆ। ਮਹਾਰਾਜ ਕਹਿੰਦੇ ਗਰਭ ਕੁੰਡ ਮੈਂ ਉਰਧ ਤਪ ਕਰਦੇ ਸਾਹ ਸਾਹ ਸਿਮਰਤ ਰਹਿ। ਉਸ ਵੇਲੇ ਬੇਨਤੀ ਕਰਦਾ ਸੀ ਹੇ ਪ੍ਰਭੂ ਤੂੰ ਮੈਨੂੰ ਇੱਥੋਂ ਜੇ ਕੱਢ ਲਵੇ ਨਾ ਕੁੰਭੀ ਨਰਕ ਚੋਂ, ਮੈਂ ਹੁਣ ਤੇਰਾ ਨਾਮ ਜਪਾਂਗਾ। ਆਵਾਜ਼ ਆਉਂਦੀ ਸੀ ਕਿ ਆਏ ਜੀਵ ਤੇਰੇ ਵਰਗਾ ਬੇਵਿਸ਼ਵਾਸਾ ਸਾਰੀ ਸ੍ਰਿਸ਼ਟੀ ਚ ਕੋਈ ਨਹੀਂ ਹੈ ਜਿੰਨਾ ਤੂੰ ਹੈ। ਇੱਕ ਵਾਰੀ ਤੂੰ ਮਨੁੱਖ ਬਣਿਆ, ਪਹਿਲਾਂ ਬੜੀ ਵਾਰੀ ਬਣ ਚੁੱਕੇ ਹੈ, ਤੇ ਹਰ ਵਾਰੀ ਹੁੰਦਾ ਕੀ ਹੈ, ਜਦ ਤੂੰ ਮਨੁੱਖ ਬਣ ਜਾਮਾ ਚ ਆਉਣਾ ਤੇਰੇ ਤੇ ਮਾਇਆ ਪੈ ਜਾਂਦੀ ਹੈ, ਤੂੰ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਵਿਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਉਸ ਵੇਲੇ ਕਹਿਣ ਲੱਗਿਆ, ਨਹੀਂ ਮਹਾਰਾਜ ਮੈਂ ਹੁਣ ਨਹੀਂ ਭੁੱਲਦਾ, ਕਿਉਂਕਿ ਹੁਣ ਮੈਨੂੰ ਚੰਗੀ ਤਰ੍ਹਾਂ ਗਿਆਨ ਹੋ ਗਿਆ 100 ਜਨਮ ਦਾ। ਕਹਿੰਦੇ ਬਹੁਤ ਵਾਰੀ ਹੋਇਆ ਤੈਨੂੰ ਪਹਿਲਾਂ ਵੀ, ਜਾ ਕੋਈ ਜਾਮਨ ਲਿਆ। ਕਹਿੰਦੇ ਮਹਾਰਾਜ ਇੱਥੇ ਤਾਂ ਕੋਈ ਜਾਮਨ ਨਹੀਂ। ਕਹਿੰਦੇ 5 ਤੱਤਾਂ ਦੇ ਦੇਵਤੇ ਤੇਰੇ ਨਾਲ ਨੇ, ਅਰਾਧ ਉਹਨਾਂ ਨੂੰ। ਆਕਾਸ਼ ਨੂੰ ਅਰਾਧਿਆ, ਆਕਾਸ਼ ਕਹਿੰਦਾ ਮੈਂ ਤੇਰੀ ਜਮਾਨਤ ਕੀ ਦੇ ਦਾਂ, ਮੇਰਾ ਤਾਂ ਕੋਈ ਰੂਪ ਰੰਗ ਹੀ ਨਹੀਂ ਹੈ, ਤੈਂ ਮੈਨੂੰ ਮੰਨਣਾ। ਅਗਨ ਦੇਵਤੇ ਨੂੰ ਅਰਾਧਿਆ, ਕਹਿੰਦਾ ਤੇਰਾ ਮੇਰਾ ਕੀ ਸਾਥ ਹੈ, ਜੇ ਮੈਂ ਤੇਰੇ ਨੇੜੇ ਲੱਗਾ ਤੂੰ ਜਲ ਜਾਏਗਾ। ਮਿੱਟੀ ਦੇ ਦੇਵਤੇ ਨੂੰ ਬੁਲਾਇਆ, ਉਹ ਕਹਿੰਦਾ ਜੇ ਮੈਂ ਤੇਰੇ ਨੇੜੇ ਲੱਗਿਆ ਨਾ, ਮਾੜੀ ਜੀ ਉੜ ਕੇ ਤੇਰੇ ਕੱਪੜਿਆਂ ਤੇ ਪੈ ਗਈ, ਤੂੰ ਕਹਿੰਦਾ ਨਹਾਉਣ ਨਾਲੇ ਝੜੇਗਾ ਫਿਰ ਮੈਨੂੰ, ਤੈਂ ਤਾਂ ਮੇਰੇ ਨੇੜੇ ਲੱਗਣਾ ਹੀ ਨਹੀਂ, ਮੇਰੇ ਤੋਂ ਡਰੇਗਾ ਸਾਰੀ ਜ਼ਿੰਦਗੀ। ਉਸ ਤੋਂ ਬਾਅਦ ਹਵਾ ਨੂੰ ਕਿਹਾ, ਹਵਾ ਕਹਿੰਦੀ ਤੇਰਾ ਮੇਰਾ ਕੋਈ ਸੰਬੰਧ ਨਹੀਂ, ਮੈਂ ਨਹੀਂ ਤੇਰਾ ਜਵਾਨ ਦੇ ਸਕਦੀ, ਤੂੰ ਬੇਤਵਾਰ ਹੈ, ਮੈਂ ਨਿਰੰਕਾਰ ਕੋ ਝੂਠੀ ਹੋਣਾ। ਇੱਕ ਰਹਿ ਗਿਆ ਪਾਣੀ। ਜਦ ਵਰਨ ਦੇਵਤੇ ਨੂੰ ਅਰਾਧਿਆ, ਉਹ ਕਹਿੰਦਾ ਦੇਖ ਬਈ ਪ੍ਰੇਮੀਆ, ਮੈਨੂੰ ਆਉਂਦਾ ਤਰਸ ਤੇਰੇ ਤੇ, ਤੇਰੀ ਜਮਾਨਤ ਕੋਈ ਦਿੰਦਾ ਨਹੀਂ, ਹਮੇਸ਼ਾ ਤੇਰੀ ਜਮਾਨਤ ਮੈਂ ਅੱਗੇ ਮੈਂ ਹੀ ਦਿੱਤੀ ਆ, ਹੁਣ ਫੇਰ ਦੇ, ਪਰ ਕੰਡੀਸ਼ਨਲ ਦਊਂਗਾ। ਪਰਮੇਸ਼ਰ ਦੇ ਹਾਜ਼ਰ ਹੁੰਦੇ ਨੇ ਦੋਏ। ਪਰਮੇਸ਼ਰ ਕਹਿੰਦੇ ਜਮਾਨਤੀਆ ਲਿਆਂਦਾ? ਕਹਿੰਦੇ ਲਿਆਂਦਾ ਜੀ, ਇਹ ਤਾਂ ਕੰਡੀਸ਼ਨਲ ਦਿੰਦਾ, ਸ਼ਰਤ ਨਾਲ ਦਿੰਦਾ। ਕਹਿੰਦਾ ਹੇ ਪ੍ਰਭੂ, ਇਹ ਹੈ ਬੇਤਵਾਰਾ ਜੀ, ਇਹਦਾ ਕੋਈ ਇਤਵਾਰ ਨਹੀਂ, ਨਾ ਇਹ ਤੈਨੂੰ ਜਾਣੇ ਨਾ ਮੈਨੂੰ ਜਾਣੇ, ਪਰ ਮੈਂ ਰਹਿਮ ਕਰਕੇ ਇੰਨੀ ਜਮਾਨਤ ਦਿੰਦਾ ਕਿ ਜਦ ਇਹ 2 ਕੱਪ ਭਰ ਕੇ ਆਪਣੇ ਸਰੀਰ ਤੇ ਪਾਏਗਾ, ਇੱਕ ਵਾਰੀ ਮੈਂ ਰਾਮ ਅੱਲਾ ਵਾਹਿਗੁਰੂ ਇਹਦੇ ਮੂੰਹ ਤੋਂ ਕਹਾ ਦੂੰਗਾ, ਉਹ ਤੇ ਬਾਅਦ ਇਹ ਜਾਣੇ ਇਹਦਾ ਕੰਮ ਜਾ। ਇੰਨੀ ਕੁ ਲੰਗੜੀ ਜਮਾਨਤ ਦੇ ਕੇ ਅਸੀਂ ਸੰਸਾਰ 'ਚ ਆਇਆ। ਮਹਾਰਾਜ ਕਹਿੰਦੇ ਹੁੰਦਾ ਕੀ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਸ ਵੇਲੇ ਆਇਆ ਤਾਂ ਪਰਮੇਸ਼ਰ ਦਾ ਨਾਮ ਜਪਣ ਸੀ, ਲੇਕਿਨ ਮਾਇਆ ਦਾ ਅਸਰ ਪੈ ਗਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲਾਂ ਪਿਆਰ ਦੁੱਧ ਨਾਲ ਪੈ ਗਿਆ, ਮਾਂ ਦੇ ਦੁੱਧ ਨਾਲ। ਦੂਜੇ ਮਾਂ ਬਾਪ ਕੀ ਸੁੱਧ, ਦੂਜਾ ਅਸਰ ਪੈ ਗਿਆ, ਮਾਂ ਤੇ ਬਾਪ ਨੂੰ ਪਛਾਣਨਾ ਸ਼ੁਰੂ ਕਰ ਲਿਆ। ਪਹਿਲਾਂ ਨਾ ਮਾਂ ਸੀ ਨਾ ਪਿਓ ਸੀ, ਥੋੜ੍ਹੇ ਜਿਹੇ ਚਿਰ ਤੋਂ ਮਾਂ ਬਾਪ ਬਣੇ ਸੀ, ਉਦੋਂ ਪਹਿਲਾਂ ਆਪ ਕਿਸੇ ਪਾਸਿਓਂ ਗਿਆ ਸੀ, ਹੁਣ ਇਹ ਸੁੱਧ ਪੈ ਗਈ। ਤੀਜੇ ਭਾਬੀ ਭਈਆ ਵੇਵ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮਨਾ ਪੁੱਛੇ ਜਾ, ਸੱਤਵੇਂ ਸੰਝ ਕੀ ਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਾਂ ਨਾਸ, ਨੌਵੇਂ ਤੌਲੇ ਉੱਭੇ ਸਾਹ, ਦਸਵਾਂ ਦੱਧਾ ਹੋਇਆ ਸਵਾ, ਗਏ ਸੇ ਗੀਤ ਪੁਕਾਰੀ ਤਾਂ। ਕਹਿੰਦੇ ਆਹ ਤੇਰਾ ਇਤਿਹਾਸ ਹੈ ਮਹਾਰਾਜ, ਇਸ ਤਰ੍ਹਾਂ ਨਾਲ ਫਰਮਾਨ ਕਰਦੇ।
ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ, ਨਾਮ ਦੇ ਜਪਣ ਆਇਆ, ਮਾਇਆ ਵਾਲਾ ਜਾਲ ਪੈ ਗਿਆ।
ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਦਾ ਜਾਲ ਪੈ ਗਿਆ। ਹੁਣ ਕਿਸੇ ਦੀ ਗੱਲ ਨਹੀਂ ਸੁਣਦਾ, ਹੁਣ ਸਿਆਣਾ ਹੋ ਗਿਆ। ਜੇ ਇਹਨੂੰ ਕਹੇ ਤੂੰ ਨਾਮ ਜਪਣ ਵਾਸਤੇ ਆਇਆ, ਬਿਲਕੁਲ ਨਹੀਂ ਇਹਦੇ ਮਨ ਵਿੱਚ ਜਾਂਦੀ ਗੱਲ, ਬਿਲਕੁਲ ਸੁਣਨ ਨੂੰ ਤਿਆਰ ਨਹੀਂ। ਇਹ ਜਿਹੜਾ ਸੁਖਦੇਵ ਮੁਨੀ ਸੀ, ਜਦ ਇਹਨੇ ਜਨਮ ਲਿਆ ਮਾਇਆ ਦਾ ਅਸਰ ਨਾ ਪਿਆ, ਜਦ 5 ਸਾਲ ਦਾ ਹੋਇਆ ਆਪਣੇ ਪਿਤਾ ਨੂੰ ਵਿਆਸ ਮੁਨੀ ਨੂੰ ਕਹਿਣ ਲੱਗਿਆ ਕਿ ਮੈਂ ਨਾਮ ਜਪਣ ਜਾਣਾ। ਕਹਿੰਦਾ ਬੇਟਾ ਤੂੰ ਤਾਂ ਅਜੇ ਛੋਟਾ ਹੈ, ਕਿੱਥੇ ਜਾ ਕੇ ਤੂੰ ਭਜਨ ਕਰੇਗਾ, ਕਿੱਥੇ ਤਪ ਕਰੇਗਾ, ਤੈਨੂੰ ਪਤਾ ਨਹੀਂ ਕਿਸੇ ਤਪ ਦਾ। ਕਹਿੰਦਾ ਪਿਤਾ ਜੀ ਪਹਿਲਾਂ ਮੇਰੀ ਬੇਨਤੀ ਸੁਣ ਲਓ। ਬੇਨਤੀ ਇਹ ਹੈ ਕਿ ਮੈਨੂੰ ਪਿਛਲੇ 100 ਜਨਮ ਦਾ ਗਿਆਨ ਹੈ, ਜਦ ਮੇਰੇ ਉਹ ਧਿਆਨ ਵਿੱਚ ਆਉਂਦੇ ਆ ਮੈਂ ਰੋਣਾ ਇਕੱਲਾ ਬੈਠ ਕੇ ਵੀ, ਇਹੋ ਜਿਹੇ ਵੀ ਮੇਰੇ ਮਾੜੇ ਜਨਮ ਹੋਏ ਨੇ, ਉਹਦੇ ਚੋਂ ਮੈਂ ਸਿਰਫ ਤੁਹਾਨੂੰ 1 ਜਨਮ ਦਾ ਹਾਲ ਸੁਣਾ ਦਿੰਦਾ, ਉਹਦੇ ਬਾਅਦ ਤੁਸੀਂ ਆਪਣਾ ਫੈਸਲਾ ਦੇ ਦਿਓ, ਕਿਉਂਕਿ ਤੁਹਾਡੀ ਆਗਿਆ ਬਗੈਰ ਮੈਂ ਨਹੀਂ ਜਾਣਾ। ਕਹਿਣ ਲੱਗਿਆ ਪਿਤਾ ਜੀ ਮੈਂ 1 ਜਨਮ ਦੇ ਵਿੱਚ ਗਧਾ ਸੀ, ਆਹ ਜਿਹੜਾ ਮੇਰਾ ਹੁਣ ਜਨਮ ਹੋਇਆ ਇਹ ਤੋਂ ਪਹਿਲਾਂ ਮੈਂ ਤੋਤਾ ਸੀਗਾ, ਇਹ ਮੈਂ ਪਰਮੇਸ਼ਰ ਦਾ ਭਜਨ ਹੋ ਰਿਹਾ, ਪਰਮੇਸ਼ਰ ਦੇ ਬਚਨ ਹੋ ਰਹੇ, ਜਿਹਨੂੰ ਅਮਰ ਕਥਾ ਕਹਿੰਦੇ ਆ, ਉਹ ਸਰਵਣ ਕੀਤੀ, ਉਹਦਾ ਫਲ ਮੈਨੂੰ ਮਨੁੱਖਾ ਜਨਮ ਚ ਪ੍ਰਾਪਤ ਹੋਇਆ, ਤੇ ਮੈਂ ਪਿਛਲੇ ਜਨਮ ਦੇ 1 ਜਨਮ ਦੇ ਅੰਦਰ ਗਧਾ ਸੀ, ਇੱਕ ਐਸੇ ਮਾੜੇ ਗਰੀਬ ਬੰਦੇ ਦਾ ਗਧਾ ਬਣਿਆ ਕਿ ਨਾ ਤਾਂ ਉਹ ਮੈਨੂੰ ਪਾਲ ਸਕਿਆ, ਨਾ ਖੁਰਾਕ ਦੇ ਸਕਿਆ, ਇੱਧਰ ਉੱਧਰ ਰੂੜੀਆਂ ਦੇ ਟਾਂਡੇ ਸੁੱਕ ਕੇ ਮੈਂ ਕਹਿੰਦਾ ਬੜੀ ਮੁਸ਼ਕਲ ਦੇ ਨਾਲ ਥੋੜਾ ਜਿਹਾ ਵੱਡਾ ਹੋਇਆ, ਤੇ ਉਸੇ ਵੇਲੇ ਮੇਰੇ ਤੇ ਗੂਣ ਪਾ ਦਿੱਤੀ, ਛੱਟ ਪਾ ਦਿੱਤੀ, ਤੇ ਇੱਟਾਂ ਲੱਦਣੀਆਂ ਸ਼ੁਰੂ ਕਰ ਦਿੱਤੀਆਂ, ਮਿੱਟੀ ਲੱਦਣੀ ਸ਼ੁਰੂ ਕਰਤੀ, ਮੇਰੀ ਜਿਹੜੀ ਕਮਰ ਸੀ ਉਹ ਝੁੱਕ ਗਈ, ਲਾਗਾ ਲੱਗ ਗਿਆ, ਤੇ ਮੈਨੂੰ ਕਾਵਾਂ ਨੇ ਠੁੰਗਣਾ ਸ਼ੁਰੂ ਕਰ ਦਿੱਤਾ, ਬਹੁਤ ਦੁਖੀ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਡੰਡਾ ਮਾਰਿਆ ਕਰੇ, ਰੂੜੀਆਂ ਤੇ ਛੱਡਿਆ ਕਰੇ, ਰੂੜੀਆਂ ਤੇ ਜਾ ਕੇ ਮੈਂ ਗੋਹੇ ਨਾਲ ਲਿਬੜੇ ਹੋਏ ਟਾਂਡੇ ਨਾਲੇ ਖਾਇਆ ਕਰਾਂ, ਨਾਲੇ ਰੋਇਆ ਕਰਾਂ, ਬੜੀ ਮੁਸ਼ਕਲ ਦੇ ਨਾਲ ਝੱਪਿਆ ਕਰਾਂ। ਸਵੇਰੇ ਹੀ ਮੈਨੂੰ ਫੇਰ ਕੰਮ ਤੇ ਲਾ ਲਵੇ, ਮੈਂ ਕਮਜ਼ੋਰ ਹੋ ਗਿਆ। ਕਹਿੰਦਾ ਮੈਨੂੰ ਇੱਕ ਧੋਬੀ ਨੂੰ ਵੇਚਤਾ, ਉਹ ਧੋਬੀ ਮੈਨੂੰ ਲੈ ਗਿਆ ਤੇ ਘਰੋਂ ਕੱਪੜੇ ਪਿਆਉਂਦਿਆ ਕਰੇ, ਬੋਰੀ ਪਾ ਕੇ ਮੇਰੇ ਉੱਤੇ ਲਾਦਿਆ ਕਰੇ, ਤੇ ਧੋਬ ਕਾਟਦੇ ਆ ਕੇ ਮੇਰੇ ਪੈਖੜ ਲਾ ਦਿਆ ਕਰੇ, ਡੰਡਾ ਮਾਰਿਆ ਕਰੇ। ਕਹਿੰਦਾ ਪੱਠੇ ਮੈਨੂੰ ਕੋਈ ਪਾਵੇ ਨਾ, ਤੇ ਮੈਂ ਬਾੜਾਂ ਵਿੱਚੋਂ ਖੱਬਲ ਦੀਆਂ ਤਿੜਾਂ ਕੱਢ ਕੱਢ ਕੇ ਖਾਵਾਂ, ਤੇ ਮੇਰੇ ਨੱਕ ਦੇ ਵਿੱਚ ਕੰਡੇ ਲੱਗ ਲੱਗ ਕੇ ਭੌਰੀਆਂ ਬਣ ਗਈਆਂ, ਦੁਖਿਆ ਕਰੇ ਨੱਕ ਬਹੁਤ, ਰੱਜਿਆ ਨਾ ਕਰਾਂ, ਮੈਂ ਰੋਇਆ ਕਰਾਂ। ਪਿਤਾ ਜੀ ਇੱਥੇ ਹੀ ਬਸ ਨਹੀਂ, ਕਹਿੰਦਾ ਮੈਂ ਕਮਜ਼ੋਰ ਹੋ ਗਿਆ, 1 ਦਿਨ ਕੱਪੜੇ ਲੱਦ ਲਏ, ਧੱਕਾ ਦੇ ਕੇ ਮੈਨੂੰ ਲਈ ਜਾਂਦਾ, ਤੇ ਛੋਟੇ ਰਸਤੇ ਚਲੇ ਗਏ, ਉੱਥੇ ਦਲਦਲ ਪੈਂਦੀ ਸੀ, ਉਹ ਦਲਦਲ ਦੇ ਵਿੱਚ ਮੈਂ ਗਾਰੇ 'ਚ ਵੜ ਗਿਆ, ਧੋਬੀ ਨੇ ਕੱਢਣ ਦਾ ਯਤਨ ਨਹੀਂ ਕਰਿਆ, ਕੱਪੜੇ ਲਾ ਲਏ ਤੇ ਮੈਨੂੰ ਉੱਥੇ ਹੀ ਛੱਡ ਗਿਆ, ਮੈਂ ਜਿਉਂ ਜਿਉਂ ਹੱਥ ਪੈਰ ਮਾਰਾਂ ਥੱਲੇ ਨੂੰ ਜਾਵਾਂ। ਅਖੀਰ ਉੱਥੇ ਰਸਤਾ ਪੈਂਦਾ ਸੀ ਤੇ ਉਹ ਰਸਤੇ ਵਾਲਿਆਂ ਨੂੰ ਮੈਂ ਲੱਭ ਗਿਆ, ਤੇ ਮੇਰੇ ਪਿੱਠ ਦੇ ਉੱਤੇ ਪੈਰ ਧਰ ਕੇ ਛਾਲ ਮਾਰਨ, ਦੂਏ ਪਾਸੇ ਟੱਪ ਜਾ, ਤੇ ਮੈਂ ਗਾਰੇ ਵਿੱਚ ਖੁੱਭਦਾ ਗਿਆ, ਭੁੱਖਾ ਤੇ ਹਾਇਆ ਉਸੇ ਤਰ੍ਹਾਂ ਨਾਲ, ਕਾਵਾਂ ਨੇ ਆ ਕੇ ਮੇਰਾ ਪਿੰਡਾ ਵਧੇੜਤਾ, ਪੂਛ ਮੇਰੀ ਵਿੱਚ ਆ ਗਈ, ਹੌਲੀ ਹੌਲੀ ਮੇਰੇ ਮੂੰਹ ਤੱਕ ਗਾਰਾ ਆ ਗਿਆ, ਕੰਨ ਮੇਰੇ ਢਕੇ ਗਏ, ਬੂਥੀ ਉੱਪਰ ਚੱਕ ਲਈ, ਅੱਖਾਂ ਮੇਰੀਆਂ ਜਿਉਂਦੇ ਦੀਆਂ ਕੱਢ ਕੇ ਖਾ ਗਏ ਕੌਣ। ਜੋ ਦੁੱਖ ਮੈਨੂੰ ਹੋਇਆ ਮੈਂ ਪਿਤਾ ਜੀ ਦੱਸ ਨਹੀਂ ਸਕਦਾ। ਕਹਿੰਦਾ ਮੇਰੇ ਮੂੰਹ 'ਚ ਗਾਰਾ ਪੈ ਗਿਆ ਤੇ ਦਮ ਘੁੱਟ ਕੇ ਮੈਂ ਹੌਲੀ ਹੌਲੀ ਮਰਿਆ, ਇਹਨਾਂ ਕਹਿ ਕੇ ਰੋਣ ਲੱਗ ਗਿਆ। ਕਹਿੰਦਾ ਬੇਟਾ ਰੋਣਾ, ਕਹਿੰਦਾ ਉਹ ਦੁੱਖ ਮੈਨੂੰ ਯਾਦ ਆ ਰਿਹਾ, ਕਿਉਂਕਿ ਮੈਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਰਹਿੰਦਾ, ਤੇ ਹੁਣ ਮੈਂ ਦੁਬਾਰਾ 84 ਦੇ ਵਿੱਚ ਨਹੀਂ ਜਾਣਾ, ਤੁਸੀਂ ਮੈਨੂੰ ਆਗਿਆ ਦੇਵੋ ਕਿ ਮੈਂ ਭਜਨ ਕਰਾਂ। ਸੋ ਭਜਨ ਕਰਨ ਵਾਸਤੇ ਚਲਿਆ ਜਾਂਦਾ, ਲਗਨ ਲੱਗ ਗਈ ਤੇ ਬੰਦਗੀ ਕਰਦਾ, ਬੜੀ ਘੋਰ ਤਪੱਸਿਆ ਉਸਨੇ ਕਰੀ। ਸੋ ਮਹਾਰਾਜ ਕਹਿੰਦੇ ਪਿਆਰਿਓ, ਜਿਹੜਾ ਹਾਲ ਉਹਦੇ ਨਾਲ ਹੋਇਆ ਤੁਹਾਡੇ ਨਾਲ ਵੀ ਹੋਈ ਹੈ, ਜੇ ਤੁਹਾਡੇ ਯਾਦ ਨਹੀਂ ਹੈ ਤਾਂ ਮੈਂ ਸਾਧੂ ਮਹਾਂਪੁਰਸ਼ ਇਸੇ ਕਰਕੇ ਭੇਜਦਾ ਕਿ ਯਾਦ ਕਰਾ ਦੇਣ, ਹੋ ਕੇ ਦੇ ਦੇਣ। ਬਾਬਾ ਫਰੀਦ ਹੋ ਕੇ ਦਿੰਦਾ ਦਿੰਦਾ ਇੱਕ ਦਿਨ ਕਹਿਣ ਲੱਗਿਆ, ਕਰਿਆ ਕੀ ਜਾਵੇ, ਇਹ ਬਾਕੀਆਂ ਗੱਲਾਂ ਨੂੰ ਸਾਰੇ ਸੁਣਨ ਨੂੰ ਸਮਰੱਥ ਨੇ, ਤਕੜੇ ਨੇ, ਸਭ ਸੁਣ ਲੈਂਦੇ ਨੇ, ਪਰ ਰੱਬ ਦੀ ਗੱਲ ਜਿਹੜੀ ਹੈ ਇਹ ਸੁਣਦੇ ਨਹੀਂ ਹੈ। ਕਿਉਂ ਨਹੀਂ ਸੁਣਦੇ? ਇਹਨਾਂ ਦੇ ਭਾਗ ਮਾੜੇ ਨੇ, ਮਾੜੇ ਭਾਗਾਂ ਵਾਲੇ। ਇੰਨੀ ਉੱਚੀ ਉੱਚੀ ਬਾਂਗਾਂ ਦਿੰਦੇ ਹਾਂ ਸਵੇਰੇ ਜਗਾਉਣ ਦਾ ਯਤਨ ਕਰਦੇ ਹਾਂ ਵੀ ਭਜਨ ਕਰੋ, ਪਰ ਇਹ ਕਰਦੇ ਨਹੀਂ। ਉਸ ਵੇਲੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ।
ਸੁੱਤੇ ਪਏ ਨਪਾਕ ਜਿੱਤੀਆਂ ਬਾਗਾਂ ਸੋਨਾ ਜਾਗਦੇ ਸੁੱਤੇ ਪਏ ਨਪਾਕ ਜਿੱਤੀਆਂ ਬਾਗਾਂ ਸੋਨਾ ਜਾਗਦੇ
ਹੈਰਾਨ ਹੋ ਗਏ ਬਾਬਾ ਫਰੀਦ ਵੀ ਇੰਨੇ ਉਪਦੇਸ਼ ਦਿੰਦੇ ਆ ਸੰਸਾਰ ਨੂੰ, ਚਾਰੇ ਵੇਦ, 27 ਸਿਮਰਤੀਆਂ, 6 ਸ਼ਾਸਤਰ, 18 ਪੁਰਾਣ, ਬੇਅੰਤ ਉਪਨਿਸ਼ਦਾਂ ਕੋਈ 213 ਦੇ ਕਰੀਬ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜੰਬੂਰ, ਬਾਈਬਲ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਹੋਰ ਅਨੇਕਾਂ ਹੀ ਮਹਾਤਮਾ ਹਾਕਾਂ ਮਾਰ ਮਾਰ ਕੇ ਸਮਝਾਉਂਦੇ ਨੇ ਕਿ ਇਹ ਜੀਵ ਤੂੰ ਜਾਗ ਜਾਗ, ਤੈਨੂੰ ਜਾਗ ਕਿਉਂ ਨਹੀਂ ਆਉਂਦੀ, ਜਾਗ ਲਿਓ ਔਰ ਇਹ ਮਨ ਜਾਗ ਲਿਓ, ਕਹਾਂ ਗਾਫਲ ਸੋਇਆ, ਤੂੰ ਬੰਦਗੀ ਕਰ, ਬੰਦਗੀ ਕਰਨ ਨੂੰ ਆਇਆ। ਕਹਿੰਦੇ ਜਾਗਦੇ ਕਿਉਂ ਨਹੀਂ, ਕਹਿੰਦੇ ਸ਼ੈਤਾਨ ਨੇ ਇਹਨਾਂ ਦੇ ਮਨ ਨੂੰ ਹੋਰ ਪਾਸੇ ਲਾ ਲਿਆ, ਜੋ ਸ਼ੈਤਾਨ ਬੰਝਾਇਆ ਸੇ ਕਿਤ ਆਵੇ, ਜਿਹਦੇ ਉੱਤੇ ਸ਼ੈਤਾਨ ਦਾ ਅਸਰ ਹੋ ਗਿਆ, ਲਾਚਾਰ ਹੋ ਗਏ ਧਰਮਾਂ ਦੇ ਉਪਦੇਸ਼ ਕਰਨ ਵਾਲੇ। ਇਹ ਕਹਿੰਦੇ ਵੀ ਇਹ ਸ਼ੈਤਾਨ ਹੈ। ਈਸਾਈਆਂ ਨੂੰ ਪੁੱਛਿਆ ਵੀ ਕਿਉਂ ਨਹੀਂ ਦੁਨੀਆ ਲੱਗਦੀ, ਕਹਿੰਦੇ ਸ਼ੈਤਾਨ ਨਹੀਂ ਲੱਗਣ ਦਿੰਦਾ। ਯਹੂਦੀਆਂ ਨੂੰ ਪੁੱਛਿਆ ਵੀ ਦੁਨੀਆ ਕਿਉਂ ਨਹੀਂ ਲੱਗਦੀ, ਕਹਿੰਦੇ ਇੱਕ ਅਹਿਰਾਮ ਨਾਮ ਦਾ ਦੈਂਤ ਹੈ, ਮਾੜੀ ਰੂਹ ਹੈ, ਉਹ ਪਰਮੇਸ਼ਰ ਦਾ ਭਜਨ ਨਹੀਂ ਕਰਨ ਦਿੰਦੀ ਤੇ ਹੋਰ ਪਾਸੇ ਪਾ ਦਿੰਦੀ ਹੈ। ਰਿਸ਼ੀਆਂ ਮੁਨੀਆਂ ਨੂੰ ਪੁੱਛਿਆ ਵੀ ਮਹਾਰਾਜ ਇਹ ਬੰਦਾ ਕਿਉਂ ਨਹੀਂ ਨਾਮ ਜਪਦਾ, ਕਹਿਣ ਲੱਗੇ ਇਹਦੇ ਉੱਤੇ ਮਾਇਆ ਦਾ ਅਸਰ ਹੋ ਗਿਆ, ਇਹ ਭੁੱਲ ਗਿਆ, ਮਾਇਆ ਦਾ ਅਸਰ ਹੋਣ ਕਰਕੇ ਇਹਦੀ ਯਾਦ ਚਿੱਤ ਨਹੀਂ ਕੋਈ ਗੱਲ ਨਹੀਂ, ਇਹਦੀ ਰੁਚੀ ਜਿਹੜੀ ਹੈ ਦੇਖਣ ਵਾਲੀਆਂ ਚੀਜ਼ਾਂ ਨਾਲ, ਸੁਣਨ ਵਾਲੀਆਂ ਚੀਜ਼ਾਂ ਨਾਲ, ਸੁੰਘਣ ਵਾਲੀਆਂ ਚੀਜ਼ਾਂ ਨਾਲ, ਛੋਹਣ ਵਾਲੀਆਂ ਚੀਜ਼ਾਂ ਨਾਲ, ਇਹਨਾਂ ਚੀਜ਼ਾਂ ਨਾਲ ਦ੍ਰਿਸ਼ਟਮਾਨ ਦੇ ਨਾਲ ਲੱਗ ਗਿਆ ਇਹਦਾ ਮਨ, ਜਿਹੜਾ ਵਾਹਿਗੁਰੂ ਇਹਦੇ ਨਾਲ ਰਹਿੰਦਾ ਇਹਨੂੰ ਭੁੱਲਿਆ ਬੈਠਾ, ਕਿਉਂਕਿ ਇਹਦੇ ਉੱਤੇ ਮਾਇਆ ਦਾ ਅਸਰ ਪੈ ਗਿਆ ਤੇ ਮਾਇਆ ਦਾ ਅਸਰ ਪੈਣ ਦੇ ਨਾਲ ਇਹ ਨਹੀਂ ਨਾਮ ਜਪਦਾ, ਇਹਨੂੰ ਨਹੀਂ ਯਾਦ ਆਉਂਦੀ ਤੇ ਇਹਦੀ ਰੁਚੀ ਹੋਰ ਪਾਸੇ ਨੂੰ ਜਾਂਦੀ ਹੈ, ਕਿਉਂਕਿ ਮਾਇਆ ਜਿਹੜੀ ਹੈ ਇਹ ਜੀਵ ਨੂੰ ਭੁਲਾਉਣ ਦਾ ਕੰਮ ਕਰਦੀ ਹੈ ਪਰਮੇਸ਼ੁਰ ਦੇ ਨਾਲ। ਗੁਰੂ ਨਾਨਕ ਪਾਤਸ਼ਾਹ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਨ,
ਤੁਮਰੇ ਚਰਨ ਬਸਾਰੇ ਜੀ ਇਨ ਮਾਇਆ ਜਗਦੀਸ ਗਸਾਈ, ਤੁਮਰੇ ਚਰਨ ਬਸਾਰੇ ਇਨ ਮਾਇਆ ਜਗਦੀਸ ਗਸਾਈ, ਤੁਮਰੇ ਚਰਨ ਬਸਾਰੇ ਜੀ ਇਨ ਮਾਇਆ ਜਗਦੀਸ ਗਸਾਈ।
ਵਸਾਈ ਤੁਮਰੇ ਚਰਨ ਵਸਾਰੇ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ। ਮਹਾਰਾਜ ਕਹਿੰਦੇ ਪ੍ਰੇਮੀਓ ਆਹ ਜਿਹੜੀ ਮਾਇਆ ਹੈ ਨਾ ਦੇਖਣ ਵਾਲੀ ਚੀਜ਼ ਸੁਣਨ ਵਾਲੀ ਚੀਜ਼ ਅੱਖਾਂ ਨਾਲ ਦੇਖਦਾ ਹੈ ਜੀਵ ਕੰਨਾਂ ਨਾਲ ਸੁਣਦਾ ਜੀਭ ਨਾਲ ਟੇਸਟ ਕਰਦਾ ਤੇ ਸਕਿਨ ਦੇ ਨਾਲ ਸਪਰਸ਼ ਕਰਦਾ ਨੱਕ ਦੇ ਨਾਲ ਸੁੰਘਦਾ ਇਹਦੇ ਇਹਨੇ ਇਹਨੂੰ ਭੁਲਾ ਦਿੱਤਾ ਇਹਦੇ ਵਿੱਚ ਇਹਦੀ ਵਿਰਤੀ ਜਾਂਦੀ ਹੈ ਫਟਾਫਟ ਦੇਖਣ ਵਾਲੀਆਂ ਚੀਜ਼ਾਂ ਜਦ ਦੇਖੇਗਾ ਉਹਦਾ ਅਸਰ ਲਏਗਾ ਖਾਣ ਪੀਣ ਵਾਲੀਆਂ ਚੀਜ਼ਾਂ ਚ ਵਿਰਤੀ ਜਾਂਦੀ ਹੈ ਪਰਮੇਸ਼ਰ ਦੇ ਨਾਮ ਵੱਲ ਨਹੀਂ ਲੱਗਦਾ ਕਿਉਂਕਿ ਮਾਇਆ ਦਾ ਅਸਰ ਪੈ ਗਿਆ ਭੁੱਲ ਗਿਆ ਇਹ ਸਾਰੇ ਵਹਿਦੇ ਭੁੱਲ ਗਿਆ। ਕ੍ਰਿਸ਼ਨ ਮਹਾਰਾਜ ਇੱਕ ਵਾਰੀ ਜਾਣਦੇ ਜਾਂਦੇ ਅਰਜਨ ਦੇ ਨਾਲ ਗੱਲ ਕਰਦੇ ਸੀ ਕਹਿੰਦੇ ਆਏ ਅਰਜਨ ਆਹ ਜਿਹੜਾ ਸੰਸਾਰ ਹੈ ਨਾ ਇਹਦੇ ਵਿੱਚ ਮੈਂ ਰਹਿਣਾ ਸਾਰੇ ਕੰਮ ਮੈਂ ਕਰਦਾ ਮੇਰੀ ਸ਼ਕਤੀ ਦੇ ਨਾਲ ਸਾਰਾ ਕੁਝ ਪੈਦਾ ਹੁੰਦਾ ਕਿਉਂਕਿ ਨਿਰਗੁਣ ਬ੍ਰਹਮ ਦੀ ਬੋਲੀ ਬੋਲ ਰਹੇ ਸੀ ਉਹ ਸਰੀਰ ਦੀ ਬੋਲੀ ਨਹੀਂ ਸੀ ਬੋਲ ਰਹੇ ਤੇ ਇਹਦੇ ਵਿੱਚ ਤਿਰਗੁਣੀ ਮਾਇਆ ਮੇਰੀ ਰਜੋ ਗੁਣ ਤਮੋ ਗੁਣ ਸਤੋ ਗੁਣ ਇਹਦੇ ਚ ਸਾਰਾ ਹੀ ਸੰਸਾਰ ਭੁੱਲਿਆ ਬੈਠਾ ਆਪਣੇ ਆਪ ਨੂੰ ਵੀ ਭੁੱਲਿਆ ਬੈਠਾ ਹੈਗਾ ਇਹ ਮੇਰੀ ਅੰਸ ਕਹੋ ਕਬੀਰ ਹਮ ਰਾਮ ਕੀ ਅੰਸ ਲੇਕਿਨ ਆਪਣੇ ਆਪ ਨੂੰ ਸਾਢੇ ਤਿੰਨ ਹੱਥ ਦੇਹ ਸਮਝਦਾ ਜੇ ਕਿਸੇ ਨੂੰ ਕਹੇ ਤੂੰ ਕੌਣ ਹੈ ਕਹਿੰਦਾ ਮੈਂ ਤੁਹਾਡੇ ਕੋਲ ਹਾਂ ਜੀ ਆ ਮੈਂ ਸਾਹਮਣੇ ਕੋਈ ਨਹੀਂ ਦੱਸ ਸਕਦਾ ਕਿ ਮੈਂ ਕੌਣ ਮਿੱਟੀ ਦੇ ਨਾਲ ਅਸੀਂ ਪਿਆਰ ਕਰਦੇ ਹਾਂ ਮਿੱਟੀ ਦੇ ਵਿੱਚ ਪਹਿਨੇ ਹਾਂ ਮਿੱਟੀ ਪੈਦਾ ਕਰਦੇ ਹਾਂ ਮਿੱਟੀ ਉਹ ਕਮਾਉਂਦੇ ਹਾਂ ਮਿੱਟੀ ਨੂੰ ਇਹ ਖਾਂਦੇ ਹਾਂ ਮਿੱਟੀ ਨਾਲ ਇਹ ਪਿਆਰ ਕਰਦੇ ਹਾਂ ਮਿੱਟੀ ਜੇ ਸਮਾ ਜਾਂਦੇ ਹਾਂ ਕਿੱਡੀ ਬੜੀ ਭੁੱਲ ਹੈ ਕਿ ਆਹ ਸਰੀਰ ਅਸੀਂ ਸਮਝਦੇ ਹਾਂ ਆਪਣੇ ਆਪ ਨੂੰ ਸਰੀਰ ਤਾਂ ਸਾਨੂੰ ਮਿਲਿਆ ਮਾਂ ਦੇ ਪੇਟ ਚੋਂ ਥੋੜ੍ਹੀ ਦੇਰ ਪਹਿਲਾਂ ਇਹ ਇੱਥੇ ਹੀ ਰਹਿ ਜਾਣਾ ਅਸੀਂ ਫੇਰ ਰਹਿ ਜਾਣਾ ਕਿਉਂ ਨਹੀਂ ਪਤਾ ਲੱਗਦਾ ਸਾਨੂੰ ਵੀ ਅਸੀਂ ਕੌਣ ਕਹਿੰਦੇ ਇਸ ਕਰਕੇ ਨਹੀਂ ਪਤਾ ਲੱਗਦਾ ਕਿ ਤਿਰਗੁਣੀ ਮਾਇਆ ਦੇ ਵਿੱਚ ਇੰਨੀ ਕਸ਼ਿਸ਼ ਹੈ ਕਿ ਬੰਦਾ ਬੌਲਾ ਹੋ ਜਾਂਦਾ ਕਹਿੰਦਾ ਮਹਾਰਾਜ ਸਾਰੇ ਭੁੱਲ ਜਾਂਦੇ ਨੇ ਕਹਿੰਦੇ ਤੂੰ ਵੀ ਭੁੱਲ ਸਕਦਾ ਕਹਿੰਦੇ ਮੈਂ ਤਾਂ ਨਹੀਂ ਮਹਾਰਾਜ ਭੁੱਲ ਸਕਦਾ ਕਹਿੰਦੇ ਤੂੰ ਤਾਂ ਇੰਨਾ ਭੁੱਲ ਸਕਦਾ ਤੈਨੂੰ ਐਵੇਂ ਨਹੀਂ ਰਹਿਣਾ ਮੈਂ ਅਰਜਣ ਕਹਿੰਦਾ ਆ ਵੀ ਕਦੇ ਹੋ ਸਕਦਾ ਮਾਇਆ ਪਾ ਕੇ ਦਿਖਾਓ ਮੈਨੂੰ ਕਹਿੰਦੇ ਕੀ ਲੈਣਾ ਮਾਇਆ ਤੇ ਤਾਂ ਔਖਾ ਹੋ ਜਾਏਗਾ ਰੋਵੇਂਗਾ ਸੱਤ ਦੇਖ ਨਹੀਂ ਆਉਣਾ ਕਹਿੰਦਾ ਨਹੀਂ ਮਹਾਰਾਜ ਮੇਰੇ ਤੇ ਮਾਇਆ ਪਾਓ। ਦੂਸਰੇ ਦਿਨ ਜਦ ਫੇਰ ਜਾ ਰਹੇ ਨੇ ਬਾਹਰ ਨੂੰ ਰੱਥ ਚੜੇ ਹੋਏ ਫੇਰ ਰਾਹ ਚ ਗੱਲ ਛੇੜ ਲਈ ਕਹਿੰਦਾ ਮਹਾਰਾਜ ਮੈਨੂੰ ਮਾਇਆ ਦਿਖਾਓ ਕਹਿੰਦਾ ਕੀ ਦੇਖਣਾ ਤੇ ਮਾਇਆ ਦਾ ਦੁਖੀ ਹੋਏਗਾ ਮੇਰੀ ਮਾਇਆ ਪਰਬਲ ਹੈ ਇਹਨੇ ਸੰਸਾਰ ਭੁਲਾਇਆ ਹੋਇਆ ਹੈ ਇਹ ਸਾਰਾ ਹੀ ਵਾਹਿਗੁਰੂ ਦਾ ਸਰੂਪ ਇੱਥੇ ਵਾਹਿਗੁਰੂ ਤੇ ਬਗੈਰ ਕੋਈ ਨਹੀਂ ਲੇਕਿਨ ਨਹੀਂ ਯਾਦ ਆਉਂਦਾ ਅਸੀਂ ਮੰਨਦੇ ਹੀ ਨਹੀਂ ਇਸ ਗੱਲ ਨੂੰ ਅਸੀਂ ਕਹਿੰਦੇ ਵਾਹਿਗੁਰੂ ਤਾਂ ਨੇੜੇ ਤੇੜੇ ਵੀ ਨਹੀਂ ਆਏ ਕਿਤੇ ਇਹ ਤਾਂ ਮਾਇਆ ਮੇਰੇ ਦੁਸ਼ਮਣ ਨੇ ਮੇਰੇ ਮਿੱਤਰ ਨੇ ਮੇਰੇ ਬੰਦੇ ਨੇ ਮੇਰੀ ਪਾਰਟੀ ਦੇ ਬੰਦੇ ਨੇ ਇੱਥੇ ਰੱਬ ਕਿੱਥੋਂ ਆ ਗਿਆ ਕਹਿੰਦਾ ਇੰਨਾ ਅਣਜਾਣ ਹੋ ਜਾਂਦਾ ਜਦ ਵਾਰ ਵਾਰ ਹਟਿਆ ਹੀ ਨਾ ਤਾਂ ਰੱਥ ਰੋਕ ਦਿੱਤਾ ਇੱਕ ਸਰੋਵਰ ਦੇ ਕੰਢੇ ਕਹਿੰਦੇ ਅਰਜਨ ਜਾ ਪਾਣੀ ਭਰ ਕੇ ਲਿਆ ਤੇ ਮੈਂ ਦਾਤਣ ਕਰ ਗੜਵਾ ਲੈ ਲਿਆ ਉਸਨੇ ਪਾਣੀ ਭਰਨ ਲੱਗਿਆ ਇੱਕ ਪੈਰ ਰੱਖ ਲਿਆ ਵਿੱਚ ਤੇ ਜਦੋਂ ਪਾਣੀ ਹੇਠਾਂ ਹੋ ਕੇ ਭਰਨ ਲੱਗਿਆ ਉਸ ਵੇਲੇ ਮਾਇਆ ਪਾਤ ਮਾਇਆ ਪੈਂਦੀ ਸਾਰ ਕੀ ਦੇਖਦਾ ਸਮਾਂ ਬਦਲ ਗਿਆ ਨਾ ਉੱਥੇ ਸਰੋਵਰ ਨਾ ਕ੍ਰਿਸ਼ਨ ਮਹਾਰਾਜ ਨਾ ਇਹਦਾ ਰੱਥ ਨਾ ਇਹਦਾ ਧਨਿਸ਼ ਗੰਡੀਵ ਧਨਿਸ਼ ਉਹਦੀ ਥਾਂ ਤੇ ਕੀ ਦੇਖਦਾ ਵੱਡੇ ਵੱਡੇ ਭਿਆਨਕ ਸ਼ੇਰ ਦਾੜਦੇ ਆਉਂਦੇ ਨੇ ਹਾਥੀ ਆ ਰਹੇ ਨੇ ਇਹਦੇ ਵੱਲ ਵੱਡੇ ਵੱਡੇ ਆਜਦੇ ਜਿਹੜੇ ਵੱਡੇ ਵੱਡੇ ਹਾਰਨਾਂ ਨੂੰ ਇੱਕ ਬੁਰਕੀ ਦੇ ਕਾਰਨ ਸਾਫ ਤੇ ਨਿਗਾਰ ਲੈਣ ਇਹੋ ਜਿਹੇ ਮੂੰਹ ਅੱਡੀ ਆ ਰਹੇ ਨੇ ਘਬਰਾ ਗਿਆ ਨੱਠ ਲਿਆ ਮੂਹਰੇ ਦਰਖਤ ਤੇ ਚੜ ਗਿਆ ਥੱਲੇ ਨਹੀਂ ਉਤਰਦਾ ਤਿੰਨ ਰਾਤਾਂ ਤਿੰਨ ਦਿਨ ਉਸ ਜੰਗਲ ਦੇ ਵਿੱਚ ਹਾਕਾ ਮਾਰਦਾ ਫਿਰੀ ਗਿਆ ਹੇ ਭਗਵਾਨ ਤੂੰ ਕਿੱਥੇ ਚੱਲਿਆ ਗਿਆ ਮੇਰੇ ਕੋਲ ਸੀ ਹੁਣ ਤੂੰ ਤਿੰਨ ਦਿਨ ਤਿੰਨ ਰਾਤਾਂ ਤੇ ਬਾਅਦ ਜੰਗਲ ਪਾਰ ਕਰਕੇ ਜਦ ਬਾਹਰ ਜਾਂਦਾ ਰੋਂਦਾ ਜਾਂਦਾ ਤੇ ਕੋਈ ਪ੍ਰੇਮੀ ਮਿਲਿਆ ਬੰਦਾ ਮਿਲਿਆ ਉਹਨੂੰ ਕਹਿਣ ਲੱਗਿਆ ਕੋਈ ਪ੍ਰੇਮੀ ਆ ਤੈ ਕ੍ਰਿਸ਼ਨ ਮਹਾਰਾਜ ਨਹੀਂ ਦੇਖੇ ਚੰਗਾ ਸੋਝੀ ਵਾਲਾ ਬੰਦਾ ਸੀ ਕਹਿੰਦਾ ਹੈ ਆਹ ਕਿਹੜੀ ਗੱਲ ਕਰਦੀ ਤੈਂ ਕ੍ਰਿਸ਼ਨ ਮਹਾਰਾਜ ਕਹਿੰਦਾ ਹਾਂ ਕਹਿੰਦਾ ਮੇਰੇ ਨਾਲ ਸੀ ਹੁਣ ਕਹਿੰਦਾ ਤੇਰੇ ਨਾਲ ਪਾਗਲਖਾਨੇ ਤਾਂ ਨਹੀਂ ਨੱਠ ਕੇ ਆਇਆ ਕ੍ਰਿਸ਼ਨ ਮਹਾਰਾਜ ਨੂੰ ਹੋਏ ਨੂੰ ਤਾਂ 300 ਸਾਲ ਹੋ ਗਏ ਕਹਿੰਦਾ ਮੈਂ ਅਰਜਨ ਹਾਂ ਕਹਿੰਦੇ ਅਰਜਨ ਨੂੰ ਸੰਸਾਰ ਤੋਂ ਗਏ ਨੂੰ 300 ਸਾਲ ਹੋ ਗਿਆ ਉਹਦਾ ਜਿਹੜਾ ਪੋਤਾ ਸੀ ਪ੍ਰੀਸ਼ਤ ਉਹ ਵੀ ਰਾਜ ਕਰਕੇ ਚਲਿਆ ਗਿਆ ਉਹਦੇ ਬਾਅਦ ਉਹਦਾ ਜਿਹੜਾ ਪੜੋਤਾ ਸੀ ਜਨਮੇਜਾ ਉਹ ਵੀ ਰਾਜ ਕਰਕੇ ਚਲਿਆ ਗਿਆ ਹੁਣ ਤਾਂ ਗਾਹਾਂ ਦਾ ਰਾਜ ਹੈ ਤੇ ਜੇ ਤੈਨੂੰ ਯਕੀਨ ਨਹੀਂ ਆਉਂਦਾ ਚੱਲ ਕਥਾ ਸੁਣਾ ਦਾ ਤੈਨੂੰ ਸਾਡੇ ਪਿੰਡ ਹੋ ਰਹੀ ਹੈ ਸ਼ਹਿਰ ਚ ਪਰ ਗੱਲ ਇਹ ਹੈ ਕਿਤੇ ਅਰਜਨ ਨਾ ਕਹਿ ਦੀ ਰਾਜਾ ਹੈਗਾ ਕ੍ਰਿਸ਼ਨ ਭਗਤ ਤੈਨੂੰ ਮਰਵਾ ਦੂ ਫਿਰ। ਕਹਿੰਦਾ ਮੈਂ ਅਰਜਨ ਨਹੀਂ। ਕਹਿੰਦਾ ਨਾ, ਅਰਜਨ ਨੂੰ ਹੋਏ ਨੂੰ ਤਾਂ ਇੰਨੇ ਸੌ ਸਾਲ ਲੰਘ ਗਏ, ਸ਼ੱਕ ਪੈ ਗਿਆ ਆਪਣੇ ਆਪ ਤੇ। ਉਹਦੇ ਬਾਅਦ ਜਦ ਜਾਂਦਾ ਉੱਥੇ ਧਰਮਸ਼ਾਲਾ ਚ ਕਥਾ ਹੁੰਦੀ ਆ ਵੀ ਪਾਂਡਵਾਂ ਨੇ ਐ ਜੱਗ ਕਰਿਆ, ਉਹਦੇ ਬਾਅਦ ਰਾਜ ਕਰਨ ਲੱਗ ਗਏ, ਫਿਰ ਚਿਤਨਾ ਲੱਗਿਆ, ਫਿਰ ਹੇਮਕੁੰਟ ਪਰਬਤ ਦੇ ਕੋਲ ਚਲੇ ਗਏ, ਉੱਥੇ ਜਾ ਕੇ ਤਪ ਸਾਧਿਆ, ਫਿਰ ਬਰਫਾਂ ਚ ਗਲ ਗਏ, ਫਿਰ ਪੁੱਤਰ ਦਾ ਹਾਲ ਆਇਆ ਤ੍ਰਿਸ਼ਰ ਦਾ ਵੀ, ਉਹਨੇ ਰਿਸ਼ੀ ਦੇ ਗਲ ਵਿੱਚ ਸੱਪ ਪਾਤਾ, ਰਿਸ਼ੀ ਨੇ ਸਰਾਪ ਦੇ ਤਾ ਤੇ ਤਛਕ ਨਾਗ ਨੇ ਡੰਗ ਕੇ ਮਾਰਤਾ, ਫਿਰ ਜਨਮੇਜਾ ਆਇਆ, ਜਨਮੇਜੇ ਨੇ ਆ ਕੇ ਜੱਗ ਕਰਿਆ ਤੇ ਸਾਰੇ ਸੱਪ ਉਸ ਯੱਗਸ਼ਾਲਾ ਚ ਭਸਮ ਕਰਨੇ ਸ਼ੁਰੂ ਕਰ ਦਿੱਤੇ, ਤੇ ਤਛਕ ਨਾਗ ਨੇ ਆ ਕੇ ਜੱਗ ਰੁਕਾਇਆ। ਇਹਨੇ ਜੱਗ ਕਰਿਆ ਤਾਂ ਜੱਗ ਦੇ ਵਿੱਚ ਬ੍ਰਾਹਮਣ ਮਾਰ ਦਿੱਤੇ ਤੇ ਇਹਨੂੰ ਕੋੜ ਹੋ ਗਿਆ, ਕੋੜ ਦੇ ਨਾਲ ਮਰ ਗਿਆ, ਗਾਂ ਉਹਦਾ ਪੁੱਤ ਚੱਲ ਪਿਆ। ਕਹਿੰਦੇ ਕਿਉਂ ਬਈ, ਹੁਣ ਦੱਸ ਤੂੰ ਅਰਜਣ ਹੈ ਕੌਣ? ਕਹਿੰਦਾ ਹੋ ਕੀ ਗਿਆ, ਮੈਂ ਸੁੱਤਾ ਪਿਆ ਕਿ ਜਾਗਦਾ? ਕਹਿੰਦੇ ਜਾਗਦਾ ਹੈ, ਸੁੱਤਾ ਪਿਆ ਹੋਵੇ ਗੱਲਾਂ ਕਿਵੇਂ ਕਰੇ, ਤੇਰੇ ਦਿਮਾਗ ਚ ਫਰਕ ਪਿਆ ਹੋਇਆ। ਅਖੀਰ ਮੰਨ ਗਿਆ ਵੀ ਮੈਂ ਨਹੀਂ ਅਰਜਣ। ਰਾਜੇ ਦੇ ਕੋਲ ਚਲਿਆ ਗਿਆ ਨੌਕਰੀ ਕਰਨ ਵਾਸਤੇ, ਨੌ ਇਹਦਾ ਪ੍ਰਦੇਸੀ ਰੱਖ ਦਿੱਤਾ। ਰਾਜੇ ਨੇ ਜਦ ਕੌਤਕ ਦੇਖੇ ਵੀ ਇਹ ਤਾਂ ਬੜਾ ਤੀਰ ਅੰਦਾਜ਼ ਹੈ, ਇਹਨੂੰ ਕਮਾਂਡਰ ਇਨ ਚੀਫ ਬਣਾਤਾ, ਵੱਡਾ ਬਖਸ਼ੀ ਬਣਾਤਾ, ਫੌਜਾਂ ਦਾ ਜਰਨੈਲ ਬਣਾਤਾ, ਆਪਣੀ ਲੜਕੀ ਦਾ ਰਿਸ਼ਤਾ ਕਰ ਦਿੱਤਾ। ਇੰਨਾ ਭੋਗਾਂ ਚ ਮਸਤ ਹੋਇਆ, ਨਾ ਕੋਈ ਪੂਜਾ, ਨਾ ਕੋਈ ਪਾਠ, ਨਾ ਕੋਈ ਭਜਨ, ਸਭ ਛੱਡ ਕੇ ਨਾਸਤਕ ਹੋ ਗਿਆ। ਜੇ ਕੋਈ ਕ੍ਰਿਸ਼ਨ ਦਾ ਨਾਂ ਲਵੇ ਉਹਨੂੰ ਸਜ਼ਾ ਦੇਵੇ, ਜੇ ਕੋਈ ਰੱਬ ਦਾ ਨਾਂ ਦੀ ਗੱਲ ਕਰੇ ਗੁੱਸੇ ਹੋ ਜਾਵੇ ਉਹਦੇ ਨਾਲ। ਬੜਾ ਹੀ ਨਾਸਤਕ ਬੰਦਾ ਬਣ ਗਿਆ। ਸਮਾਂ ਲੰਘ ਗਿਆ 30-40 ਸਾਲ, ਉਹਦੇ ਬਾਅਦ ਘਰ ਵਾਲੀ ਬਿਮਾਰ ਹੋ ਗਈ ਤੇ ਜਦੋਂ ਆਖਰੀ ਸਵਾਸਾਂ ਤੇ ਆਈਏ ਰੋਣ ਲੱਗ ਗਿਆ। ਕਹਿੰਦੀ ਤੂੰ ਕਿਉਂ ਰੋਂਦਾ? ਆਦਮੀ ਤਾਂ ਵਿਆਹ ਹੋਰ ਕਰਾ ਲੈਂਦੇ ਹੁੰਦੇ ਨੇ, ਇਹ ਤਾਂ ਸਾਨੂੰ ਇਹ ਹੁੰਦਾ ਵੀ ਆਦਮੀ ਮਰ ਗਿਆ ਚਲਿਆ ਗਿਆ ਤੇ ਅਸੀਂ ਵਿਧਵਾ ਜ਼ਿੰਦਗੀ ਕੱਟ ਲੈਂਦੇ ਹਾਂ, ਤੂੰ ਤਾਂ ਹੋਰ ਕਰਾ ਲਏਗਾ, ਜਰਨੈਲ ਲੱਗਿਆ ਹੈ। ਕਹਿੰਦਾ ਮੈਂ ਤਾਂ ਤੇਰੇ ਨਾਲ ਹੀ ਜਲਣਾ। ਉਹ ਚੜਾਈ ਕਰ ਗਈ, ਚਿਖਾ ਚਿਣ ਲਈ ਤੇ ਨਾਲ ਜਲਣ ਨੂੰ ਫਿਰਦਾ। ਸਾਰੇ ਸਮਝਾਉਂਦੇ ਨੇ ਵੀ ਤੂੰ ਨਾ ਜਲ। ਰਾਜੇ ਨੇ ਵੀ ਕਿਹਾ, ਪ੍ਰਜਾ ਨੇ ਵੀ ਕਿਹਾ, ਬ੍ਰਾਹਮਣਾਂ ਨੇ ਵੀ ਕਿਹਾ, ਹੋਰ ਸਿਆਣੇ ਸਾਧੂ ਸੰਤਾਂ ਨੇ ਵੀ ਕਿਹਾ, ਪਰ ਮੰਨਦਾ ਨਹੀਂ ਕਿਸੇ। ਇਹਨੇ ਨੂੰ ਕ੍ਰਿਸ਼ਨ ਮਹਾਰਾਜ ਕਹਿੰਦੇ ਉਦੋ ਇਹਨੂੰ ਸਮਝਾ ਜਾ ਕੇ ਵੀ ਇਹ ਕਿਹੜੀ ਗੱਲ ਚ ਪੈ ਗਿਆ। ਉਦੋ ਜਾਂਦਾ ਜਾ ਕੇ ਕਹਿੰਦਾ ਅਰਜਨ ਆਹ ਕੀ ਕੰਮ ਕਰਨ ਲੱਗਿਆ ਤੂੰ ਚਿਖਾ ਤੇ ਜਲਣ ਲੱਗਿਆ? ਕਹਿੰਦਾ ਅਰਜਨ ਕਿਹੜਾ ਅਰਜਨ? ਅਰਜਨ ਨੂੰ ਤਾਂ ਹੋਏ ਨੂੰ 300 ਸਾਲ ਹੋ ਗਏ। ਕਹਿਣ ਲੱਗੇ ਤੂੰ ਹੀ ਹੈ ਅਰਜਨ? ਕਹਿੰਦਾ ਮੈਂ ਤਾਂ ਕੋਈ ਨਹੀਂ ਅਰਜਨ। ਅਰਜਨ ਨੂੰ ਤਾਂ ਹੋ ਗਏ 300 ਸਾਲ, ਭਗਵਾਨ ਕੋਲ ਚਲੇ ਗਏ। ਕਹਿੰਦੇ ਉਹ ਨਹੀਂ ਮੰਨਦਾ, ਤੁਸੀਂ ਆਪ ਜਾਓ। ਕ੍ਰਿਸ਼ਨ ਭਗਵਾਨ ਜਾਂਦੇ ਨੇ, ਕਹਿੰਦੇ ਅਰਜਨ ਤੂੰ ਮੇਰਾ ਸਖ ਹੈ, ਮਹਾਭਾਰਤ ਦੇ ਯੁੱਧ ਚ ਮੈਂ ਤੇਰੇ ਨਾਲ ਲੜਾਈ ਕਰੀ ਹੈ। ਕਹਿੰਦਾ ਤੂੰ ਹੈ ਕੌਣ? ਕਹਿੰਦਾ ਮੈਂ ਕ੍ਰਿਸ਼ਨ। ਕਹਿੰਦਾ ਕਿਸੇ ਪਾਗਲਖਾਨੇ ਨੂੰ ਨੱਠ ਕੇ ਆਇਆ? ਕ੍ਰਿਸ਼ਨ ਨੂੰ ਹੋਏ ਨੂੰ 300 ਸਾਲ ਹੋ ਗਏ, ਉਹ ਤਾਂ ਬਧਕ ਨੇ ਮਾਰਤਾ ਸੀ ਜੰਗਲ ਚ ਬੈਠਾ, ਜਾਇਬ ਸੁੱਤਾ ਪ੍ਰਭਾਤ ਵਿਚ ਗੋਡੇ ਉੱਤੇ ਪੈਰ ਵਸਾਰੇ, ਚਰਨ ਕਮਲ ਵਿਚ ਪਦਮ ਹੈ ਝਿਲਮਿਲ ਝਿਲਕੇ ਵਾਂਗ ਉਤਾਰੇ, ਬਧਕ ਆਇਆ ਪਾਲਦਾ ਮਿਰਗ ਜਾਨ ਬਾਣ ਲੈ ਮਾਰੇ। ਉਹਨੇ ਮਿਰਗ ਦੇ ਭਰੇਖੇ ਚ ਮਾਰ ਦਿੱਤਾ ਸੀ, ਤੂੰ ਹੁਣ ਕ੍ਰਿਸ਼ਨ ਕਿੱਥੋਂ ਆ ਗਿਆ? ਹੱਸਦਾ ਉਹਨੂੰ ਦੇਖਦੇ। ਕਹਿੰਦਾ ਮੈਂ ਵੀ ਅਰਜਣਿਆ, ਕਹਿੰਦਾ ਸੀ ਆਪਣੇ ਆਪ ਨੂੰ। ਉਸ ਵੇਲੇ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਕਹਿੰਦੇ ਅਰਜਨ ਮੈਂ ਤੇਰੇ ਤੇ ਮਾਇਆ ਪਾਈ ਹੋਈ ਹੈ, ਤੂੰ ਹੁਣ ਤਾਂ ਹੋਸ਼ ਵਿੱਚ ਆ ਜਾ। ਕਹਿੰਦਾ ਕਿਹੜੀ ਮਾਇਆ? ਉਹ ਤਾਂ ਕਹਾਣੀ ਹੈ, ਇੱਥੇ ਲਿਖੀ ਹੋਈ, ਮੈਂ ਸੁਣੀ ਹੈ। ਅਖੀਰ ਕ੍ਰਿਸ਼ਨ ਮਹਾਰਾਜ ਕਹਿੰਦੇ ਚੰਗਾ, ਇਸ਼ਨਾਨ ਕਰਿਆ ਜੇ ਫਿਰ ਤੈਂ ਨਾਲ ਸਤੀ ਹੋਣਾ। ਜਦ ਇਸ਼ਨਾਨ ਕਰਨ ਗਿਆ, ਮਾਇਆ ਦੂਰ ਕਰ ਦਿੱਤੀ, ਨਾ ਉੱਥੇ ਚਿਖਾ, ਨਾ ਕੋਈ ਰਾਜਾ, ਨਾ ਕੋਈ ਦੇਸ਼, ਕੁਛ ਨਾ। ਜਾਂ ਕ੍ਰਿਸ਼ਨ ਮਹਾਰਾਜ ਖੜੇ ਨੇ, ਜਾਂ ਇਹ ਪਾਣੀ ਲੈਣ ਵਾਸਤੇ ਕੋਡਾ ਹੋਇਆ। ਕਹਿੰਦੇ ਅਰਜਨ ਕੀ ਗੱਲ, ਤੂੰ ਆ ਨਹੀਂ ਰਿਹਾ? ਉੱਚੀ ਉੱਚੀ ਰੋਂਦਾ, ਕਹਿੰਦਾ ਮੇਰੇ ਘਰ ਵਾਲੀ ਕਿੱਥੇ ਚਲੀ ਗਈ? ਉਹ ਕਹਿੰਦੇ ਮੈਂ ਤਾਂ ਤੇਰੇ ਤੇ ਮਾਇਆ ਪਾਈ ਸੀ, ਤੂੰ ਮੈਨੂੰ ਕਿਹਾ ਮਾਇਆ? ਕਹਿੰਦਾ ਨਾ, ਮੇਰੇ ਘਰ ਵਾਲੀ ਸੀ ਇੱਥੇ, ਮੇਰਾ ਵਿਆਹ ਹੋਇਆ, ਮੇਰਾ ਸਭ ਕੁਛ ਹੋਇਆ। ਕ੍ਰਿਸ਼ਨ ਨੂੰ ਹੋਏ ਨੂੰ ਤਾਂ ਤੂੰ ਕੋਈ ਹੋਰ ਹੈ ਕ੍ਰਿਸ਼ਨ, ਤੂੰ 300 ਸਾਲ ਹੋ ਗਏ। ਅਖੀਰ ਕ੍ਰਿਸ਼ਨ ਮਹਾਰਾਜ ਨੇ ਹਲਕਾ ਜਿਹਾ ਥੱਪੜ ਮਾਰਿਆ, ਮਾਇਆ ਲਾ ਤੀ। ਕਹਿੰਦੇ ਕਿਉਂ ਅਰਜਨ, ਹੁਣ ਹੋਸ਼ ਵਿੱਚ ਆਇਆ? ਕਹਿੰਦਾ ਮਹਾਰਾਜ ਉਹਦੀ ਸਿਮਰਤੀ ਬਹੁਤ ਹੈ, ਬਹੁਤ ਯਾਦ ਆ ਰਹੀ ਹੈ, ਜਿਵੇਂ ਸੱਚਮੁੱਚ ਮੇਰਾ ਜਨਮ ਹੋਇਆ। ਕਹਿੰਦੇ ਅਸੀਂ 300 ਸਾਲ ਬਦਲਤਾ, ਬ੍ਰਹਮੰਡੇ ਬਦਲਤਾ ਸੀ, ਸਾਰਾ ਸਮਾਂ ਬਦਲਤਾ ਸੀ, ਜਿਵੇਂ ਗੁਰੂ ਪੰਜਵੇਂ ਪਾਤਸ਼ਾਹ ਨੇ ਸਕੇਤ ਮੰਡੀ ਵਾਲੇ ਰਾਜੇ ਨੂੰ 40 ਸਾਲ ਦਾ ਗਾਹਾਂ ਦਾ ਸਮਾਂ ਲਿਆ ਤਾ, ਜਿਹੜਾ ਅੱਗੇ ਲੰਘਣਾ ਸੀ। ਸੋ ਸਾਰਾ ਸਮਾਂ ਕਹਿੰਦੇ ਮੈਂ ਬਦਲਿਆ, ਬਦਲ ਕੇ ਤੇਰੇ ਤੇ ਮਾਇਆ ਪਾਈ ਹੈ। ਕਹਿੰਦੇ ਐਸੇ ਤਰ੍ਹਾਂ ਨਾਲ ਆਏ ਜੀਵ ਵਿਚਾਰੇ ਕੀ ਕਰਨ, ਇਹਨਾਂ ਤੇ ਪਰਮੇਸ਼ਰ ਨੇ ਮਾਇਆ ਪਾਤੀ। ਹੁਣ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੌਣ। ਅਸੀਂ ਫੇਰ ਕਹਿ ਦਿੰਦੇ ਵੀ ਮੈਂ ਕੌਣ ਆ, ਸਾਨੂੰ ਇੰਨਾ ਹੀ ਨਹੀਂ ਪਤਾ, ਅਸੀਂ ਕੋਈ ਪਾਗਲਾਂ ਵੀ ਸਾਨੂੰ ਪਤਾ ਨਹੀਂ, ਆਹ ਤੁਹਾਡੇ ਸਾਹਮਣੇ ਖੜੇ ਹਾਂ। ਮਹਾਰਾਜ ਕਹਿੰਦੇ ਇਹ ਤਾਂ ਤੇਰਾ ਸਰੀਰ ਹੈ, ਇਹੋ ਜਿਹੇ ਸਰੀਰ ਤੂੰ ਕਰੋੜਾਂ ਧਾਰਨ ਕਰ ਚੁੱਕੇ, ਇਹਦੇ ਵਿੱਚ ਰਹਿਣ ਵਾਲਾ ਹੈ ਤੂੰ, ਤੈਨੂੰ ਜੀਵ ਕਹਿੰਦੇ ਨੇ, ਜੀਵ ਆਤਮਾ। ਜੀਵ ਦੀ ਆਬਾਦੀ ਤੈਨੂੰ ਗਿਆਨ ਕਰਕੇ ਮਿਲੀ ਹੈ, ਤੂੰ ਆਤਮਾ ਹੈ, ਆਪਣੇ ਸਰੂਪ ਨੂੰ ਪਛਾਣ। ਤੂੰ ਤਾਂ ਵਾਹਿਗੁਰੂ ਦੀ ਅੰਸ਼ ਹੈ, ਵਾਹਿਗੁਰੂ ਦੀ ਜੋਤ ਹੈ। ਵਾਰ ਵਾਰ ਸਾਨੂੰ ਮਹਾਰਾਜ ਇਸ ਤਰ੍ਹਾਂ ਦੇ ਨਾਲ ਸਮਝਾਉਣ ਦਾ ਯਤਨ ਕਰ ਰਹੇ ਹਨ।
ਮਨ ਤੂੰ ਜੋਤ ਸਰੂਪ ਹੈ, ਆਪਣਾ
ਸਾਢੇ ਤਿੰਨ ਹੱਥ ਦੀ ਦੇਹ ਤੇ ਇਹਦੇ ਧਰਮਾਂ ਨੂੰ ਤੂੰ ਆਪਣੇ ਆਪ ਨੂੰ ਸਮਝਣ ਲੱਗ ਗਿਆ ਕਿ ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਈਸਾਈ ਹਾਂ, ਮੈਂ ਗੋਰਾ, ਮੈਂ ਕਾਲਾ। ਇਹ ਤਾਂ ਪਿਆਰਿਆ, ਤੈਨੂੰ ਸਰੀਰ ਦਿੱਤਾ ਹੋਇਆ, ਸਰੀਰ ਦੇ ਧਰਮਾਂ ਨੂੰ ਆਪਣਾ ਧਰਮ ਤੂੰ ਕਹਿਣਾ, ਤੂੰ ਤਾਂ ਪਰਮੇਸ਼ਰ ਦੀ ਅੰਸ਼ ਹੈ, ਪਰਮੇਸ਼ਰ ਵਰਗਾ। ਸੋ ਤੂੰ ਨਾਮ ਜਪ, ਬੰਦਗੀ ਕਰ, ਆਪਣੇ ਆਪ ਨੂੰ ਪਛਾਣ। ਜਿੰਨਾ ਚਿਰ ਪਛਾਣਦਾ ਨਹੀਂ, ਓਨਾ ਚਿਰ ਤੇਰਾ ਜੰਮਣਾ ਮਰਨਾ ਨਹੀਂ ਖਤਮ। ਗੁਰੂ ਨੌਵੇਂ ਪਾਤਸ਼ਾਹ ਦੇ ਪਾਸ ਸੰਗਤ ਨੇ ਅਰਜ਼ ਕੀਤੀ, ਕਹਿੰਦੇ ਪਾਤਸ਼ਾਹ ਤੁਸੀਂ ਐਡੇ ਐਡੇ ਉਪਦੇਸ਼ ਦਿੰਦੇ ਹੋ, ਫੇਰ ਇਹ ਬੰਦਾ ਨਾਮ ਕਿਉਂ ਨਹੀਂ ਜਪਦਾ? ਮਹਾਰਾਜ ਕਹਿਣ ਲੱਗੇ ਪਿਆਰਿਓ, ਇਹ ਤਾਂ ਨਹੀਂ ਜਪਦਾ ਕਿ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਸੰਸਾਰ ਤੋਂ ਚਲਿਆ ਜਾਣਾ। ਇਹ ਨੇਚੇ ਨਾਲ ਨਹੀਂ ਮੰਨਦਾ, ਇਹ ਕਹਿੰਦਾ ਕਿ ਮੈਂ ਆਖਰੀ ਸਮੇਂ ਉਧਰ ਤਾਂ ਡਾਕਟਰ ਆਏ ਹੁਣ, ਕਹਿੰਦੇ ਹੁਣ ਕੰਨ 'ਚ ਕਹਿਤਾ ਹੋਵੇ ਵੀ ਇਹ ਨਹੀਂ ਹੁਣ ਬਚਦਾ, ਉਹ ਕਹਿੰਦਾ ਮੈਂ ਤਾਂ ਜੇ ਜਿਉਣਾ, ਫਲਾਣਾ 80 ਸਾਲ ਦਾ ਹੋ ਗਿਆ ਸੀ, ਫਲਾਣਾ 90 ਸਾਲ ਦਾ ਹੋ ਗਿਆ, 90 ਸਾਲ ਵਾਲਾ ਕਹੇਗਾ ਫਲਾਣਾ 99 ਸਾਲ ਦਾ ਹੋ ਕੇ ਮਰਿਆ, ਮੈਂ ਅਜੇ ਬੁੜਾ ਹੋ ਗਿਆ ਕਿਤੇ? ਕਹਿੰਦੇ ਪਛਾਣਦਾ ਨਹੀਂ ਹੈ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ।
ਨਹੀਂ ਮਰਨ ਪਛਾਣਦਾ ਝੂਠੇ ਲਾਲ ਚ ਲੱਗ ਗਏ, ਨਹੀਂ ਮਰਨ ਪਛਾਣਦਾ ਝੂਠੇ ਲਾਲ ਚ ਲੱਗ ਗਏ ਬੰਦਾ।
ਕਹਿੰਦੇ ਪ੍ਰੇਮੀਓ ਇਹ ਜੀਵ ਤਾਂ ਨਹੀਂ ਨਾਮ ਜਪਦਾ ਕਿ ਇਹਨੂੰ ਵਿਸ਼ਵਾਸ ਨਹੀਂ ਕਿ ਮੈਂ ਸੰਸਾਰ ਤੋਂ ਚਲੇ ਜਾਣਾ, ਇੱਥੇ ਰਹਿਣਾ ਹੀ ਚਾਹੁੰਦਾ, ਜਾਣਦਾ ਤਾਂ ਇਹਨੂੰ ਯਾਦ ਚੇਤੇ ਵੀ ਨਹੀਂ, ਸੱਚ ਨੂੰ ਨਹੀਂ ਮੰਨਦਾ, ਝੂਠ ਨੂੰ ਮੰਨਦਾ। ਚੇਤਨਾ ਹੈ ਤੋ ਚੇਤ ਲੈ ਨਿਸਦਿਨਵੇਂ ਪ੍ਰਾਣੀ, ਜੇ ਤੇਰੇ ਮਨ ਵਿੱਚ ਆ ਗਿਆ ਨਾ ਵੀ ਭਜਨ ਕਰਾਂ, ਦਿਨ ਰਾਤ ਲੱਗ ਕੇ ਭਜਨ ਕਰ ਲੈ। ਛਿਨ ਛਿਨ ਔਤ ਵਿਹਾਤ ਹੈ ਫੂਟੇ ਘੱਟ ਜਿਓ ਪਾਣੀ, ਤੇਰੀ ਉਮਰ ਲੰਘਦੀ ਜਾਂਦੀ ਹੈ, 24,000 ਸਵਾਸ ਰੋਜ਼ ਘੱਟ ਜਾਂਦਾ। ਜਿਹੜਾ 75 ਸਾਲ ਦੀ ਉਮਰ ਵਾਲਾ ਬੰਦਾ ਹੈ ਉਹਨੂੰ 66,44,00,000 ਸਵਾਸ ਮਿਲੇ ਨੇ ਵਾਹਿਗੁਰੂ ਵੱਲੋਂ। ਇਹ ਰੋਜ਼ 24,000 ਘੱਟਦੇ ਘੱਟਦੇ ਸਾਰੇ ਹੀ ਮੁੱਕ ਜਾਂਦੇ ਨੇ। 100 ਸਾਲ ਦੀ ਉਮਰ ਵਾਲੇ ਨੂੰ 88,66,00,000 ਸਵਾਸ ਮਿਲਦੇ ਨੇ, ਇਹ ਵੀ ਮੁੱਕ ਜਾਂਦੇ ਨੇ। ਕਹਿੰਦੇ ਜਿਵੇਂ ਫੁੱਟਿਆ ਹੋਇਆ ਘੜਾ ਹੁੰਦਾ ਨਾ, ਗਲੀ ਹੋ ਗਈ ਮਾੜੀ ਜੀ, ਤੇੜ ਆਈ, ਸਾਰਾ ਹੀ ਪਾਣੀ ਸਿਮ ਜਾਂਦਾ। ਐਂ ਕਹਿੰਦੇ ਸਿਮ ਜਾਣਗੇ, ਤੇਰੇ ਸਵਾਸ ਖਤਮ ਹੋ ਜਾਣਗੇ। ਹਰ ਗੁਣ ਗਾਏ ਨਾ ਗਾਵੇ, ਮੂਰਖ ਅਗਿਆਨਾ। ਹੁਣ ਸਾਨੂੰ ਸਿੱਧਾ ਕਹਿੰਦੇ ਨੇ ਮਹਾਰਾਜ, ਕਹਿੰਦੇ ਤੁਸੀਂ ਇੰਨੇ ਮੂਰਖ ਤੇ ਅਗਿਆਨੀ ਹੋ ਗਏ, ਇਗਨੋਰੈਂਟ ਐਂਡ ਫੂਲ ਹੋ ਗਏ। ਇੱਥੇ ਆ ਕੇ ਸਾਨੂੰ ਪਤਾ ਲੱਗਦਾ ਵੀ ਹੈ, ਮਹਾਰਾਜ ਨੇ ਤਾਂ ਇੱਕ ਝਿੜਕ ਮਾਰੀ ਸਾਨੂੰ ਵੀ, ਤੁਸੀਂ ਤਾਂ ਅਗਿਆਨੀ ਤੇ ਬੇਵਕੂਫ ਹੋ, ਅਕਲੇ ਨਹੀਂ ਤੁਹਾਨੂੰ ਕਿਸੇ ਨੂੰ। ਬੇਬ ਕਮਲਿਆਂ ਨੂੰ ਤਾਂ ਅਸੀਂ ਕਹਿੰਦੇ ਹਾਂ ਵੀ ਕਮਲੇ ਆ, ਸਾਨੂੰ ਆਪਣੇ ਆਪ ਤਾਂ ਨਹੀਂ ਆਉਂਦਾ ਵੀ ਅਸੀਂ ਵੀ ਕਮਲੇ ਹਾਂ। ਇੱਕ ਵਾਰੀ ਇੱਕ ਕੋਈ ਰਾਜਾ ਸੀ, ਉਹ ਰਾਜੇ ਦੀ ਰਾਣੀ ਉਹਨੂੰ ਕਿਹਾ ਕਰੇ, ਕਹਿੰਦੀ ਰਾਜਨ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਏ, ਇਹ ਦੇਹੀ ਵਾਰ ਵਾਰ ਨਹੀਂ ਹੱਥ ਆਉਣ, ਇਹਨੂੰ ਜੇ ਇਹਨਾਂ ਚੀਜ਼ਾਂ ਚ ਖਤਮ ਕਰ ਲਿਆ ਨਾ, ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ, ਖਾਓ ਪੀਓ ਤੇ ਐਸ਼ ਕਰੋ, ਬਾਬਰ ਆਲਮ ਦੁਬਾਰਾ ਨੇਸ਼ਤ, ਦੁਬਾਰਾ ਸੰਸਾਰ ਤੇ ਨਹੀਂ ਆਉਣਾ। ਕਹਿੰਦੇ ਜੇ ਐਂ ਬਰਬਾਦ ਕਰ ਲਿਆ ਦੱਸੋ ਕੀ ਫਾਇਦਾ ਹੈ, ਫਿਰ ਦਰਗਾਹ ਦੇ ਵਿੱਚ ਜਾ ਕੇ ਜਵਾਬ ਤਲਬੀ ਹੋਣੀ ਹੈ, ਉੱਥੇ ਕੀ ਜਵਾਬ ਦੇਵਾਂਗੇ, ਨਾਮ ਤਾਂ ਜਪਿਆ ਨਹੀਂ ਹੈ ਤੇ ਪੁੰਨਾਂ ਦੀ ਥਾਂ ਤੇ ਪਾਪਾਂ ਦੀਆਂ ਗੰਢੜੀਆਂ ਬਾਲੀਆਂ, ਸਮਾਂ ਹੋਰ ਔਖੇ ਹੋਵਾਂਗੇ, ਤੇ ਭਜਨ ਕਰਨ ਦਾ ਮੌਕਾ ਹੈ। ਭਈ ਪ੍ਰਾਪਤ ਮਾਨੁੱਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਧਰੀ ਵਰੀਆ, ਦੇਹਰੀ ਮਿਲੀ ਹੈ ਤੈਨੂੰ, ਦੇਹ ਮਿਲ ਗਈ ਮਨੁੱਖ ਦੀ ਤੇ ਗੋਬਿੰਦ ਨੂੰ ਮਿਲਣ, ਅਵਰਕਾਜ ਤੇਰੇ ਕਿਤੇ ਨਾ ਕੰਮ, ਬਾਕੀ ਜਿਹੜੇ ਕੰਮਾਂ ਚ ਪਿਆ ਹੋਇਆ ਤੇਰੇ ਕਿਸੇ ਲੇਖੇ ਵਿੱਚ ਨਹੀਂ ਹੈ। ਮਿਲ ਸਾਧ ਸੰਗਤ ਭੱਜ ਕੇ, ਮਿਲਣਾ ਸਾਧੂਆਂ ਦੀ ਸੰਗਤ ਕਰ ਤੇ ਨਾਮ ਜਪ, ਸਰੰਜਾਮ ਲਾਗ ਭਵਜਲ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ। ਸਮਝਾਉਣਾ ਕਰਿਆ ਕਿ ਬਿਰਥਾ ਮਾਇਆ ਦੇ ਪਿਆਰ ਚ ਜਨਮ ਜਾ ਰਿਹਾ, ਰੋਜ਼ ਦਿਨ ਜਾ ਰਹੇ ਨੇ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੇ ਤਨ ਨਹੀਂ ਸੀ, ਤਨ ਛੀਜੈ, ਤਨ ਕਮਜ਼ੋਰ ਹੁੰਦਾ ਜਾਂਦਾ ਰੋਜ਼ ਤੇ ਉਮਰ ਘਟਦੀ ਜਾਂਦੀ ਹੈ। ਦਿਨ ਆਉਂਦੇ ਨੇ, ਪਹਿਰ ਆਉਂਦੇ ਨੇ, ਮਹੀਨੇ ਆਉਂਦੇ ਆ, ਸਾਲ ਆਉਂਦੇ ਨੇ, ਬਰਥਡੇ ਮਨਾ ਲੈਂਦੇ ਹਾਂ, ਫਿਰ ਅਗਲਾ ਬਰਥਡੇ, ਫਿਰ ਅਗਲਾ ਬਰਥਡੇ। ਕੋਈ ਸੋਚਦਾ ਬਈ ਬਰਥਡੇ ਤਾਂ ਮਨਾਈ ਜਾਂਦੇ ਹਾਂ, ਪਹਿਲੀ ਉਮਰ ਹੱਥ 'ਚ ਆਉਣੀ ਹੈ ਜਿਹੜੀ ਭਜਨ ਕਰਨ ਵਾਲੀ ਸੀ, ਕੀ ਕਰਾਂਗੇ ਅਖੀਰ ਦੇ ਉੱਤੇ, ਦੁਖੀਏ ਹੋਵਾਂਗੇ। ਆਪੀ ਨਾ ਭੋਗ ਭੋਗ ਕੇ ਹੋਏ ਭਸਮੜ ਪੌਰ ਸਦਾਇਆ, ਵੱਡਾ ਹੋਇਆ ਦੁਨੀਦਾਰ, ਗੱਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋ ਵੀ ਪਾਉਦੀ, ਹੁਣ ਸੁਣਿਆ ਕਿਆ ਰਵਾਇਆ, ਮਾਨੰਦ ਹੈ ਜਨਮ ਗਵਾਇਆ। ਕਹਿੰਦੇ ਲੇਖੇ ਪੱਤੇ ਹੋਣੇ ਨੇ ਤੇਰੇ ਸਾਰੇ ਕਰਮਾਂ ਦੇ, ਜਨਮ ਗਵਾ ਕੇ ਸੰਸਾਰ ਚ ਉੱਥੇ ਫਿਰ ਕੀ ਕਰੇਗਾ, ਤੇਰਾ ਬਾਨਾ ਨਹੀਂ ਕੁਛ ਵੀ।
ਜਿੰਦੇ ਰੋਵੇਂਗੀ ਤੇ ਰੋ ਰੋ ਪਛਤਾਵੇਂਗੀ, ਫਿਰ ਤੇਰਾ ਕੋਈ Thank you. ਕੋਈ ਮਸਰ ਵੱਡਾ
ਮਨਾਨਾ ਹੋ ਕੇ ਜਨਮ ਗਵਾ ਦਿੰਦਾ ਹੈ, ਫਿਰ ਜਦੋਂ ਲੇਖੇ ਪੱਤੇ ਹੁੰਦੇ ਨੇ ਫਿਰ ਕੋਈ ਸੁਣਦਾ ਨਹੀਂ ਹੈ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਵੇਲੀ ਹੋਵੇ ਕੱਢ ਲਏ ਅੰਤੀ ਵਾਰ। ਭਜਨ ਕਰਨ ਵਾਸਤੇ ਮਨੁੱਖਾ ਦੇਹ ਮਿਲੀ ਹੈ, ਕਿੰਨਾ ਸਮਾਂ ਭੋਗਾਂ ਚ ਬਰਬਾਦ ਹੋ ਗਿਆ। ਸਾਰਾ ਦਿਨ ਰਾਜਸੀ ਗੱਲਾਂ ਕਰੀ ਜਾਂਦੇ ਹੋ, ਸਾਰਾ ਦਿਨ ਤੁਸੀਂ ਕਦੇ ਵੀ ਪਰਮੇਸ਼ੁਰ ਦਾ ਭਜਨ ਨਹੀਂ ਕਰਦੇ, ਇਹ ਵਿਰਥਾ ਚਲੀ ਜਾਏਗੀ। ਤੇ ਸਮਝ ਗਿਆ, ਕਹਿਣ ਲੱਗਿਆ, ਰਾਣੀ ਸਾਹਿਬ ਤੇਰੀ ਗੱਲ ਮੇਰੇ ਮਨ ਲੱਗ ਗਈ, ਤੂੰ ਐਂ ਕਰੀ, ਕੱਲ ਤੋਂ ਮੈਨੂੰ ਜਗਾ ਦਿਆ ਕਰੀ, ਮੈਂ ਵੀ ਉੱਠ ਖੜਿਆ ਕਰੂੰਗਾ, ਜਦ ਤੂੰ ਭਜਨ ਕਰੇਂਗੀ ਮੈਂ ਵੀ ਕਰਨ ਲੱਗ। ਕਹਿਣ ਲੱਗੀ, ਰਾਜਨ ਐਂ ਨਹੀਂ ਭਜਨ ਹੁੰਦਾ, ਪਹਿਲਾਂ ਗੁਰੂ ਧਾਰਨ ਕਰਨਾ ਪੈਂਦਾ, ਸਮਰੱਥ ਸਤਿਗੁਰੂ ਤੋਂ ਨਾਮ ਲੈਣਾ ਪੈਂਦਾ, ਫਿਰ ਭਜਨ ਹੋਇਆ ਕਰਦਾ, ਆਪਣੇ ਆਪ ਨਹੀਂ ਭਜਨ ਹੋਇਆ ਕਰਦਾ। ਨਗੁਰੇ ਦਾ ਭਜਨ ਕਿਸੇ ਲੇਖੇ ਚ ਨਹੀਂ ਪੈਂਦਾ। ਕਹਿੰਦਾ, ਚੰਗਾ, ਮੈਨੂੰ ਆਦਤਾਂ ਪਾ ਲਿਆ ਉੱਠਣ ਦੀ, ਫਿਰ ਮੈਂ ਗੁਰੂ ਵੀ ਧਾਰਨ ਕਰ ਲਾਂ। ਦੂਜੇ ਦਿਨ ਰਾਣੀ ਨੇ ਆਵਾਜ਼ ਦਿੱਤੀ, ਰਾਜਨ ਉੱਠੋ, ਇਸ਼ਨਾਨ ਕਰੋ, ਵਕਤ ਹੋ ਗਿਆ ਨਾਮ ਜਪਣ ਦਾ। ਕਿਉਂਕਿ ਹੁਕਮ ਹੋਇਆ ਕਰਦਾ ਹੈ ਕਿ ਜਿਸ ਵਕਤ ਤੀਜਾ ਪਹਿਰ ਰਹਿ ਜਾਵੇ ਰਾਤ ਦਾ, ਚੌਥੇ ਪਹਿਰ ਸੁਆ ਕੇ ਸੁਰਤਿਆਂ ਉਪਜੇ ਚ ਆਓ। ਦਿਨਾ ਦਰਿਆਵਾਂ ਸਿਉਂ ਦੋਸਤੀ, ਮਨ ਮੁੱਖ ਸੱਚਾ ਨੂੰ, ਸੁਰਤਿਆਂ ਨੂੰ ਚਾਅ ਜਾਗਦਾ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਹਰ ਨਾਮ ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਸ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ ਤੇ ਬਾਣੀ ਦੇ ਸਰੋਵਰ ਵਿੱਚ, ਅੰਮ੍ਰਿਤ ਦੇ ਸਰੋਵਰ ਚ ਇਸ਼ਨਾਨ ਕਰਾਉਣਾ ਮਨ ਦਾ। ਉਪਦੇਸ਼ ਗੁਰੂ ਹਰ ਹਰ ਜਪ ਜਾਪਾ, ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਸੋ ਜਿਸ ਵਕਤ ਜਗਾਇਆ, ਕੱਪੜਾ ਲੈ ਲਿਆ, ਉੱਤੇ ਪੈ ਗਿਆ, ਸਮਾਂ ਗਾੜੀ ਨੀਂਦ ਆ ਗਈ ਉਦੋਂ ਵੀ। ਰਾਣੀ ਨੇ ਕਿਹਾ ਵੀ ਹੁਣ ਕੀ ਕਰਾਂ, ਇੱਕ ਦੋ ਵਾਰੀ ਹਿਲਾਇਆ ਨਾ ਹਿਲਿਆ। ਇਸੇ ਤਰ੍ਹਾਂ ਰੋਜ਼ ਕਹਿ ਦਿਆ ਕਰੇ ਵੀ ਮੈਨੂੰ ਕੱਲ ਨੂੰ ਜਗਾ ਲਈ, ਅੱਜ ਤਾਂ ਮੈਨੂੰ ਨੀਂਦ ਬਹੁਤ ਆਈ ਸੀ। ਕਰਦੇ ਕਰਦੇ 6 ਸਾਲ ਲੰਘੇ, ਇੱਕ ਦੋ ਚਾਰ ਦਿਨ ਵੀ ਨਹੀਂ, 6 ਸਾਲ। ਇੱਕ ਦਿਨ ਰਾਣੀ ਨੂੰ ਗੁੱਸਾ ਆ ਗਿਆ, ਕਹਿਣ ਲੱਗੀ, ਮਹਾਰਾਜ ਮੈਂ ਹੁਣ ਕਹਿ ਨਹੀਂ ਸਕਦੀ। ਕਹਿੰਦਾ, ਕਹਿ ਦੇ। ਕਹਿੰਦੀ, ਮੈਂ ਕੀ ਕਹਾਂ, ਮੈਂ ਉਸ ਥਾਂ ਨਹੀਂ ਖੜੀ ਜਿੱਥੇ ਮੈਂ ਤੁਹਾਨੂੰ ਗੱਲ ਕਹਿਦਾ। ਕਹਿੰਦਾ, ਕੀ ਕਹਿਣਾ ਚਾਹੁੰਦੀ ਹੈ? ਕਹਿੰਦਾ, ਆ ਮੈਂ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਤਾਂ ਮੂਰਖ ਹੋ, ਜਨਮ ਬਰਬਾਦ ਕਰ ਲਿਆ, 6 ਸਾਲ ਹੁਣ ਮੁੜ ਕੇ ਹੱਥ ਚਾਹੁਣਗੇ। ਉੱਠ ਕੇ ਬੈਠ ਗਿਆ। ਕਹਿੰਦਾ, ਮੈਂ ਮੂਰਖ ਹਾਂ? ਕਹਿੰਦੇ, ਜਿਹੜਾ ਆਪਣੇ ਭਲੇ ਤੇ ਬੁਰੇ ਨੂੰ ਨਾ ਜਾਣਦਾ ਹੋਵੇ, ਬੁਰੇ ਵੱਲ ਨੂੰ ਜਾਵੇ, ਕਹਿੰਦੇ ਉਹਨੂੰ ਮੂਰਖ ਆਖਿਆ ਜਾਂਦਾ, ਭਲੇ ਵੱਲ ਜਿਹੜਾ ਜਾਂਦਾ ਹੋਵੇ ਉਹ ਸਿਆਣਾ ਹੁੰਦਾ। ਦੇਖ, 6 ਸਾਲ ਦੇ ਵਿੱਚ ਕਿੰਨੇ ਸਵਾਸ ਬਿਰਥਾ ਚਲੇ ਗਏ, ਲੱਖਾਂ ਸਵਾਸ ਤੇਰੇ ਚਲੇ ਗਏ, ਨਾ ਮੁੜ ਕੇ ਹੱਥ ਆਉਣੇ ਨੇ। ਦੂਜੇ ਦਿਨ ਸਭਾ ਬੁਲਾ ਲਈ, ਪ੍ਰਾਈਮ ਮਿਨਿਸਟਰ ਨੂੰ ਕਹਿਣ ਲੱਗਿਆ, ਕਹਿੰਦਾ, ਮੇਰੇ ਰਾਜ ਵਿੱਚ ਮੂਰਖ ਕਿੰਨੇ ਨੇ? ਕਹਿੰਦਾ, ਮਹਾਰਾਜ ਸਿਆਣੇ ਪੁੱਛੋ, ਸਿਆਣੇ ਕਿੰਨੇ ਨੇ? ਕਹਿੰਦੇ, ਕਿਉਂ? ਕਹਿੰਦੇ, ਸਾਰਾ ਸੰਸਾਰ ਮੂਰਖਾਂ ਦਾ ਭਰਿਆ ਹੋਇਆ, ਸਿਆਣਾ ਤਾਂ ਇੱਕ ਅੱਧਾ ਹੀ ਹੈ। ਕਹਿੰਦਾ, ਫਿਰ ਜਿਹੜੇ ਵੱਡੇ ਵੱਡੇ ਮੂਰਖ ਨੇ ਨਾ, ਉਹਨਾਂ ਦੀ ਮੈਂ ਕਮੇਟੀ ਬਣਾਉਣੀ ਚਾਹੁੰਦਾ, ਤੇ ਫਿਰ ਅਸੀਂ ਚੁਣਨਾ ਚਾਹੁੰਦੇ ਹਾਂ ਬਈ ਸਾਡਾ ਪ੍ਰੈਜੀਡੈਂਟ ਕਿਹੜਾ ਹੋਵੇ। ਜਾਓ, ਜਾ ਕੇ ਇੱਕ ਕਮੇਟੀ ਬਣਾਓ, ਇੱਕ ਕਮਿਸ਼ਨ ਬਣਾਓ, ਜਿਹੜਾ ਮੇਰੀ ਰਿਆਸਤ ਦੇ ਅੰਦਰ ਮੂਰਖਾਂ ਦੀ ਗਿਣਤੀ ਕਰਕੇ ਮੇਰੇ ਕੋਲ ਲਿਆ ਕੇ ਦੇ, ਮੈਂ ਉਹਨਾਂ ਦੀ ਮੀਟਿੰਗ ਕਰਨੀ ਚਾਹੁੰਦਾ। ਉਸ ਵੇਲੇ ਗਿਣਤੀ ਹੋਣੀ ਸ਼ੁਰੂ ਹੋ ਗਈ, ਸਾਰੇ ਆਪਣੀਆਂ ਆਪਣੀਆਂ ਮੂਰਖਤਾਈਆਂ ਦੀਆਂ ਗੱਲਾਂ ਦੱਸਣ ਲੱਗ ਗਏ। ਉਹ ਲਿਖੀ ਜਾਂਦੇ ਰਹੇ, ਕਿਉਂਕਿ ਹੁਕਮ ਸੀ ਵੀ ਵੱਡੇ ਮੂਰਖਾਂ ਦਾ ਨਾਂ ਲਿਖਿਓ। ਚਲਦੇ ਚਲਦੇ ਇੱਕ ਪਰਿਵਾਰ 'ਚ ਆ ਗਏ, ਉਹਨਾਂ ਨੇ ਕਿਹਾ ਵੀ ਰਾਜੇ ਨੇ ਮੂਰਖਾਂ ਦਾ ਨਾਂ ਜਾਣਨ ਦੀ ਕੋਸ਼ਿਸ਼ ਕਰੀ ਹੈ, ਪਤਾ ਨਹੀਂ ਕੁਛ ਦੇਊਗਾ ਹੀ ਸਭ ਨੂੰ। ਕਹਿੰਦੇ ਅਸੀਂ ਤਾਂ ਸਾਰਾ ਹੀ ਟੱਬਰ ਮੂਰਖਾਂ ਦਾ। ਕਹਿੰਦੇ ਕਿਵੇਂ ਲਿਖਾਓ? ਕਹਿੰਦਾ ਸਾਡਾ ਨਾਂ ਪੈ ਗਿਆ। ਹਾਂ ਤਾਂ ਅਸੀਂ ਸਿਆਣੇ ਪਰ ਸਾਨੂੰ ਮੂਰਖ ਕਹਿੰਦੇ। ਕਹਿੰਦੇ ਆਹ ਤਾਂ ਗੱਲ ਨਹੀਂ ਹੁੰਦੀ, ਕੋਈ ਨਾ ਕੋਈ ਤਾਂ ਗੱਲ ਹੋਈ ਹੋਣੀ ਹੈ, ਕਿਉਂਕਿ ਮੂਰਖ ਤਾਂ ਇਹ ਕਹਿੰਦਾ ਵੀ ਮੈਂ ਹੀ ਸਿਆਣਾ, ਬਾਕੀ ਸੰਸਾਰ 'ਚ ਕੋਈ ਜੰਮਿਆ ਹੀ ਨਹੀਂ ਸਿਆਣਾ। ਇਹ ਮੂਰਖ ਦੀ ਨਿਸ਼ਾਨੀ ਹੁੰਦੀ ਹੈ। ਕਹਿੰਦੇ ਕੀ ਕਿਵੇਂ ਕਹਿੰਦੇ ਨੇ? ਕਹਿੰਦਾ ਸਾਡਾ ਇੱਕ ਰਿਸ਼ਤੇਦਾਰ ਮਰ ਗਿਆ ਬਹੁਤ ਨੇੜੇ ਦਾ, ਐਂ ਸਮਝ ਲਓ ਵੀ ਮੁੰਡਿਆਂ ਦਾ ਮਾਮਾ ਮਰ ਗਿਆ, ਭਰਾ ਮਰ ਗਿਆ ਮੇਰੇ ਘਰ ਵਾਲੀ ਦਾ। ਤੇ ਮੈਂ ਉਦਣ ਹਲ ਚਲਾਉਂਦਾ ਸੀ, ਬਿਜਾਈ ਦਾ ਮੌਕਾ ਸੀ, ਤੇ ਮੈਂ ਕਿਹਾ ਵੀ ਅੱਜ ਤਾਂ ਬੜੇ ਮੁੰਡੇ ਨੂੰ ਭੇਜ ਦਿੰਦੇ ਹਾਂ, ਦੇਖੀ ਜਾਓ ਗਾਂ ਫਿਰ ਚਲੇ ਜਾਵਾਂਗਾ। ਕਹਿੰਦਾ ਮੈਂ ਬੜੇ ਮੁੰਡੇ ਨੂੰ ਭੇਜਤਾ। ਕਹਿੰਦਾ ਉਹ ਚਲਿਆ ਗਿਆ, ਜਾ ਕੇ ਮੁੜਿਆ ਆਇਆ, ਦੋ ਘੰਟਾ ਨੇੜੇ ਹੀ ਸੀਗਾ, ਨਾਗ ਲੱਗਦਾ ਉਹ ਸਾਹਮਣੇ ਪਿੰਡ ਹੈ। ਕਹਿੰਦਾ ਕਹਿੰਦਾ ਉਹ ਮੁੰਡਾ ਗਿਆ, ਕਹਿੰਦਾ ਮੈਂ ਆਏ ਨੂੰ ਪੁੱਛਿਆ ਵੀ ਕਾਕਾ ਕੋਈ ਗੱਲਬਾਤ ਕਰੀ ਤੂੰ ਆਪਣੇ ਦੂਜੇ ਮਾਮਿਆਂ ਨਾਲ? ਕਹਿੰਦਾ ਮੈਂ ਤਾਂ ਕੋਈ ਨਹੀਂ ਕਰੀ। ਕਹਿੰਦਾ ਕੋਈ ਪਰਚਾਉਣੀ ਦੀ ਗੱਲ ਹੈ, ਕੋਈ ਮਾੜਾ ਮੋਟਾ ਅਫਸੋਸ? ਕਹਿੰਦਾ ਮੈਂ ਤਾਂ ਕੋਈ ਨਹੀਂ ਕਰੇ। ਕਹਿੰਦਾ ਮੈਂ ਕਿਹਾ ਤੂੰ ਤਾਂ ਬੜਾ ਮੂਰਖ ਹੈ, ਛੋਟੇ ਨੂੰ ਮੈਂ ਕਿਹਾ ਜਾ ਹੁਣੇ ਹੀ ਜਾ, ਨੇੜੇ ਦਾ ਸਾਕ ਹੈ ਨਾਰਾਜ਼ ਹੋ ਜਾਣਗੇ, ਕੋਈ ਹਮਦਰਦੀ ਦੀ ਗੱਲ ਨਾ ਕਹੀ। ਕਹਿੰਦਾ ਬਾਪੂ ਮੈਂ ਤਾਂ ਕਦੇ ਗਿਆ ਹੀ ਨਹੀਂ, ਮੈਨੂੰ ਪਤਾ ਹੀ ਨਹੀਂ ਗੱਲ ਕਹੀ ਦੀ ਘਰੀ ਦੀ ਹੈ। ਕਹਿੰਦੇ ਇਹ ਕਿਹੜਾ ਕਿਤਾਬਾਂ 'ਚ ਲਿਖੀ ਹੁੰਦੀ ਆ, ਉੱਥੇ ਲੋਕ ਜਿਹੀਆਂ ਜੇ ਗੱਲਾਂ ਕਰਦੇ ਹੋਣਗੇ, ਤੂੰ ਕਰਦੀ ਉਹਨਾਂ ਦੇ ਨਾਲ ਰਲਦੀ ਮਿਲਦੀ। ਉੱਥੇ ਚਲਿਆ ਗਿਆ, ਉਹਨਾਂ ਦੇ ਸ਼ਰੀਕ ਖੜੇ ਸੀ ਦੁਸ਼ਮਣ, ਉਹ ਬੀਜ ਖੜੇ ਗਲੀ 'ਚ ਖੜੇ ਗੱਲਾਂ ਕਰਦੇ ਸੀ। ਕਹਿੰਦਾ ਸਵਾਦ ਆ ਗਿਆ, ਇਹ ਮਰ ਗਿਆ, ਹੁਣ ਇਹਨਾਂ ਨੂੰ ਪਤਾ ਲੱਗੂ। ਕਹਿੰਦੇ ਇਹਦੀ ਜੜ ਵੱਢ ਹੋਈ, ਹੁਣ ਸੁਖੀ ਰਹਾਂਗੇ ਆਪਾਂ। ਇਹਨੇ ਵੀ ਫਤੂਰ ਪਾਇਆ ਹੋਇਆ ਸੀ ਪਿੰਡ 'ਚ, ਆਕੜੇ ਫਿਰਦੇ ਸੀ ਇਹਦੇ ਘਰ ਵਾਲੇ, ਤੇ ਹੁਣ ਜਦ ਮੰਗਦੇ ਫਿਰਨਗੇ ਫਿਰ ਪਤਾ ਲੱਗੂ, ਹੁਣ ਦਿਖਾਉਣੇ। ਉੱਥੇ ਚਲਿਆ ਗਿਆ, ਗੱਲਾਂ ਯਾਦ ਕਰ ਲਈਆਂ, ਪੰਜ ਸੱਤ ਪਿੰਡਾਂ ਦੀਆਂ ਮਕਾਨਾਂ ਆਈਆਂ ਬੈਠੀਆਂ ਸੀ, ਉਹਨਾਂ ਸਾਰਿਆਂ ਨੂੰ ਬੰਦ ਕਰਕੇ ਕਹਿੰਦਾ ਭਰਾਵੋ ਮੇਰੀ ਗੱਲ ਸੁਣ। ਕਹਿੰਦਾ ਗੱਲ ਸੁਣੋ ਮੇਰੀ। ਕਹਿੰਦਾ ਇਹ ਮਰ ਗਿਆ, ਕਹਿੰਦਾ ਸਵਾਦ ਆ ਗਿਆ, ਇਹਦਾ ਫਾਹ ਵੱਢ ਹੋਇਆ ਦੁਸ਼ਟ ਦਾ। ਕਹਿੰਦਾ ਹੁਣ ਪਿੰਡ ਸੁਖੀ ਵਸੂ। ਕਹਿੰਦਾ ਸਾਰਾ ਪਿੰਡ ਦੁਖੀ ਕਰਿਆ ਹੋਇਆ, ਹੁਣ ਸਵਾਦ ਆਊ? ਕਹਿੰਦਾ ਮੇਰੇ ਦੂਜੇ ਮਾਮਿਆਂ ਨੇ ਇੰਨਾ ਜਦ ਗੱਲ ਕਰੀ, ਉਹਨਾਂ ਨੇ ਫੜ ਕੇ ਕੁੱਟਣਾ ਸ਼ੁਰੂ ਕਰਤਾ। ਕਹਿੰਦੇ ਤੂੰ ਆਇਆ ਕਿਹਾ ਜਿਹਾ ਮਾੜਾ ਬੰਦਾ, ਤੇਰੇ ਨਾਲ ਕੋਈ ਸਾਡਾ ਵਿਗਾੜ ਸੀ? ਤੇਰਾ ਤਾਂ ਉਹ ਭਲਾ ਹੀ ਕਰਦਾ ਸੀ। ਕੁੱਟ ਖਾ ਕੇ ਆ ਗਿਆ, ਜਦ ਆਇਆ ਤਾਂ ਪਿਓ ਨੇ ਦੇਖ ਲਿਆ ਵੀ ਨੀਲ ਪਏ ਹੋਏ ਨੇ। ਕਹਿੰਦਾ ਕੀ ਗੱਲ? ਕਹਿੰਦਾ ਮੈਨੂੰ ਤਾਂ ਕੁੱਟਿਆ ਉਹਨਾਂ ਨੇ। ਕਹਿੰਦਾ ਕਿਉਂ? ਕਹਿੰਦਾ ਮੈਂ ਜਦ ਬਚਨ ਕਰਿਆ ਨਾ, ਉਹ ਸੁਣ ਕੇ ਹੀ ਕੁੱਟਿਆ। ਕਹਿੰਦਾ ਤੈਂ ਕੀ ਕਿਹਾ ਸੀ? ਕਹਿੰਦਾ ਤੈਂ ਕਿਹਾ ਸੀਗਾ ਵੀ ਜਿਹੜੇ ਲੋਕ ਗੱਲਾਂ ਕਰਦੇ ਹੁਣ ਉਹੀ ਜੀ ਤੂੰ ਕਰੀ ਗਈ ਰਲਵੀਂ ਮਿਲਵੀਂ। ਕਹਿੰਦਾ ਮੈਂ ਤਾਂ ਐਂ ਕਿਹਾ ਸੀਗਾ ਵੀ ਸਵਾਦ ਆ ਗਿਆ, ਹੁਣ ਮਰ ਗਿਆ ਹੈ, ਜੂੜ ਵੱਢ ਹੋਇਆ। ਕਹਿੰਦਾ ਤੂੰ ਤਾਂ ਉਹਦੇ ਪਹਿਲੇ ਨਾਲੋਂ ਵੀ ਮੂਰਖ ਹੈ, ਮੈਨੂੰ ਇਹ ਜਾਣਾ ਪਿਆ ਪੰਜਾਲੀ ਲਾ ਦਿੱਤੀ, ਬਲਦ ਬੰਨ ਦਿੱਤੇ ਤੇ ਅਜੇ ਪੁਰਾਣੀ ਹੱਥ ਵਿੱਚ ਆ, ਉਵੇਂ ਜਿਵੇਂ ਹੀ ਪੈਰ ਲਿਬੜੇ ਲਿਬੜੇ ਨੱਟ ਕੇ ਚਲੇ ਗਏ। ਬਈ ਜੇ ਮਕਾਨਾਂ ਚਲੀਆਂ ਗਈਆਂ ਗੱਲਾਂ ਚੱਲ ਪੈਣਗੀਆਂ, ਬਈ ਉੱਥੇ ਬੈਠਿਆਂ ਬੈਠਿਆਂ ਤੇ ਮੈਂ ਪਹੁੰਚ ਗਿਆ। ਉੱਥੇ ਜਾਂਦਾ ਹੀ ਕਹਿੰਦਾ ਗਲ 'ਚ ਪੱਲਾ ਪਾ ਕੇ, ਕਹਿੰਦਾ ਲਓ ਬਈ ਭਰਾਵੋ ਕਰੋ ਮਾਫ ਮੈਨੂੰ, ਪਹਿਲਾ ਮੁੰਡਾ ਭੇਜਿਆ ਕਹਿੰਦੇ ਬੋਲਿਆ ਹੀ ਨਹੀਂ, ਘੁੱਗੂ ਬਣ ਕੇ ਮੁੜ ਗਿਆ। ਦੂਜਾ ਭੇਜਿਆ ਕਹਿੰਦਾ ਉਹਨੇ ਮੂਰਖ ਨੇ ਕਹਿੰਦੇ ਕਹੀ ਜਿਹੀਆਂ ਗੱਲਾਂ ਕਹਿਤੀਆਂ। ਕਹਿੰਦਾ ਹੁਣ ਤਾਂ ਦਿਓ ਮੈਨੂੰ ਮਾਫ਼ੀ। ਕਹਿੰਦਾ ਹੁਣ ਜਦ ਤੁਹਾਡਾ ਹੋਰ ਮਰੂਗਾ ਨਾ ਮੈਂ ਆਊਂਗਾ ਮਕਾਨ। ਉਹ ਕਹਿੰਦੇ ਤਾਂ ਸਾਰੇ ਹੀ ਮੂਰਖ ਨੇ। ਕਹਿੰਦਾ ਉਦਣ ਦਾ ਸਾਡਾ ਨਾਂ ਮੂਰਖਾਂ ਦਾ ਟੱਬਰ ਪੈ ਗਿਆ। ਉਹਨਾਂ ਨੇ ਕਿਹਾ ਵੀ ਆਹ ਤਾਂ ਗੱਲ ਲਿਖਣ ਵਾਲੀ ਆ, ਲਿਖ ਲਈ। ਇਸੇ ਤਰ੍ਹਾਂ ਦਾ ਲਿਖਦੇ ਲਿਖਦੇ ਰਾਜੇ ਕੋਲ ਚਲੇ ਗਏ ਤੇ ਉੱਧਰ ਰਾਜਾ ਬਿਮਾਰ ਹੋ ਗਿਆ। ਬਿਮਾਰ ਹੋਇਆ ਹੋਇਆ ਤਾਂ ਕਹਿਣ ਲੱਗੇ ਮੁਲਾਕਾਤ ਕਰਨੀ ਹੈ, ਹਕੀਮਾਂ ਤੋਂ ਵਕਤ ਲੈ ਲਿਆ। ਉਹ ਸੋਨੇ ਦੀ ਖੁੰਡੀ ਦਿੱਤੀ ਹੋਈ ਸੀ ਉਹਨੇ ਵਜ਼ੀਰ ਨੂੰ, ਵੀ ਜਿਹੜਾ ਸਾਰਿਆਂ ਨੂੰ ਵੱਡਾ ਹੋਵੇ ਨਾ ਸਾਡਾ ਪ੍ਰਧਾਨ, ਉਹਨੂੰ ਖੁੰਡੀ ਦੇ ਦਿਓ। ਜਦ ਮਿਲੇ ਉਹਨੂੰ ਕਹਿੰਦੇ ਮਹਾਰਾਜ ਮੂਰਖਾਂ ਦੀਆਂ ਲਿਸਟਾਂ ਤਾਂ ਬਣ ਗਿਆ, ਇੱਕ ਵਾਰ ਤੁਸੀਂ ਤੁਹਾਡਾ ਨਹੀਂ ਮੈਂ ਇੰਟਰਵਿਊ ਲਿਆ, ਕਿਉਂਕਿ ਤੁਸੀਂ ਵੀ ਕਹਿੰਦੇ ਸੀ ਮੈਂ ਮੂਰਖ ਹਾਂ। ਕਹਿੰਦੇ ਹੁਣ ਕੀ ਗੱਲ ਹੈ? ਕਹਿੰਦਾ ਮੈਂ ਹੁਣ ਤਾਂ ਜਾ ਰਿਹਾ। ਕਹਿੰਦੇ ਕਿੱਥੇ ਜਾ ਰਿਹਾ? ਇਹ ਤਾਂ ਕਹਿੰਦਾ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾ ਰਿਹਾ। ਕਹਿੰਦੇ ਤੁਹਾਡੇ ਨਾਲ ਬੋਡੀ ਗਾਰਡ ਜਾਣਗੇ? ਕਹਿੰਦੇ ਕੋਈ ਨਹੀਂ ਜਾਣਾ। ਕਹਿੰਦੇ ਫਿਰ ਤੁਹਾਡੇ ਨਾਲ ਰਾਣੀਆਂ ਜਾਣਗੀਆਂ? ਕਹਿੰਦੇ ਕੋਈ ਰਾਣੀ ਨਹੀਂ ਜਾਣੀ। ਰਾਜਕੁਮਾਰ ਜਾਣਗੇ? ਕਹਿੰਦੇ ਕੋਈ ਨਹੀਂ ਜਾਣਾ। ਫਿਰ ਫੌਜਾਂ ਜਾਣਗੀਆਂ? ਕਹਿੰਦੇ ਕੋਈ ਨਹੀਂ ਜਾਣੀਆਂ। ਫਿਰ ਕਹਿੰਦੇ ਆ ਜਿਹੜੇ ਸੋਨੇ ਚਾਂਦੀ ਦੇ ਬਰਤਨ ਨੇ, ਬੇਅੰਤ ਭੰਡਾਰੇ ਭਰੇ ਖਜ਼ਾਨੇ, ਇਹਦੇ ਚੋਂ ਕੁਛ ਨਾਲ ਲਿਜਾਓਗੇ? ਕਹਿੰਦੇ ਕੁਛ ਨਹੀਂ ਲਿਜਾਣਾ। ਕਹਿੰਦੇ ਫੇਰ ਆ ਜਿਹੜੇ ਰੇਸ਼ਮੀ ਬਸਰ ਨੇ ਇਹ ਨਾਲ ਜਾਣਗੇ, ਕਹਿੰਦੇ ਕੁਛ ਨਹੀਂ ਜਾਣਾ, ਕੋਈ ਚੀਜ਼ ਨਹੀਂ ਜਾਣੀ ਮੇਰੇ ਨਾਲ। ਕਹਿੰਦੇ ਸਰੀਰ ਲਿਜਾਓਗੇ, ਕਹਿੰਦੇ ਇਹ ਵੀ ਨਹੀਂ ਜਾਣਾ, ਇਹ ਤਾਂ ਇੱਥੇ ਦੱਬ ਦੇਣਾ ਜਾਂ ਜਾਲ ਦੇਣਾ। ਫੇਰ ਕਹਿੰਦੇ ਮਹਾਰਾਜ ਜੇ ਕੁਛ ਜਾਣਾ ਨਹੀਂ ਸੀ ਜਾਂ ਸਾਰੀ ਜ਼ਿੰਦਗੀ ਦੁਖੀ ਕਹਿੰਦੇ ਕਾਹਦੇ ਵਾਸਤੇ ਹੁੰਦੇ ਰਹੇ ਤੁਸੀਂ, ਫੌਜਾਂ ਚਾੜਦੇ ਰਹੇ, ਹਜ਼ਾਰਾਂ ਬੰਦੇ ਮਰਵਾ ਤੇ, ਮੇਰਾ ਰਾਜ ਹੋਰ ਗਾਂ ਵੱਜੇ ਹੋਰ ਵੱਜੇ, ਲਓ ਆ ਖੁੰਡੀ ਤੁਸੀਂ ਉਹ ਫੜੋ, ਤੁਸੀਂ ਉਹ ਮੂਰਖਾਂ ਦੇ ਪ੍ਰਧਾਨ। ਕਬੀਰ ਹੈ ਤਨ ਜਾਏਗਾ ਸਕੋ ਤੇ ਲਿਓ, ਬਹੁਰ ਨਾਂਗੇ ਪਾਵੋ ਤੇ ਗਏ ਜਿਨਕੇ ਲਾ ਕਰੋ। ਮਹਾਰਾਜ ਕਹਿੰਦੇ ਪ੍ਰੇਮੀਓ ਫਿਰ ਤੁਸੀਂ ਮੂਰਖ ਹੋਏ ਨਾ, ਹਰ ਗੁਣ ਕਾਹੇ ਨਾ ਗਾਵੇ, ਮੂਰਖ ਗਿਆਨਾ। ਤੁਹਾਡੇ ਨਾਲ ਜਾਣਾ ਸੀ ਸਤਸੰਗ ਨੇ, ਤੁਹਾਡੇ ਨਾਲ ਜਾਣਾ ਸੀ ਜਪੇ ਹੋਏ ਨਾਮ ਨੇ, ਤੁਸੀਂ ਨਿੰਦਿਆ ਚੁਗਲੀ ਨਾਲ ਬਹੁਤ ਚੱਕ ਲਏ। ਅੱਗੇ ਜਾ ਕੇ ਲੇਖਾ ਦੇਣਾ ਪਏਗਾ, ਨਿੰਦਾ ਭਰੀ ਕਿਸੇ ਕੀ ਨਾ ਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਾ ਨਿੰਦਕਾ, ਨਰਕੇ ਕੋਰ ਪਵਨ। ਇੰਨੇ ਮੂਰਖਤਾਈ ਦੀ ਗੱਲ ਕਰੀ ਤੇ ਤੁਸੀਂ ਪਰਮੇਸ਼ਵਰ ਦਾ ਨਾਮ ਨਹੀਂ ਜਪਿਆ। ਹਰ ਗੁਣ ਗਾਏ ਨਾ ਗਾਵੇ, ਮੂਰਖ ਗਿਆਨਾ, ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਣਾ, ਅਜੋ ਕੁਛ ਵਿਗੜਿਓ ਨਹੀਂ। ਸਾਨੂੰ ਹੁਣ ਸਮਝਾਉਂਦੇ ਨੇ ਵੀ ਦਿਲ ਨਾ ਤੋੜੋ, ਦੇਖੋ ਦਿਲ ਨਾ ਤੋੜ ਬੈਠਿਓ। ਕਿਸੇ ਦੇ 50 ਸਾਲ ਲੰਘੇ, ਕਿਸੇ ਦੇ 60 ਲੰਘੇ, ਕੋਈ ਮਰਨ ਕਿਨਾਰੇ ਪਹੁੰਚਿਆ। ਪਰ ਇੱਕ ਗੱਲ ਸਾਡੀ ਯਾਦ ਕਰ ਲਓ, ਉਹ ਇਹ ਹੈ ਕਿ ਨਾਮ ਜੇ ਜਪ ਲਓ ਨਾ ਹੁਣ ਵੀ, ਅਜੋ ਕੁਛ ਵਿਗੜਿਓ ਨਹੀਂ, ਅਜੇ ਨਹੀਂ ਵਿਗੜਿਆ। ਜੋ ਪ੍ਰਭ ਗੁਣ ਗਾਵੇ ਕਉ ਨਾਨਕ ਤੇ ਭਜਨ ਤੇ, ਕਹਿੰਦੇ ਜੇ ਹੁਣ ਭਜਨ ਕਰ ਲਓ ਨਾ ਤਾਂ ਨਿਰਭੈ ਪਾਦੀ ਪ੍ਰਾਪਤੀ ਹੋ ਸਕਦੀ। ਕਿੱਡਾ ਬੜਾ ਨਾਮ ਹੈ ਮਹਾਰਾਜ, ਕਹਿੰਦੇ ਪਰਮੇਸ਼ਰ ਦੇ ਨਾਮ ਚ ਬੇਅੰਤ ਸ਼ਕਤੀ ਹੈ। ਜੇ ਇੱਕ ਵਾਰੀ ਵੀ ਨਾਮ ਜਪ ਲਓ ਨਾ ਉਧਰ ਸ਼ਕਤੀ ਹੈ। ਇੱਕ ਚਿੱਤ ਜੇ ਇੱਕ ਛਿਨ ਤੇ ਆਇਓ, ਅੱਖ ਝਮਕਣ ਜਿੰਨਾ ਚਿਰ ਵੀ ਜੇ ਵਾਹਿਗੁਰੂ ਰਾਮ ਅੱਲਾ ਕਹਿ ਦਿੱਤਾ ਮੂੰਹ ਤੋਂ, ਕਹਿੰਦੇ ਉਸ ਵੇਲੇ ਕੀ ਹੋਏਗਾ, ਕਾਲ ਫਾਸ ਕੱਟੀ ਜਾਏਗੀ। ਕਾਲ ਫਾਸ ਕੇ ਬੀਚ ਨਾ ਆਇਓ, ਫੇਰ ਵਿੱਚ ਨਹੀਂ ਆਉਂਦਾ ਕੋਈ। ਕਿਸੇ ਦੇ ਕੱਟੇ ਵੀ ਹੋਏ ਆ, ਗੁਰੂ ਮਹਾਰਾਜ ਕਹਿੰਦੇ ਜੇ ਗਵਾਹੀ ਚਾਹੀਦੀ ਹੈ ਦੇ ਦਿੰਦੇ ਆ। ਆਜਾ ਮਲਕੋ ਅੰਤ ਕਾਲ ਮੇਂ ਨਾਰਾਇਣ ਸੁਧਾਈ, ਅਜਾਮਲ ਪਾਪੀ ਸੀ ਅਜਾਮਲ ਪਾਪੀ ਜੱਗ ਜਾਂਦੇ ਨਿਮਕ ਮਾਏ ਨਿਸਤਾਰ। ਅੱਖ ਝਮਕਣ ਜਿੰਨਾ ਚਿਰ, ਉਧਰ ਜਮਦੂਤਾਂ ਨੇ ਬਾਂਹ ਫੜ ਲਈ, ਉਧਰ ਪੁੱਤਰ ਦਾ ਨਾਂ ਨਾਰਾਇਣ ਰੱਖਿਆ ਹੋਇਆ ਸੀ, ਇਹਦੇ ਮੂੰਹੋਂ ਨਿਕਲ ਗਿਆ ਨਾਰਾਇਣ। ਉਹ ਪੁੱਤਰ ਦਾ ਨਾਂ ਲੈਂਦੇ ਲੈਂਦੇ ਰੱਬ ਦੇ ਨਾਂ ਚ ਜਾ ਵੜਿਆ। ਮਹਾਰਾਜ ਕਹਿੰਦੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਰ ਨਾਰਾਇਣ ਬੁਲਾਰੇ ਮੇਰੇ ਠਾਕਰ ਕੇ ਮਨ ਭਈ ਪਾਵਨੀ, ਜਮ ਕੰਕਰ ਮਾਰ ਵਧਾਰੇ। ਉਸ ਵੇਲੇ ਦੇਵਗਾਣਾ ਨੇ ਆ ਕੇ ਜਮਾ ਨੂੰ ਮਾਰ ਕੇ ਕੁੱਟ ਕੇ ਕੱਢ ਦਿੱਤਾ। ਉਹ ਕਹਿੰਦੇ ਪਾਪੀ ਹੈ ਸਾਰੀ ਜ਼ਿੰਦਗੀ ਦਾ। ਉਹ ਕਹਿੰਦੇ ਆਖਰੀ ਸਵਾਹ ਦੇ ਉੱਤੇ ਇਹਨੇ ਨਾਰਾਇਣ ਨੂੰ ਆਵਾਜ਼ ਮਾਰੀ। ਮਹਾਰਾਜ ਕਹਿੰਦੇ ਵਾਹਿਗੁਰੂ ਤਾਂ ਕੋਲੇ ਹੀ ਹੈ, ਸੁਣਦਾ ਚੀਟੀ ਕੀ ਪੁਕਾਰ। ਪਹਿਲੇ ਸੁਣੀਏ ਤਾਂ ਹਾਥੀ ਕੀ ਚੰਗਾੜ, ਪਲ ਪਾਛੇ ਸੁਣੀਏ ਤਾਂ ਚੀਟੀ ਕੀ ਪੁਕਾਰ। ਪਹਿਲੇ ਹੀ ਸੁਣੀਏ ਤਾਂ ਹਾਥੀ ਕੀ ਚੰਗਾੜ, ਪਲ ਪਾਛੇ ਪਹੁੰਚ ਦਿੱਤਾ ਹੈ ਚੀਟੀ ਕੀ ਪੁਕਾਰ। ਪਹਿਲੇ ਹੀ ਸੁਣੀਏ ਤਾਂ ਇਹੋ ਜਿਹਾ ਜਿਹੜਾ ਵਾਹਿਗੁਰੂ ਹੈ। ਮਹਾਰਾਜ ਕਹਿੰਦੇ ਉਹਨੂੰ ਤੂੰ ਕਿਉਂ ਭੁੱਲਿਆ ਬੈਠਾ ਪ੍ਰੇਮੀਆਂ, ਜਿਹੜਾ ਇੱਕ ਵਾਰੀ ਹਾਕ ਮਾਰੇ ਤੇ ਬੋੜ ਪੈਂਦਾ, ਤੂੰ ਸਾਰੀ ਜ਼ਿੰਦਗੀ ਉਹਨੂੰ ਭੁੱਲਿਆ। ਉਹਦੇ ਤੈਨੂੰ ਸਰੀਰ ਦਿੱਤਾ, ਜੇ ਭਲਾ ਅੱਖਾਂ ਨਾ ਦਿੰਦਾ ਫਿਰ ਤੇਰਾ ਜ਼ੋਰ ਚੱਲਦਾ ਸੀ, ਕੰਨ ਨਾ ਦਿੰਦਾ ਜ਼ੋਰ ਚੱਲਦਾ ਸੀ, ਇੰਨਾ ਸੁੰਦਰ ਸਰੀਰ, ਪਰਿਵਾਰ ਦਿੱਤਾ, ਬੱਚੇ ਦਿੱਤੇ, ਦੰਦ ਦਿੱਤੇ ਤੈਨੂੰ ਕਮਾਈ ਕਰਨ ਵਾਸਤੇ, ਤਾਕਤ ਦਿੱਤੀ, ਤੇਰਾ ਜੀ ਲਾਉਣ ਵਾਸਤੇ ਪਰਿਵਾਰ ਦਿੱਤਾ, ਤੈਨੂੰ ਸੋਹਣੀ ਇੱਜ਼ਤ ਦਿੱਤੀ, ਤੂੰ ਉਸ ਨੂੰ ਇਹ ਭੁੱਲਿਆ ਰਹਿਣਾ, ਤੇਰੇ ਵਰਗਾ ਕਿਰਤ ਕਣ ਕੌਣ। ਸੋ ਇਸ ਤਰ੍ਹਾਂ ਸਾਧ ਸਿੰਘ ਜੀ, ਨਾਮ ਜਪੇ ਤੇ ਬਗੈਰ ਸਾਡਾ ਆਧਾਰ ਨਹੀਂ ਹੁੰਦਾ, ਨਾਮ ਨਹੀਂ ਮਿਲਦਾ ਕਿਤੋਂ ਜਿੰਨਾ ਚਿਰ ਸਮਰੱਥ ਗੁਰੂ ਦੀ ਸ਼ਰਨ ਵਿੱਚ ਨਹੀਂ ਆ। ਮਹਾਰਾਜ ਕਹਿੰਦੇ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਅਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਜਿਹੜੀ ਚੀਜ਼ ਲੈਣ ਵਾਸਤੇ ਆਇਆ ਗੁਰੂ ਦੇ ਘਰ ਚੋਂ ਮਿਲਣੀ ਹੈ। ਗੁਰੂ ਘਰ ਦੇ ਅੰਦਰ ਪੰਜ ਪਿਆਰੇ ਪਹਿਲਾਂ ਅੰਮ੍ਰਿਤ ਛਕਾਉਂਦੇ ਨੇ, ਉਹਦੇ ਬਾਅਦ ਇਕੱਠੇ ਹੋ ਕੇ ਨਾਮ ਦਿੰਦੇ ਨੇ। ਉਹ ਨਾਮ ਦੀ ਜੜ ਹਿਰਦੇ ਚ ਜੜਿਆ ਜੜ ਜਾਂਦੀ ਹੈ, ਉਹ ਨਾਮ ਨਹੀਂ ਚੱਲਦਾ ਹੁੰਦਾ। ਜਿੰਨਾ ਚਿਰ ਜੜ ਨਾ ਲੱਗੇ ਉਨਾ ਚਿਰ ਕਾਹਦਾ ਨਾਮ ਹੈ। ਸੋ ਉਹਦੇ ਵਾਸਤੇ ਮਹਾਰਾਜ ਕਹਿੰਦੇ ਤੈਨੂੰ ਤਾਜਬ ਮਾਨ, ਜਿਹੜਾ ਮਾਣ ਲਈ ਫਿਰਦਾ ਨਾ, ਮੈਂ ਬਣਿਆ ਫਿਰਦਾ, ਇਹਨੂੰ ਛੱਡ ਦੇ। ਪਹਿਲਾਂ ਮਰਨ ਕਬੂਲ, ਜੀਵਨ ਕੀ ਛਾਡਾਸ, ਹੋ ਸਭਨ ਕੀ ਰੇਣਕਾ, ਤੋ ਮਾਰੇ ਪਾ। ਇਹ ਨਾਮ ਤੈਨੂੰ ਮਿਲਣਾ ਗੁਰੂ ਤੋਂ, ਹੋਰ ਕਿਤੋਂ ਨਹੀਂ ਮਿਲਣਾ। ਫਿਰ ਤੇਰਾ ਗੁਰੂ ਨਾਲ ਸੰਬੰਧ ਜੋੜਨਾ। ਗੁਰੂ ਦਸਵੇਂ ਪਾਤਸ਼ਾਹ ਜਿਸ ਵਕਤ ਸਾਰੇ ਯੁੱਧ ਜੰਗ ਕਰਕੇ ਸਾਬੋ ਕੀ ਤਲਵੰਡੀ ਜਾਂਦੇ ਨੇ, ਉੱਥੇ ਭਾਈ ਡੱਲਾ ਉੱਥੇ ਦਾ ਸਰਦਾਰ ਸੀ, ਉਸ ਨੇ ਗੁਰੂ ਮਹਾਰਾਜ ਨੂੰ ਸੰਭਾਲਿਆ, ਬੜੀ ਸੇਵਾ ਕੀਤੀ। 9 ਮਹੀਨੇ ਗੁਰੂ ਸਾਹਿਬ ਉੱਥੇ ਰਹਿੰਦੇ ਨੇ, 9 ਮਹੀਨੇ 9 ਦਿਨ, ਤੇ ਇੱਕ ਦਿਨ ਖੁਦ ਪਹਿਰਾ ਦੇ ਰਿਹਾ ਸੀ। ਗੁਰੂ ਮਹਾਰਾਜ ਨੇ ਪੁੱਛਿਆ ਵੀ ਪਹਿਰੇ ਤੇ ਕੌਣ ਹੈ, ਕਹਿੰਦਾ ਜੀ ਮੈਂ ਡੱਲਾ। ਦੂਜੀ ਵਾਰੀ ਫੇਰ ਪੁੱਛਿਆ 2 ਘੰਟੇ ਬਾਅਦ, ਕਹਿੰਦੇ ਕੌਣ ਹੈ ਪਹਿਰੇ ਤੇ, ਕਹਿੰਦੇ ਮੈਂ ਡੱਲਾ। ਅੰਮ੍ਰਿਤ ਵੇਲੇ ਉੱਠੇ, ਕਹਿੰਦੇ ਪਹਿਰੇ ਤੇ ਕੌਣ ਹੈ ਭਾਈ, ਕਹਿੰਦਾ ਜੀ ਮੈਂ ਡੱਲਾ। ਕਹਿੰਦੇ ਡੱਲਿਆ, ਅਸੀਂ ਤੇਰੇ ਤੇ ਅੱਜ ਬੜੇ ਪ੍ਰਸੰਨ ਆ, ਦੀਵਾਨ ਲੱਗਣ ਤੋਂ ਬਾਅਦ ਸਵੇਰੇ ਤੂੰ ਸਾਤੋਂ ਮੰਗੀ, ਅਸੀਂ ਜੋ ਮੰਗੇਗਾ ਤੈਨੂੰ ਦੁਨੀਆਂ ਦੀਆਂ ਚੀਜ਼ਾਂ ਦੇ ਦਾਂਗੇ। ਡੱਲਾ ਸੋਚੀ ਜਾਂਦਾ ਵੀ ਅੱਜ ਦਸਵੇਂ ਪਾਤਸ਼ਾਹ ਤੇ ਕੀ ਮੰਗੀਏ। ਤੇ ਜਿਸ ਵਕਤ ਦੀਵਾਨ ਦੀ ਸਮਾਪਤੀ ਹੋ ਗਈ ਤਾਂ ਉਸ ਵੇਲੇ ਸਰਦਾਰ ਡੱਲਾ ਸਿੰਘ ਨੇ ਆ ਕੇ ਕਿਹਾ ਕਿ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਵੀ ਕੁਛ ਮੰਗ। ਕਹਿੰਦੇ ਮੰਗ ਡੱਲਿਆ। ਕਹਿੰਦਾ ਮਹਾਰਾਜ ਮੈਂ ਹੋਰ ਕੀ ਮੰਗਣਾ, ਰਾਜ ਤੁਸੀਂ ਮੈਨੂੰ ਦਿੱਤਾ ਹੋਇਆ, ਲੱਖਾਂ ਏਕੜ ਜ਼ਮੀਨ ਮੇਰੇ ਕੋਲ ਹੈ, ਫੌਜ ਮੇਰੇ ਕੋਲ ਹੈ, ਕਾਰੋਬਾਰ ਮੇਰਾ ਸੋਹਣਾ ਚੱਲਦਾ, ਤੇ ਜੇ ਮੈਨੂੰ ਤੁਸੀਂ ਦੇਣਾ ਹੈ ਨਾ ਕੁਛ ਨਾ ਕੁਛ, ਤਾਂ ਐਂ ਕਿਰਪਾ ਕਰੋ ਮੈਨੂੰ ਆਪਣੀ ਦਰਗਾਹ ਦੇ ਵਿੱਚ ਇੱਕ ਸੂਈ ਦੇ ਨੱਕੇ ਜਿੰਨਾ ਥਾਂ ਦੇ ਦਿਓ। ਮਹਾਰਾਜ ਕਹਿੰਦੇ ਡੱਲਿਆ, ਕਹੀ ਜੀ ਮੰਗ ਮੰਗ ਲਈਏ ਤਾਂ ਅਸੀਂ ਦੇ ਨਹੀਂ ਸਕਦੇ, ਤੂੰ ਦੁਨੀਆਂ ਦਾ ਰਾਜ ਲੈ ਲੈ, ਦਿੱਲੀ ਦੇ ਤਖ਼ਤ ਤੇ ਤੈਨੂੰ ਬਿਠਾਲ ਦਿੰਦੇ ਹਾਂ, ਮੰਗ ਹੋਰ ਕੀ ਮੰਗਦਾ, ਸਭ ਚੀਜ਼ਾਂ ਦਿੰਦੇ ਹਾਂ ਤੈਨੂੰ। ਪਰ ਬਈ ਪਿਆਰਿਆ, ਇਹ ਚੀਜ਼ ਦੇਣੀ ਇਹ ਤੈਨੂੰ ਨਹੀਂ ਮਿਲ ਸਕਦੀ। ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ, ਤੁਹਾਡੇ ਹੱਥ 'ਚ ਤਾਂ ਸਭ, ਮੈਂ ਬਹੁਤਾ ਨਹੀਂ ਮੰਗਿਆ, ਸੂਈ ਦੇ ਨੱਕੇ ਜਿੰਨਾ ਮੰਗਿਆ, ਪੀੜੀ ਜਿੰਨਾ ਮੰਗਿਆ, ਥਾਂ ਇੱਕ ਪੀੜੀ ਦਾ ਥਾਂ ਦੇ ਦਿਓ। ਮਹਾਰਾਜ ਕਹਿੰਦੇ ਪੀੜੀ ਤਾਂ ਬਹੁਤੀ ਹੈ, ਇੱਕ ਸੂਈ ਦੇ ਨੱਕੇ ਜਿੰਨਾ ਵੀ ਤੈਨੂੰ ਥਾਂ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਕਹਿੰਦੇ ਅਜੇ ਥਾਈ ਤੂੰ ਸਾਡਾ ਨਹੀਂ ਬਣਿਆ। ਮਹਾਰਾਜ ਮੈਂ ਸੇਵਾ ਕਰਦਾ, ਤੁਹਾਡਾ ਬਣਿਆ, ਮੇਰਾ ਪਿਓ ਵੀ ਲੈ ਕੇ ਜਾਂਦਾ ਹੁੰਦਾ ਸੰਗਤ, ਮੈਂ ਵੀ ਸੇਖੋ ਕਰਦਾ ਸੇਵਾ ਕਰਦਾ, ਉਦੋਂ ਪਹਿਲਾਂ ਮੇਰਾ ਦਾਦਾ ਵੀ ਜਾਂਦਾ ਹੁੰਦਾ ਸੀ, ਅਸੀਂ ਤਾਂ ਗੁਰੂ ਘਰ ਨਾਲ ਇਹ ਸੰਬੰਧ ਰੱਖਦੇ ਹਾਂ, ਤੁਸੀਂ ਕਹਿੰਦੇ ਹੋ ਤੇਰਾ ਤੁਹਾਡਾ ਸੰਬੰਧ ਨਹੀਂ ਜੁੜਿਆ। ਕਹਿੰਦੇ ਜਾ ਕਿਸੇ ਸਿੱਖ ਤੇ ਪੁੱਛ ਲਈ ਇਹ ਗੱਲ, ਉਹ ਦੱਸ ਦੂ ਤੈਨੂੰ। ਉਦਾਸ ਹੋ ਕੇ ਦਿਮਾਗ 'ਚ ਉੱਠਿਆ ਆ, ਅੱਗੇ ਖੁਸ਼ੀ ਖੁਸ਼ੀ ਫਿਰਦਾ ਹੁੰਦਾ ਸੀ, ਸਾਰੇ ਸਿੰਘਾਂ ਨੂੰ ਮਿਲਦਾ, ਆ ਚੁੱਪ ਕਰਿਆ ਖੜਾ, ਮਨ 'ਚ ਰੋਸ ਆ ਗਿਆ ਬਈ ਇੰਨੀ ਸੇਵਾ ਤੋਂ ਬਾਅਦ ਗੁਰੂ ਮਹਾਰਾਜ ਆਏ ਤਾਂ ਕਹਿੰਦੇ ਨੇ ਵੀ ਰਿਧੀਆਂ ਸਿੱਧੀਆਂ ਲੈ ਲੈ, ਰਾਜ ਲੈ ਲੈ, ਹੋਰ ਮੰਗ ਤੈਨੂੰ ਕੀ ਚਾਹੀਦਾ, ਪਰ ਇੱਕ ਪੀੜ੍ਹੀ ਜਿੰਨਾ ਥਾਂ ਦੇਣ ਤੋਂ, ਕਹਿੰਦੇ ਨੇ ਸੂਈ ਦੇ ਨੱਕੇ ਜਿੰਨਾ ਵੀ ਥਾਂ ਨਹੀਂ ਤੈਨੂੰ ਮਿਲਦਾ। ਗੁਰਸਿੱਖ ਨੇ ਦੇਖਿਆ, ਕਹਿੰਦੇ ਭਾਈ ਡੱਲਾ ਕੀ ਗੱਲ, ਉਦਾਸੀ ਕਿਹੜੀ ਗੱਲ ਦੀ ਆ ਤੇਰੇ ਚਿਹਰੇ ਤੇ? ਕਹਿੰਦਾ ਗੁਰਸਿੱਖਾ, ਮੈਂ ਆਹ ਬੇਨਤੀ ਕਰੀ ਸੀ ਗੁਰੂ ਸਾਹਿਬ ਨੂੰ, ਤੇ ਮਹਾਰਾਜ ਕਹਿੰਦੇ ਵੀ ਤੂੰ ਤਾਂ ਪੀੜ੍ਹੀ ਜਿੰਨਾ ਥਾਂ ਮੰਗਦਾ, ਤੇ ਇੱਕ ਸੂਈ ਦੇ ਨੱਕੇ ਜਿੰਨਾ ਤੈਨੂੰ ਥਾਂ ਸਾਡੀ ਦਰਗਾਹ 'ਚ ਨਹੀਂ ਮਿਲ ਸਕਦਾ। ਕਹਿੰਦਾ ਮੈਂ ਹੈਰਾਨ ਹਾਂ, ਬਈ ਕਿਉਂ ਨਹੀਂ ਮਿਲਦਾ? ਕਹਿੰਦਾ ਡੱਲਿਆ, ਤੈਂ ਗੁਰੂ ਤੋਂ ਗਾਂ ਦੀ ਗੱਲ ਨਹੀਂ ਪੁੱਛੀ। ਜੇ ਤੈਂ ਨਹੀਂ ਪੁੱਛੀ ਤਾਂ ਮੈਂ ਤੈਨੂੰ ਸਾਫ ਕਰਕੇ ਗੱਲ ਦੱਸ ਦਿੰਦਾ।
ਜੇ ਮਿਲਣਾ ਕਲਗੀਆਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ, ਜੇ ਮਿਲਣਾ ਕਲਗੀਆਂ ਵਾਲੇ, ਜੇ ਮਿਲਣਾ ਬਾਜਾਂ ਵਾਲੇ,
ਤੱਕ ਤੂੰ ਨਾਮ ਨਹੀਂ ਲੈਂਦਾ ਤੇਰਾ ਮੇਲ ਗੁਰੂ ਨਾਲ ਨਹੀਂ ਹੁੰਦਾ। ਕਹਿੰਦਾ ਮੈਂ ਜਾਣਦਾ, ਨਾਮ ਤਾਂ ਥੋਤੇ ਸੁਣਦਾ ਵੀ ਵਾਹਿਗੁਰੂ ਵਾਹਿਗੁਰੂ ਤੁਸੀਂ ਕਰਦੇ ਹੋ, ਮੈਂ ਵੀ ਕਰੀ ਜਾਂਦਾ। ਕਹਿੰਦੇ ਡੱਲਿਆ ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ, ਗੁਰ ਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਇਹ ਗੁਰੂ ਦੀ ਕਿਰਪਾ ਤੋਂ ਬਗੈਰ ਜੜ ਨਹੀਂ ਇਹਦੀ ਹਿਰਦੇ ਚ ਲੱਗਿਆ ਕਰਦੀ। ਅੰਮ੍ਰਿਤ ਛਕਦਾ ਹੈ, ਕਹਿੰਦਾ ਮੈਂ ਮੰਨਦਾ ਗੁਰੂ ਨੂੰ, ਦਸਵੰਧ ਦਿੰਦਾ, ਹੁਣ ਦੇਖੋ ਕਿੰਨਾ ਰੁਪਇਆ ਮੈਂ ਖਰਚਦਾ, 9 ਮਹੀਨੇ ਦਾ ਤਨ ਮਨ ਧਨ ਨਾਲ ਸੇਵਾ ਕਰਦਾ। ਕਹਿੰਦੇ ਦੁਨੀਆਂ ਤੈਨੂੰ ਮਿਲ ਸਕਦੀ ਹੈ, ਕੁਛ ਮੰਗ ਲੈ, ਰੂਹਾਨੀ ਨਹੀਂ ਮਿਲਦਾ, ਰੂਹਾਨੀਅਤ ਤਾਂ ਮਿਲੇਗੀ ਜੇ ਤੂੰ ਗੁਰੂ ਦਾ ਬਣ ਜਾਏਗਾ। ਅੰਤਰ ਗੁਰ ਅਰਾਧਣਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗੇ ਪਾਈ। ਜਿੰਨਾ ਚਿਰ ਗੁਰੂ ਨਾਲ ਪਿਆਰ ਨਹੀਂ ਹੁੰਦਾ ਦਰਗਾਹ ਚ ਥਾਂ ਨਹੀਂ ਮਿਲਣਾ ਡੁੱਲਿਆ। ਇਹ ਨੇਤ ਹੈ ਕਿ ਬਿਨ ਸਤਿਗੁਰ ਨਾਉ ਨਾ ਪਾਈਏ, ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੋ ਵਿਚਾਰ। ਜੇ ਗੁਰੂ ਮਿਲ ਜਾਵੇ ਚਾਰ ਯੁਗ ਦੀ ਗਰੰਟੀ ਹੈ, ਜੇ ਰਹਿਤ ਵਿੱਚੋਂ ਨਾ ਡੋਲੇ, ਜੇ ਨਿੰਦਿਆ ਨਾ ਕਰੇ, ਚੁਗਲੀ ਨਾ ਕਰੇ, ਈਰਖਾ ਨਾ ਕਰੇ, ਮਾੜੀ ਗੱਲ ਨਾ ਕਰੇ, ਨਿਤਨੇਮ ਕਰੇ, ਬਾਣੀ ਪੜ੍ਹੇ ਤੇ ਜਿਵੇਂ ਬਾਣੀ ਕਹਿੰਦੀ ਹੈ ਉਸ ਤਰ੍ਹਾਂ ਰਹਿਤਾਂ ਰੱਖੇ। ਕਹਿੰਦੇ ਚਾਰ ਯੁਗ ਮੁੜ ਕੇ ਮਨੁੱਖ ਬਣਦਾ ਰਹੂ ਬਾਰ 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 ਬਾਰ, ਕੁੱਤਾ ਬਿੱਲਾ ਨਹੀਂ ਬਣੂਗਾ। ਜਿਹਨੇ ਨਾਮ ਨਹੀਂ ਲਿਆ, ਮਹਾਰਾਜ ਕਹਿੰਦੇ ਉਹ ਬੰਦਾ ਬੰਦਾ ਨਾ ਕਹਾਵੇ ਆਪਣੇ ਆਪ ਨੂੰ, ਗੁਰਮੰਤਰ ਹੀਣਸ ਜੋ ਪ੍ਰਾਣੀ, ਫਿਰ ਗੰਤ ਜਨਮ ਪ੍ਰਿਸ਼ਣ ਹੈ, ਕੁਕਰ ਹੈ ਸੂਕਰ ਹੈ, ਗਰਦ ਪੈ ਸਰਪਨ ਹੈ ਤੁਲਖਰ ਹੈ। ਕਹਿੰਦੇ ਕੁੱਤਾ ਬਿੱਲਾ ਸੂਰ ਸੱਪ ਬਣਦਾ ਉਹ ਬੰਦਾ ਜਿਹਨੇ ਗੁਰੂ ਤੋਂ ਨਾਮ ਨਹੀਂ ਲਿਆ। ਜਿੰਨਾ ਚਿਰ ਅਸੀਂ ਨਾਮ ਨਹੀਂ ਲੈਂਦੇ, ਰਾਧਾ ਸਵਾਮੀਆਂ ਦੇ ਅਸੀਂ ਜਾਈ ਜਾਈਏ, ਵਿਆਸ ਨਾਮ ਨਹੀਂ ਲੈਂਦੇ, ਰਾਧਾ ਸਵਾਮੀ ਕਿਵੇਂ ਬਣ ਜਾਂਗੇ? ਜਦ ਤੱਕ ਨਾਮਧਾਰੀਆਂ ਤੋਂ ਅੰਮ੍ਰਿਤ ਨਹੀਂ ਛਕਦੇ ਨਾਮਧਾਰੀ ਕਿਵੇਂ ਬਣ ਜਾਂਗੇ? ਜਦ ਥਾਈ ਅਸੀਂ ਕਿਸੇ ਸੰਤ ਤੋਂ ਨਾਮ ਨਹੀਂ ਲੈਂਦੇ ਉਹਦੇ ਚੇਲੇ ਕਿਵੇਂ ਕਹਾਵਾਂਗੇ? ਇਸੇ ਤਰ੍ਹਾਂ ਗੁਰੂ ਨੂੰ ਮੱਥੇ ਟੇਕੀ ਜਾਣੇ ਹੋਰ ਗੱਲ ਹੈ, ਰੁਮਾਲੇ ਚਾੜੀ ਜਾਣੇ। ਜਦ ਤੱਕ ਗੁਰੂ ਦੇ ਨਹੀਂ ਬਣਦੇ ਗੁਰੂ ਸਾਡਾ ਨਹੀਂ ਬਣਦਾ। ਉਹ ਸਾਡੀ ਭਾਵਨਾ ਫਲ ਦਿੰਦੀ ਹੈ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਸੋ ਇਸ ਕਰਕੇ ਸਾਧ ਸਿੰਘ ਜੀ, ਗੁਰੂ ਤੋਂ ਨਾਮ ਪ੍ਰਾਪਤ ਕਰਕੇ ਫੇਰ ਜਾ ਕੇ ਅਸੀਂ ਉਹਦਾ ਜਾਪ ਕਰਦੇ ਹਾਂ, ਨਾਮ ਜਪਦੇ ਹਾਂ, ਬੰਦਗੀ ਕਰਦੇ ਹਾਂ, ਸਤਸੰਗ ਕਰਦੇ ਹਾਂ, ਗੁਰਮਤ ਦੇ ਮੁਤਾਬਕ ਜੀਵਨ ਬਤੀਤ ਕਰਦੇ ਹਾਂ, ਫੇਰ ਸਾਨੂੰ ਦਰਗਾਹ ਚ ਥਾਂ ਮਿਲਦਾ ਜਿਸ ਕੰਮ ਨੂੰ ਅਸੀਂ ਕਰਨ ਵਾਸਤੇ ਆਏ ਹਾਂ। ਮਹਾਰਾਜ ਕਹਿੰਦੇ ਪਿਆਰਿਓ ਛੇਤੀ ਤੇ ਛੇਤੀ ਕਰ ਲਓ, ਪਤਾ ਨਹੀਂ ਨਾ ਵਾਰਕ ਨਾ ਜੋਗ ਨੇ ਨਾ ਬਿਰਦੀ ਕਾ ਸੰਬੰਧ, ਕਿਸੇ ਨੇ ਚਲਿਆ ਜਾਣਾ ਬਚਪਨ ਦੇ ਅੰਦਰ, ਕਿਸੇ ਨੇ ਜਵਾਨੀ ਚ ਚਲੇ ਜਾਣਾ, ਕਿਸੇ ਨੇ ਬੁਢਾਪੇ ਜਾਣਾ, ਕੋਈ ਬੰਦੇਜ ਨਹੀਂ। ਉਹ ਬੇਰਾ ਨਾ ਬੁੱਝੀਏ ਜੋ ਆਏ ਪਰੇ ਜਮਥਨ, ਉਹ ਤੋਂ ਪਹਿਲਾਂ ਨਾਮ ਜਪ ਲਓ, ਬੰਦਗੀ ਕਰ ਲਓ। ਸੋ ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਆਪਦੇ ਨਗਰ ਦਾ ਜੋ ਪਹਿਲਾ ਦੀਵਾਨ ਹੈ ਇਹਨਾਂ ਨੇ ਹੁਕਮ ਕੀਤਾ ਸੀ ਸਿੰਘਾਂ ਨੇ, ਮੈਂ ਕਿਹਾ ਚੰਗਾ ਟਾਈਮ ਤਾਂ ਮੇਰੇ ਕੋਲ ਹੁੰਦਾ ਨਹੀਂ, ਪਰ ਇੱਕ ਦਿਨ ਦਾ ਪਹਿਲਾਂ ਲਾ ਲੂੰ। ਕੱਲ੍ਹ ਨੂੰ ਸਾਡਾ ਦੀਵਾਨ ਹੈ ਐਤਵਾਰ ਦਾ ਇੱਥੇ ਨਿਵਾਸ ਸਥਾਨ 'ਤੇ, ਪਰਸੋਂ ਦਾ ਦੀਵਾਨ ਹੈਗਾ ਸਾਡਾ, ਕਿਉਂਕਿ ਵਿਸਾਖੀ ਆ ਗਈ, ਵਿਸਾਖੀ ਨੂੰ ਅੰਮ੍ਰਿਤ ਖਾਲਸੇ ਦਾ ਜਨਮ ਦਿਨ ਹੋਣ ਕਰਕੇ ਉਸ ਦਿਨ ਬਹੁਤ ਧੂਮਧਾਮ ਨਾਲ ਸੰਗਤਾਂ ਨੇ ਪਹੁੰਚਣਾ, ਅਤੇ ਮੈਂ ਕਿਹਾ ਸੀ ਵੀ 2-3 ਦਿਨ ਪਿੱਛੇ ਕਰ ਲਓ, ਫਿਰ ਤੁਹਾਡੇ ਸਾਰੇ ਹੀ ਦੀਵਾਨ ਮੈਂ ਲਾ ਦੂੰ। ਫਿਰ ਇਹਨਾਂ ਨੇ ਕਿਹਾ ਵੀ ਅਮਰੀਕਾ ਤੋਂ ਜ਼ਿਆਦਾ ਤਾਕੀਦ ਹੈ, ਵੀ ਚਲੋ ਦੀਵਾਨ ਤਾਂ ਅਸੀਂ ਲਾ ਦਾਂਗੇ, 2-2 ਸਾਡੇ ਸਿੰਘ ਲਾ ਦੇਣਗੇ, ਲਖਮੀਰ ਸੋਹਣੀ ਵੀ ਆ ਜਾਣਗੇ, ਹਰਪਾਲ ਸੋਹਣੀ ਵੀ ਕਰ ਲੈਣਗੇ। ਸੋ ਸਾਨੂੰ ਕੰਮ ਪ੍ਰੋਗਰਾਮ ਹੈ, ਪਰਸੋਂ ਨੂੰ ਫਿਰ ਵਿਸਾਖੀ 'ਤੇ ਅਗਲਾ ਜਿਹੜਾ ਦੀਵਾਨ ਹੈ ਉਹ ਰਾਜਪੁਰੇ ਪੱਕਾ ਮਹੀਨੇ ਬਾਅਦ ਹੁੰਦਾ, ਉਹਦੇ ਬਾਅਦ ਪੱਕਾ ਦੀਵਾਨ ਬਨੂੜ ਹੋਇਆ ਕਰਦਾ। ਇਸ ਕਰਕੇ ਮਜਬੂਰੀ ਹੋਣ ਕਰਕੇ ਅਸੀਂ ਪੂਰੀ ਤਰ੍ਹਾਂ ਤੁਹਾਨੂੰ ਟਾਈਮ ਨਹੀਂ ਦੇ ਸਕੇ। ਅੱਜ ਦਾ ਦਿਨ ਜਿਹੜਾ ਆਪਣੇ ਸਾਰਿਆਂ ਨੇ ਬੜਾ ਹੋਮਾ ਮਾ ਕੇ ਆਪ ਸਾਰੇ ਪਹੁੰਚੇ ਹੋ, ਅਤੇ ਉਹਨਾਂ ਪ੍ਰੇਮੀਆਂ ਨੂੰ ਤੁਸੀਂ ਇਹ ਫਿਲਮਾਂ ਭੇਜਣੀਆਂ। ਸੋ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਸਿੱਖੀ ਦਾ ਤੁਹਾਨੂੰ ਪਿਆਰ ਬਖਸ਼ਣ, ਅਤੇ ਵੱਧ ਚੜ ਕੇ ਤੁਸੀਂ ਸੇਵਾ ਕਰੋ। ਪਰ ਇੱਕ ਗੱਲ ਹੈ ਕਿ ਸਿੱਖੀ ਧਾਰਨ ਕਰੋ, ਜਦ ਤੱਕ ਧਾਰਨ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਗੁਰੂ ਨਾਲ ਜੁੜਦੇ ਨਹੀਂ। ਗੁਰੂ ਵਾਲੇ ਬਣੋ, ਫੇਰ ਜਿਹੜੇ 5 ਪਿਆਰੇ ਰਹਿਤ ਦੱਸਣ, ਨਾਮ ਦਾ ਢੰਗ ਦੱਸਣ, ਉਸ ਤਰ੍ਹਾਂ ਨਾਮ ਜਪੋ। ਜਦ ਉਵੇਂ ਕਰਾਂਗੇ ਫੇਰ ਅਸੀਂ ਜਿਹੜਾ ਲਾਹਾ ਲੈਣ ਆਇਆ ਉਹ ਲਾਹਾ ਪ੍ਰਾਪਤ ਕਰਕੇ ਜਦੋਂ ਅਸੀਂ ਦਰਗਾਹ ਨੂੰ ਜਾਵਾਂਗੇ ਨਾ, ਫੇਰ ਧੰਨ ਧੰਨ ਕਹੇ ਸਭ ਕੋਏ, ਮੁੱਖ ਉਜਲ ਹਰ ਦਰਗੇ ਸੋਏ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਦ ਬਲਿਹਾਰ ਹੈ। ਜਿਸ ਕੰਮ ਨੂੰ ਕਰਨ ਵਾਸਤੇ ਆਇਆ ਉਹਨੂੰ ਕਰਕੇ ਦਰਗਾਹ ਨੂੰ ਆਪਾਂ ਜੇ ਜਾਈਏ, ਉਜਲਾ ਮੁੱਖ ਜਾਵੇ, ਧੰਨ ਧੰਨ ਹੁੰਦਾ ਜਾਵੇ। ਕਬੀਰ ਜਾ ਤੂੰ ਜਨਮਿਆ ਜਗਤ ਮੈਂ, ਜਗ ਹੱਸੇ ਤੂੰ ਰੋਏ, ਐਸੀ ਕਰਨੀ ਕਰ ਚਲੋ ਪਿਆਰੇ, ਤੂੰ ਹੱਸੇ ਜਗ ਰੋਏ। ਇਹੋ ਜਿਹੀ ਕਰਨੀ ਕਰਕੇ ਸੰਸਾਰ ਤੋਂ ਜਾਵੋਗੇ, ਸੰਸਾਰ ਤਾਂ ਯਾਦ ਕਰ ਕਰਕੇ ਰੋਵੇ, ਤੇ ਤੂੰ ਕਿਉਂ ਹੱਸੇ? ਤੂੰ ਆਪਣੇ ਘਰ ਨੂੰ ਗੁਰੂ ਦੇ ਚਰਨਾਂ 'ਚ ਜਾ ਕੇ ਬਿਰਾਜਿਆ, ਜਿੱਥੇ ਮਹਾਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਮਨੁੱਖਾ ਜਨਮ ਬੜੀ ਮੁਸ਼ਕਲ ਦੇ ਨਾਲ ਮਿਲਦਾ, ਕਬੀਰ ਮਾਨਸ ਜਨਮ ਦਲੰਬ ਹੈ ਹੋਤ ਨਾ ਬਾਰੇ ਬਾਰ ਜਿਉਂ ਬਨ ਫਲ ਪਾ ਕੇ ਪੋਏਂਗਰੇ ਬਹੁਰ ਨਾ ਲਾਗੇ ਦਾ। ਸੋ ਇਹਦਾ ਜਿੰਨੀ ਕੁ ਵੀ ਬੇਨਤੀਆਂ ਆਪਦੇ ਚਰਨਾਂ 'ਚ ਕੀਤੀਆਂ ਬੜੇ ਪਿਆਰ ਦੇ ਨਾਲ ਆਪਣੇ ਸਰਵਣ ਕੀਤੀਆਂ, ਇਹਨੂੰ ਫੇਰ ਸਮਝਣ ਦਾ ਯਤਨ ਕਰਿਓ। ਫਿਲਮ ਬਣ ਚੁੱਕੀ ਹੈ, ਇਹਨੂੰ ਦੇਖਿਓ। ਹੋਰ ਫਿਲਮਾਂ ਵੀ ਅਸੀਂ ਭੇਜੀਆਂ ਹੋਈਆਂ ਨੇ, ਉਹ ਸਾਰਾ ਕਿਹਾ ਵੀ ਦਿਖਾਈ ਜਾਓ, ਜਿੰਨੀਆਂ ਦੇਖਣੀਆਂ ਤੁਹਾਡੀ ਮਰਜ਼ੀ ਹੈ, ਪ੍ਰੋਗਰਾਮ ਦੇ ਮੁਤਾਬਕ ਦਿਖਾ ਦਾਂਗੇ। ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਚਨਾ ਪਵਿੱਤਰ ਕਰ ਲਓ ਆਨੰਦ ਸਾਹਿਬ ਦੇ ਅੰਦਰ, ਅਤੇ ਗੁਰ ਸਤੋਤਰ ਪੜ੍ਹੋ ਸਾਰੇ। ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਵੀ ਜ਼ਰੂਰ ਬੋਲਿਓ।
ਸਮੇਂ 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 ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾ। ਹਮਰੀ ਕਣਤ ਨਾ ਗਣਿਆ ਕਾਈ, ਆਪਣਾ ਬਿਰਧ ਪਛਾਣ। ਹਾਥ ਦੇ ਰਾਖੀ ਕਰ ਆਪਣੇ, ਸਦਾ ਸਦਾ ਰੰਗ ਮਾਣ। ਹਮਰੀ ਕਣਤ ਨਾ ਗਣਿਆ ਕਾਈ, ਆਪਣਾ ਬਿਰਧ ਪਛਾਣ। ਹਾਥ ਦੇ ਰਾਖੀ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਨਿਰਵਾਣ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਰਹਾਉ ਜਿਉ ਪਾਏ ਪਿੰਡ ਜਿਨ ਸਾਚਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਸਹਿਜ ਰਾਖੀ, ਨਾਨਕ ਸਤਿਗੁਰ ਮਾਣ। ਜਿਉ ਪਾਏ ਪਿੰਡ ਜਿਨ ਸਾਚਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤਿਗੁਰ ਮਾਣ। ਵਾਹਿਗੁਰੂ ਜੀ ਕਾ ਖਾਲਸਾ।